ਫਿਕਰ ਕਰੇ ਕੁੱਲ ਜਾਗਦਾ, ਰੰਗ ਫੁੱਲਾਂ ਵਿੱਚ ਰਸ ਫਲ ਅੰਦਰ ਫਿਕਰ ਕਰੇ ਕੁੱਲ ਜਾਗਦਾ। ਸੋ ਸੂਰਜ ਦੀਆਂ ਕਿਰਨਾਂ ਦੇ ਨਾਲ ਸਾਡੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ। ਆਸਟ੍ਰੇਲੀਆ ਦੇ ਵਿੱਚ ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਦਿਨ ਜਿਹੜਾ ਉਹ ਇਸ ਵੇਲੇ ਚੱਲ ਰਿਹਾ ਮੰਗਲਵਾਰ ਦਾ, ਤੇ ਮੰਗਲਵਾਰ ਹਰ ਮੰਗਲਵਾਰ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਤੋਂ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹੁੰਦੀ ਹਾਂ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਨੂੰ ਮੈਂ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰਭਜਨ ਗਿੱਲ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੇ ਲਹਿਰਾਂ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕੀਤੀਆਂ। ਉਮੀਦ ਕਰਦੇ ਹਾਂ ਤੁਹਾਡਾ ਦਿਨ ਸੁਹਾਵਣਾ ਚੜਿਆ ਹੋਣਾ ਜਿੱਥੇ ਵੀ ਕਿਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੇ ਅਰਦਾਸ ਪਰਮਾਤਮਾ ਦੇ ਅੱਗੇ ਇਹੀ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁਹਾਵਣਾ ਹੋ ਨਿਬੜੇ। ਪ੍ਰੋਗਰਾਮ ਚ ਜੁੜਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ, ਖੁਸ਼ਾਮਦੀ ਜੀ ਆਇਆਂ ਨੂੰ। ਅੱਜ ਦਾ ਦਿਨ ਹੈ ਜੀ ਮੰਗਲਵਾਰ ਦਾ, ਤੇ ਸਾਲ 2021 ਦੇ ਦਸੰਬਰ ਮਹੀਨੇ ਦੀ ਅੱਜ 21 ਤਾਰੀਖ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ 553 ਦੇ ਪੋਹ ਮਹੀਨੇ ਦੀ ਅੱਜ 7 ਤਰੀਕ ਹੈ। ਸੋ ਪੋਹ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਖਾਸ ਮਹੱਤਵ ਰੱਖਦਾ ਹੈ, ਔਰ ਇਸ ਦੇ ਬਾਰੇ ਚ ਅਸੀਂ ਪਿਛਲੇ ਹਫ਼ਤੇ ਵੀ ਥੋੜੀ ਜਿਹੀ ਗੱਲ ਕੀਤੀ ਸੀ, ਪਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਪੂਰੇ ਦਾ ਪੂਰਾ ਪੋਹ ਮਹੀਨੇ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਵਾਪਰੀਆਂ ਕੁਰਬਾਨੀਆਂ, ਸ਼ਹਾਦਤਾਂ ਤੇ ਉਹ ਸਾਕੇ ਜਿਨ੍ਹਾਂ ਦਾ ਜ਼ਿਕਰ ਹੋਣਾ ਬਹੁਤ ਹੀ ਜ਼ਰੂਰੀ ਹੈ, ਤਾਂ ਕਿ ਅਸੀਂ ਆਪਣੇ ਇਤਿਹਾਸ ਤੋਂ ਕੋਈ ਨਾ ਕੋਈ ਸਬਕ, ਕੋਈ ਨਾ ਕੋਈ ਸੇਧ ਜਿਹੜੀ ਹੈ ਉਹ ਜ਼ਰੂਰ ਪ੍ਰਾਪਤ ਕਰ ਸਕੀਏ। ਖੈਰ ਉਸ ਮਹੀਨੇ ਨੂੰ ਸਮਰਪਿਤ ਰਹੇਗਾ, ਉਹਨਾਂ ਲਸਾਨੀ ਸ਼ਹਾਦਤਾਂ ਨੂੰ ਸਮਰਪਿਤ ਰਹੇਗਾ ਅੱਜ ਦਾ ਇਹ ਪ੍ਰੋਗਰਾਮ, ਜਿਹੜੀਆਂ ਸ਼ਹਾਦਤਾਂ ਨੇ ਨਿੱਕੀਆਂ ਉਮਰਾਂ ਦੇ ਵਿੱਚ ਵੱਡੇ ਵੱਡੇ ਸਾਕੇ ਸਿਰ ਚ ਦਿੱਤੇ। ਸੋ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਪਰਿਵਾਰ ਦੇ ਉਹਨਾਂ ਨਿੱਕੇ ਨਿੱਕੇ ਫਰਜ਼ੰਦ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਸੋ ਉਹ ਜਾਨਾਂ ਵਾਰਨ ਦੇ ਪਿੱਛੇ ਕੀ ਮਕਸਦ ਸੀ ਅਸਲ ਦੇ ਵਿੱਚ, ਉਹਦੇ ਬਾਰੇ ਵੀ ਗੱਲਬਾਤ ਜਿਹੜੀ ਉਹ ਜ਼ਰੂਰ ਹੁੰਦੀ ਰਹੇਗੀ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਵੱਲੋਂ ਜਿਹੜੀਆਂ ਸ਼ਹਾਦਤਾਂ ਦਾ ਸਿਲਸਿਲਾ ਉਹ ਕਿਸ ਉਮਰੇ ਸ਼ੁਰੂ ਹੋਇਆ, ਸੋ ਆਪਣੇ ਪਿਤਾ ਜਿਹੜੇ ਗੁਰੂ ਤੇਗ ਬਹਾਦਰ ਹੋਰਾਂ ਨੂੰ ਉਹਨਾਂ ਨੇ ਤੋਰਿਆ ਬੜੀ ਛੋਟੀ ਉਮਰੇ, ਔਰ ਉਹਨਾਂ ਦੇ ਪਰਿਵਾਰ ਦੇ ਬਾਕੀ ਜਿਹੜੇ ਮੈਂਬਰ ਹੈ ਉਹ ਹੌਲੀ ਹੌਲੀ ਨਾ ਸਿਰਫ ਸਿੱਖੀ ਦੇ ਲਈ ਸਗੋਂ ਉਹ ਆਮ ਮਨੁੱਖਤਾ ਦੇ ਲਈ, ਮਾਨਵਤਾ ਦੇ ਲਈ ਆਪਣਾ ਆਪਾ ਵਾਰਨਾ ਕਬੂਲ ਕਰ ਗਏ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜ਼ਿਕਰ ਕਰਦੇ ਰਹਾਂਗੇ ਉਹਨਾਂ ਸ਼ਹਾਦਤਾਂ ਦਾ, ਉਹਨਾਂ ਸ਼ਹਾਦਤਾਂ ਦੇ ਪਿੱਛੇ ਉਸ ਖਾਸ ਵਿਚਾਰਧਾਰਾ ਦਾ, ਔਰ ਉਸ ਖਾਸ ਮਕਸਦ ਦਾ, ਉਸ ਖਾਸ ਮੰਤਵ ਦਾ ਜਿਨ੍ਹਾਂ ਦੇ ਲਈ ਇਹ ਸ਼ਹਾਦਤਾਂ ਜਿਹੜੀਆਂ ਗੁਰੂ ਸਾਹਿਬ ਦੇ ਪਰਿਵਾਰ ਨੂੰ ਦੇਣੀਆਂ ਪਈਆਂ। ਚਲੋ ਜੀ, ਅੱਜ ਦੇ ਦਿਨ ਤੇ ਅਸੀਂ ਗੱਲ ਕੀਤੀ ਹੈ। ਸੋ ਦਿਨ ਭਾਵੇਂ ਅੱਜ ਮੰਗਲਵਾਰ ਦਾ, ਪਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਸੋਮਵਾਰ ਵੀ ਚੱਲ ਰਿਹਾ। ਖੈਰ ਮੈਂ ਸਮੇਂ ਦੀ ਗੱਲ ਕਰਾਂ ਤਾਂ ਮੈਲਬਰਨ ਦੇ ਵਿੱਚ 8:03 ਦਾ ਸਮਾਂ ਇਸ ਵੇਲੇ, ਇਹੀ ਸਮਾਂ ਕੈਨਬਰਾ ਤੇ ਸਿਡਨੀ ਦੇ ਵਿੱਚ ਹੈ, ਜਦਕਿ ਅਜੇ ਬ੍ਰਿਸਬਨ ਦੇ ਵਿੱਚ ਸਮਾਂ 7:03 ਦਾ, ਤੇ ਉਧਰ ਐਡੀਲੇਡ ਦੇ ਵਿੱਚ ਸਮਾਂ 7:33 ਦਾ ਇਸ ਵੇਲੇ ਹੋ ਚੁੱਕਿਆ, ਤੇ ਇਧਰ ਪਰਥ ਦੇ ਵਿੱਚ ਅਜੇ ਸਮਾਂ 5:04 ਦਾ ਹੀ ਹੈ। ਸਾਡੇ ਗੁਆਂਢੀ ਮੁਲਕ ਚੱਲੀਏ ਨਿਊਜ਼ੀਲੈਂਡ ਤੇ, ਇਸ ਵੇਲੇ ਉੱਥੇ ਸਵੇਰ ਦੇ 10:04 ਹੋ ਚੁੱਕੇ ਆ, ਤੇ ਇਧਰ ਬਹੁਤ ਸਾਰੇ ਹੋਰ ਵੀ ਮੁਲਕ ਨੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ। ਡੁਬਈ ਦੇ ਵਿੱਚ 1:04 ਦਾ ਸਮਾਂ ਇਸ ਵੇਲੇ, ਵੱਡੀ ਰਾਤ ਦਾ ਤੜਕਾ ਉੱਥੇ। ਔਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ 2:34 ਉੱਥੇ ਵੀ ਕਾਫੀ ਵੱਡਾ ਤੜਕਾ, ਤੇ ਕੁਛ ਦੇਸ਼ ਜਿੱਥੇ ਅਜੇ ਸੋਮਵਾਰ ਦਾ ਦਿਨ ਚੱਲ ਰਿਹਾ, ਸੋਮਵਾਰ ਕੈਨੇਡਾ ਦੇ ਵਿੱਚ ਚੱਲ ਰਿਹਾ, ਔਰ ਸੋਮਵਾਰ ਦੀ ਦੁਪਹਿਰ ਪਈ ਹੋਈ ਹੈ। ਵਿਨੀਪੈਗ ਦੇ ਵਿੱਚ ਇਸ ਵੇਲੇ 3:04 ਯਾਨੀ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ। ਵੈਨਕੂਵਰ ਦੇ ਵਿੱਚ ਦੁਪਹਿਰ ਹੈ ਜੀ, 1:04 ਇਸ ਵੇਲੇ ਹੋਏ ਆ ਵੈਨਕੂਵਰ ਦੇ ਵਿੱਚ, ਤੇ ਸਿਆਟਲ ਯਾਨੀ ਕਿ USA ਚਲੀਏ ਤਾਂ ਸਿਆਟਲ ਦੇ ਵਿੱਚ ਵੀ ਇਹੀ ਸਮਾਂ ਜਿਹੜਾ ਵੈਨਕੂਵਰ ਦੇ ਵਿੱਚ ਹੈ, ਤੇ ਉਧਰ ਮਿਆਮੀ USA ਦੇ ਮਿਆਮੀ ਸ਼ਹਿਰ ਦੇ ਵਿੱਚ 4:04 ਹੋਏ ਆ, ਸ਼ਾਮ ਪਈ ਹੋਈ ਹੈ। ਨਿਊਯਾਰਕ ਦੇ ਵਿੱਚ ਵੀ ਇਹੀ ਸਮਾਂ ਚੱਲ ਰਿਹਾ, ਤੇ ਉਧਰ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਵੀ ਇਹੀ ਸਮਾਂ ਚੱਲ ਰਿਹਾ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਹਰਮਨ ਰੇਡੀਓ ਤੇ ਸਾਡੇ ਇਸ ਮਾਰਨਿੰਗ ਸ਼ੋਅ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਰੇ ਛੋਟੀ ਜਿਹੀ ਰੂਪਰੇਖਾ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਜਿਹੜੇ ਪਰੰਪਰਕ ਸਿਲਸਿਲੇ ਆ ਜਿਹੜੇ ਪਹਿਲਾਂ ਤੋਂ ਲੈ ਕੇ ਆਉਂਦੇ ਹਾਂ ਉਹ ਵੀ ਲੈ ਕੇ ਆਵਾਂਗੇ, ਯਾਨੀ ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਮੌਸਮ ਦੇ ਉੱਤੇ ਝਾਤ ਪਾਵਾਂਗੇ ਤੇ ਨਾਲ ਹੀ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਰਸਾ ਤੇ ਇਤਿਹਾਸ ਸਿਲਸਿਲਾ ਜਿਹੜਾ ਉਹ ਅਸੀਂ ਸਾਂਝਾ ਕਰਾਂਗੇ। ਸਾਡੇ ਨਾਲ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ, ਤੇ ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਅੱਜ ਦਾ ਸਾਰੇ ਦਾ ਸਾਰਾ ਅਸੀਂ ਡੈਡੀਕੇਟ ਕਰਾਂਗੇ, ਸਮਰਪਿਤ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਨੂੰ। ਸੋ ਜਿਨ੍ਹਾਂ ਨੇ ਸ਼ਹਾਦਤਾਂ ਦਾ ਲਾਸਾਨੀ ਸ਼ਹਾਦਤਾਂ ਦਾ ਜਿਹੜਾ ਇਤਿਹਾਸ ਸਿਰਜਿਆ, ਸਿੱਖੀ ਦੇ ਵਿੱਚ ਜਿਹੜੀ ਸ਼ਹਾਦਤ ਆ ਉਹ ਚਾਹੇ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੀ ਸ਼ਹਾਦਤ ਤੋਂ ਹੀ ਸ਼ੁਰੂ ਹੋ ਗਈ ਸੀ, ਪਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਇਹੋ ਜਿਹੀ ਸ਼ਹਾਦਤ ਸ਼ਾਇਦ ਦੁਨੀਆਂ ਦੇ ਵਿੱਚ ਵੀ ਕਿਤੇ ਤੁਹਾਨੂੰ ਦਿਖਾਈ ਨਹੀਂ ਦੇਣੀ। ਸੋ ਉਹਨਾਂ ਦੇ ਪਰਿਵਾਰ ਦੀਆਂ ਇਹਨਾਂ ਸ਼ਹਾਦਤਾਂ ਦੀ ਗੱਲ ਕਰਾਂਗੇ। ਪੋਹ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਦੇ ਵਿੱਚੋਂ, ਕਿਸ ਤਰ੍ਹਾਂ ਦੀਆਂ ਔਕੜਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਨੂੰ ਲੰਘਣਾ ਪਿਆ, ਔਰ ਉਹਨਾਂ ਔਕੜਾਂ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਣਾ ਗੁਰੂ ਸਾਹਿਬ ਦੇ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਕਿਵੇਂ ਮਨਜ਼ੂਰ ਸੀ, ਇਹਦੇ ਉੱਤੇ ਅਸੀਂ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੌਰਾਨ ਕਰਦੇ ਰਹਾਂਗੇ। ਪਰ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਜ਼ਰੂਰ ਸੱਦਾ ਦਿੰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੇ ਜਜ਼ਬਾਤਾਂ ਦੀ ਸਾਂਝ ਪਾ ਸਕਦੇ ਹੋ ਕਿ ਗੁਰੂ ਸਾਹਿਬ ਦੇ ਉਹਨਾਂ ਬੱਚਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਉਹ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੀਆਂ, ਤੁਹਾਡੇ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ। ਤੇ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਬਾਲ ਉਮਰੇ ਆਪਣੇ ਪਿਤਾ ਨੂੰ ਸ਼ਹਾਦਤ ਦੇ ਲਈ ਭੇਜਦੇ ਆ ਗੁਰੂ ਤੇਗ ਬਹਾਦਰ ਜੀ ਨੂੰ, ਤਾਂ ਉਹ ਜਿਹੜਾ ਪ੍ਰਸੰਗ ਆ ਉਹ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਕੁ ਅਸਰ ਪਾਉਣ ਵਾਲਾ ਹੈ। ਤੇ ਇਸੇ ਤਰ੍ਹਾਂ ਜਦੋਂ ਅਸੀਂ ਨਿੱਕੀਆਂ ਜਿੰਦਾਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਨੀਹਾਂ ਦੇ ਵਿੱਚ ਚਿਣੇ ਗਏ, ਜਦੋਂ ਅਸੀਂ ਉਹਨਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਬੜੀਆਂ ਛੋਟੀਆਂ ਉਮਰਾਂ ਦੇ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ, ਬੜੀ ਨਿਡਰਤਾ ਦੇ ਨਾਲ, ਬੜੀ ਬਹਾਦਰੀ ਦੇ ਨਾਲ ਉੱਥੇ ਜੰਗ ਲੜਨੀ ਮਨਜ਼ੂਰ ਕੀਤੀ, ਉਸ ਸਾਕੇ ਤੋਂ ਤੁਹਾਨੂੰ ਕੀ ਪ੍ਰਭਾਵ ਜਿਹੜਾ ਆ ਉਹ ਆਪਣੇ ਜੀਵਨ ਦੇ ਵਿੱਚ ਮਹਿਸੂਸ ਹੁੰਦਾ। ਤੁਸੀਂ ਆਪਣੇ ਜਜ਼ਬਾਤਾਂ ਦੀ ਸਾਂਝ ਸਾਡੇ ਨਾਲ ਪਾ ਸਕਦੇ ਹੋ ਚੱਲਦੇ ਪ੍ਰੋਗਰਾਮ ਦੌਰਾਨ। ਜੇਕਰ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤਾਂ 02-85-98-11 ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰਕੇ ਆਪਣੇ ਜਜ਼ਬਾਤਾਂ ਦੀ ਸਾਂਝ ਪਾ ਸਕਦੇ ਹੋ। ਜਜ਼ਬਾਤਾਂ ਦੀ ਸਾਂਝ ਜਿਹੜੀ ਆ ਉਹ ਕਿਸੇ ਕਵਿਤਾ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਕਿਸੇ ਨਜ਼ਮ ਦੇ ਰੂਪ ਵਿੱਚ ਵੀ ਹੋ ਸਕਦੀ ਹੈ, ਕਿਸੇ ਪ੍ਰਸੰਗ ਨੂੰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਜਾਂ ਜੇ ਤੁਸੀਂ ਸਹਿਜੇ ਆਪਣੇ ਆਪ ਤੇ ਕੀ ਅਸਰ ਜਿਹੜਾ ਉਹ ਮਹਿਸੂਸ ਕਰਦੇ ਹੋ, ਜਾਂ ਤੁਸੀਂ ਕੀ ਫਰਜ਼ ਸਮਝਦੇ ਹੋ ਕਿ ਉਹ ਸਾਕੇ ਜਿਹੜੇ ਹੈ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਸਾਂਝੇ ਕਰਨੇ ਕਿਉਂ ਜ਼ਰੂਰੀ ਹੈ, ਉਹਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਉਹ ਆਪਣੀ ਜ਼ਰੂਰ ਸਾਡੇ ਨਾਲ ਕਰਦੇ ਰਹੋ ਪ੍ਰੋਗਰਾਮ ਦੇ ਦੌਰਾਨ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਜਿਹੜਾ ਉਹ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ, ਗੋਬਿੰਦ ਦੇ ਲਾਲ, ਤੇ ਆਉਂਦੇ ਹਾਂ ਗੀਤ ਤੋਂ ਬਾਅਦ। ਬਹੁਤ ਜਲਦ ਵਾਪਸ ਬਣੇ ਰਹੋ, ਜੁੜੇ ਰਹੋ।
ਸਰਹੰਦ ਦੇ ਨੇ ਹਤਬਾ ਮੌਤ ਦਾ ਜਦੋਂ ਸੁਣਾਇਆ, ਧਰਤੀ ਸੀ ਪਿੱਟ ਉੱਠੀ, ਸੁਣ ਕੇ ਅੰਬਰ ਵੀ ਕੁਰਲਾਇਆ। ਗੋਬਿੰਦ ਦਿਆਂ ਲਾਲਾਂ ਨੂੰ ਮੁਗਲਾਂ ਨੀਹਾਂ ਵਿੱਚ ਚਿਣਾਇਆ, ਗੋਬਿੰਦ ਦਿਆਂ ਲਾਲਾਂ ਨੂੰ ਜ਼ਾਲਮਾਂ ਨੀਹਾਂ ਵਿੱਚ ਚਿਣਾਇਆ। ਨੇਰਾ ਸੂਰਜ ਮੂਰੇ ਆਇਆ, गोविंद दया लाला ते मुगलां ढाडा कहर कमाया गोविंद दया लाला नू मुगलां नीहां विच चनाया नवाब मलेर कोटले ने लाया सच ते हक दा नारा मोती मेरे दुध पिया हो बनिया सतगुर दा प्यारा बनिया सतगुर दा प्यारा टोडर मल ने दे मोरा गुरु लई अपना फर्ज निभाया गोविंद दया लाला ते ओ जालमा ढाडा कहर कमाया मां गुजरी दे पोतियां नू ओए मुगलानी हां विच चनाया जा नूरे माही ने हाल सी सब सतगुर नू दसिया एक तीला काही दा सतगुर सहज सुबाही पुटिया ओए झड़ पुट्टी मुगलां दी पातशाह मुख विचों फुरमाया गोविंद दया लाला नू जालमानी हां विच चनाया जद तक ने चंद सूरज लोकी पौंदे रहनगे बातां ओए डुल खून शहीदां कर्म पौदियां रातां ओ टुल खून शहीदां दा होइयां गर्म पौदियां रातां इन्हां अंबर शहीदां नू साईं ने लख लख सीस निवाया इन्हां अंबर शहीदां नू पम्मे ने लख लख सीस निवाया गोविंद दया बच्चियां नू जालमां नीहां विच चनाया मां गुजरी दे पोतियां ते पापियां ढाडा कहर कमाया पापियां ढाडा कहर कमाया पापियां ढाडा कहर कमाया
लो जी दोस्तों पम्मा डूमेवाल होरां दी आवाज़ दे विच प्रोग्राम दा इह पहला गीत थोड़ी नजर कीता सो इह गीत भी पूरी तरह समर्पित उन्हां छोटियां जिंदां नूं जिन्हां दे उत्ते उस वेले दी हकूमत ने कहर कमाया पर उन्हां ने किसे भी हिले अपना हौसला नहीं ढहण दिता बड़ी निडरता दे नाल उस कहर नूं उन्हां अपने पिंडे दे उत्ते चलिया इस दा कारण की सी कारण एही सी कि उन्हां नूं उन्हां दे परिवार दे संस्कार जिहड़े सी ओह बहुत सच्चे सुच्चे मिले सी बहुत मजबूत मिले सी सो अज बहुत वड्डी लोड़ एही बनदी है कि जदों असीं अपने बच्चियां दीआं कदरां कीमतां दी गल करदे आं तां सब तों वड्डी गल एही हुंदी है कि उन्हां नूं असीं अपने परिवार दे विच आप किस तरह दीआं कदरां कीमतां जिहड़ियां ओह परोस रहे आं असीं किस तरह दीआं कदरां कीमतां परिवार दे विच अपना के चल रहे हां सो जिस तरह दा भी परिवार दे विच प्रभाव बच्चे कबूलदे आ उसे तरह दी उन्हां दी जिहड़ी शख्सियत आ उसदी उसारी हुंदी है सो निक्कियां जिंदां इस दलेरी दे नाल इस निडरता दे नाल इस बहादरी दे नाल उत्थे उस हकूमत दे नाल टक्कर लैण दे लई खड़ियां रहियां सो ओह छोटे छोटे साहिबजादे जिन्हां दी उमर अजे सिर्फ खेडां खेडण दी सी पर उन्हां ने हकूमत दे नाल मत्था लाया और उस दा कहर चल के एक मिसाल जिहड़ी है ओ आउण वाले जिहड़े इतिहास दे विच वी कायम करके रखी है खैर गीतों बाद एक बार फिर थोड़ा सारयां दा स्वागत करदे आ साडे नाल कुछ दोस्त इस वेले जुड़ रहे ने मैं उन्हां नूं वी जिहां नूं कहनी आ साडे नाल सब तों पहली सांझ जिहड़ी बनाई है नरिंदर ठौर होरां ने मैं ਬਹੁਤ ਬਹੁਤ ਸਵਾਗਤ ਕਰਦੀ ਹਾਂ ਰਠੌਰ ਸਾਹਿਬ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਗੁਰਫਤਿਹ ਜੀ, ਸਾਡੇ ਵੱਲੋਂ ਵੀ ਗੁਰਫਤਿਹ, ਤੁਹਾਨੂੰ ਬਹੁਤ 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 ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਮੈਂ ਤਾਂ ਇਹੀ ਕਹਾਂਗਾ ਕਿ ਸਾਡੇ ਚ ਸ਼ਹਾਦਤਾਂ ਦੇਣ ਦਾ ਦਮ ਹੌਸਲਾ ਤਾਂ ਹੈ ਨਹੀਂ, ਪਰ ਜੇ ਅਸੀਂ ਸਿੱਖੀ, ਜਿਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰਤਾ, ਤਾਂ ਸਿਰਫ ਆਪਣੇ ਬੱਚਿਆਂ ਵਨ ਸਿੱਖੀ ਨਾਲ, ਬੱਚਿਆਂ ਨੂੰ ਸਿੱਖੀ ਨਾਲ ਜ਼ਰੂਰ ਜੋੜ ਕੇ ਰੱਖ ਸਕੀਏ ਤਾਂ ਕਿ ਸਾਡੇ ਲਈ ਇੰਨਾ ਹੀ ਬਹੁਤ ਹੋਵੇਗਾ। ਬੇਨਤੀ ਹੈ ਕਿ ਸਿੱਖੀ ਬੜੀ ਮਹਿੰਗੀ ਭਾਅ ਮਿਲੀ ਹੈ, ਇਸ ਨੂੰ ਸਸਤੇ ਭਾਅ ਨਾ ਰੋਲਿਓ। ਬਿਲਕੁਲ ਜੀ, ਬਿਲਕੁਲ। ਔਰ ਅੱਜ ਦੇ ਯੁੱਗ ਦੇ ਵਿੱਚ, ਜਾਂ ਕਹਿ ਲਓ ਕਿ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ, ਇਹੀ ਸਾਡਾ ਬਹੁਤ ਵੱਡਾ ਫਰਜ਼ ਬਣ ਜਾਂਦਾ ਕਿ ਅਸੀਂ ਆਪਣੇ ਇਤਿਹਾਸ ਤੋਂ, ਅਸੀਂ ਇਹਨਾਂ ਸਾਕਿਆਂ ਤੋਂ ਕੁਛ ਨਾ ਕੁਛ ਸਿੱਖ ਜ਼ਰੂਰ ਸਕੀਏ, ਸਬਕ ਜ਼ਰੂਰ ਲੈ ਸਕੀਏ, ਸੇਧ ਜ਼ਰੂਰ ਲੈ ਸਕੀਏ, ਖੁਦ ਸੇਧ ਲਈਏ ਔਰ ਉਹ ਸਬਕ, ਉਹ ਸੇਧ ਜਿਹੜੀ ਹੈ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਦੇਈਏ। ਗੱਲ ਸਿਰਫ ਤੇ ਸਿਰਫ ਸ਼ਹਾਦਤ ਦੇਣ ਦੀ ਨਹੀਂ ਹੈ, ਕਿਉਂਕਿ ਇਸ ਸ਼ਹਾਦਤ ਦੇ ਪਿੱਛੇ ਜੋ ਕਨਸੈਪਟ ਗੁਰੂ ਸਾਹਿਬ ਨੇ ਉਸ ਵੇਲੇ ਸਿਰਜਿਆ, ਜਾਂ ਜਿਸ ਨੂੰ ਸਮਝਿਆ ਉਹਨਾਂ ਨੇ, ਜਿਸ ਮੰਤਵ ਦੇ ਕਾਰਨ ਉਹਨਾਂ ਨੇ ਸ਼ਹਾਦਤ ਦਿੱਤੀ ਹੈ, ਉਸ ਮੰਤਵ ਨੂੰ ਸਮਝਣਾ ਅਸਲ ਦੇ ਵਿੱਚ ਰਠੌਰ ਸਾਹਿਬ ਬਹੁਤ ਜ਼ਰੂਰੀ ਹੈ। ਉਸ ਵੇਲੇ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਹ ਸ਼ਹਾਦਤਾਂ ਉਹਨਾਂ ਨੇ ਕਬੂਲ ਕੀਤੀਆਂ, ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਕਿਤੇ ਵੀ ਜਿਹੜਾ ਹਕੂਮਤ ਦਾ ਕਹਿਰ ਹੈ ਉਸ ਨੂੰ ਵੰਗਾਰਿਆ ਨਹੀਂ, ਸਗੋਂ ਉਸ ਨੂੰ ਉਹਨਾਂ ਨੇ ਪਹਿਲਾਂ ਸਵੀਕਾਰ ਕਰਦਿਆਂ, ਜਦੋਂ ਅੱਤ ਜਿਹੜੀ ਆ ਹਕੂਮਤ ਦੀ ਹੁੰਦੀ ਆ, ਤਾਂ ਉੱਥੇ ਉਹਨਾਂ ਨੇ ਉਸ ਹਕੂਮਤ ਦੇ ਨਾਲ ਮੱਥਾ ਵੀ ਲਾਇਆ। ਸੋ ਚਮਕੌਰ ਦੀ ਗੜੀ ਦੀ ਗੱਲ ਕਰੀਏ, ਚਾਹੇ ਅਸੀਂ ਉਸ ਤੋਂ ਪਹਿਲਾਂ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਹੁੰਦੀ ਆ, ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਅਜੇ ਉਸ ਵੇਲੇ ਬਿਲਕੁਲ ਬਾਲ ਉਮਰ ਹੈ, ਔਰ ਉਸ ਸ਼ਹਾਦਤ ਦੇ ਪਿੱਛੇ ਹਕੂਮਤ ਦੀ ਜਿਹੜੀ ਸਾਜਿਸ਼ ਕੀ ਹੈ, ਔਰ ਹਕੂਮਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਪਰਿਵਾਰ ਆ ਉਹ ਕਿਉਂ ਰੜਕਦਾ, ਔਰ ਉਸ ਤੋਂ ਬਾਅਦ ਉਸ ਮੰਤਵ ਨੂੰ ਸਮਝ ਕੇ ਗੁਰੂ ਸਾਹਿਬ ਜਿਹੜੇ ਆ ਉਹ ਆਪਣੇ ਪਰਿਵਾਰ ਨੂੰ ਵਾਰਨ ਦਾ ਜਿਗਰਾ ਕਿਵੇਂ ਕਰ ਲੈਂਦੇ ਆ, ਇਸ ਮੰਤਵ ਨੂੰ, ਇਸ ਮਕਸਦ ਨੂੰ ਸਮਝਣਾ ਵੀ ਮੈਨੂੰ ਲੱਗਦਾ ਓਨਾ ਹੀ ਜ਼ਰੂਰੀ ਹੈ। ਹਰ ਉਮਰ ਦੇ ਵਿੱਚ ਜਾਂ ਹਰ ਦੌਰ ਦੇ ਵਿੱਚ ਜਾਂ ਹਰ ਯੁੱਗ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀਆਂ ਇਹ ਸ਼ਹਾਦਤਾਂ ਆ ਉਹ ਸਿਰਫ ਤੇ ਸਿਰਫ ਇਸ ਕਰਕੇ ਦਿੱਤੀਆਂ ਜਾਂਦੀਆਂ ਕਿ ਸਾਨੂੰ ਕੋਈ ਛੋਟੀ ਜਿਹੀ ਗੱਲ ਦੇ ਲਈ ਵੰਗਾਰਦਾ। ਇੱਥੇ ਮਕਸਦ ਬਹੁਤ ਵੱਡਾ, ਇੱਥੇ ਮਕਸਦ ਸਿਰਫ ਤੇ ਸਿਰਫ ਸਿੱਖੀ ਨੂੰ ਹੀ ਬਚਾ ਕੇ ਰੱਖਣਾ ਨਹੀਂ ਹੈ, ਇੱਥੇ ਮਕਸਦ ਮਾਨਵਤਾ ਨੂੰ ਬਚਾ ਕੇ ਰੱਖਣਾ, ਇੱਥੇ ਮਕਸਦ ਮਨੁੱਖਤਾ ਦੀ ਭਲਾਈ ਦੇ ਲਈ ਡਟ ਜਾਣਾ ਹੈ ਨਾ। ਸੋ ਇਹ ਡਟ ਜਾਣਾ, ਇਹ ਕਿਸੇ ਵੀ ਦੂਸਰੇ ਦੇ ਲਈ ਆਪਣਾ ਆਪਾ ਵਾਰ ਦੇਣਾ ਜਿਹੜਾ ਆ, ਇਹ ਇੱਕ ਬਹੁਤ ਵੱਡਾ ਮਕਸਦ ਹੈ, ਔਰ ਇਸ ਮਕਸਦ ਦੀ ਪ੍ਰਾਪਤੀ ਦੇ ਲਈ, ਕਿਸ ਮੰਤਵ ਦੇ ਨਾਲ ਇਸ ਰਾਹ ਦੇ ਉੱਤੇ ਜਿਹੜਾ ਤੁਰਨਾ ਹੈ, ਗੁਰੂ ਸਾਹਿਬ ਦੇ ਪਰਿਵਾਰ ਨੇ ਮਨਜ਼ੂਰ ਕੀਤਾ, ਇਹਦੇ ਬਾਰੇ ਅੱਜ ਪ੍ਰੋਗਰਾਮ ਦੌਰਾਨ ਅਸੀਂ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਵਕਤ ਹੋ ਗਿਆ, ਅੱਜ ਦਾ ਜਿਹੜਾ ਵਿਚਾਰ ਹੈ ਉਹ ਆਪਾਂ ਸਾਂਝਾ ਕਰਨਾ, ਤੇ ਇਹਦੇ ਨਾਲ ਹੀ ਨਾਲ ਅੱਜ ਦੇ ਮੌਸਮ ਦੇ ਉੱਤੇ ਵੀ ਇੱਕ ਜਿਹੜੀ ਝਾਤ ਹੈ ਉਹ ਆਪਾਂ ਪਾਉਂਦੇ ਚਲੀਏ। ਸੋ ਮੌਸਮ ਜਿਹੜਾ ਜੀ ਉਹ ਅੱਜ ਕਹਿ ਰਿਹਾ ਕਿ ਮੈਲਬਰਨ ਦੇ ਵਿੱਚ, ਯਾਨੀ ਜਿਸ ਸ਼ਹਿਰ ਤੋਂ ਇਹ ਪ੍ਰੋਗਰਾਮ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ, 14 ਡਿਗਰੀ ਤੋਂ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਅੱਜ ਚਲੇ ਜਾਣਾ, ਔਰ ਹੋ ਸਕਦਾ ਤੁਸੀਂ ਵੈਸੇ ਤਾਪਮਾਨ ਚੈੱਕ ਕਰਕੇ ਹੀ ਘਰਾਂ ਤੋਂ ਤੁਰਦੇ ਹੋਵੋ ਆਪਣੇ ਕੰਮਾਂ ਤੇ, ਪਰ ਇੱਕ ਸੈਗਮੈਂਟ ਸਾਡਾ ਇਹ ਹੈ ਔਰ ਸਿਲਸਿਲਾ ਤੁਹਾਡੇ ਲਈ ਮੈਂ ਲੈ ਕੇ ਆਉਣੀ ਹੁੰਦੀ ਹਾਂ। ਸੋ ਅੱਜ ਬੱਦਲਬਾਈ ਥੋੜੀ ਬਹੁਤੀ ਅਸਮਾਨ ਚ ਦਿਖਾਈ ਦੇ ਸਕਦੀ ਹੈ ਮੈਲਬਰਨ ਵਾਲਿਓ, ਪਰ ਧੁੱਪ ਜਿਹੜੀ ਉਹ ਬਣੀ ਰਹਿਣੀ ਹੈ। ਸਿਡਨੀ ਦੇ ਵਿੱਚ ਅੱਜ 21 ਤੋਂ ਲੈ ਕੇ 29 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ, ਥੋੜੀ ਬਹੁਤੀ ਬੱਦਲਬਾਈ ਅਸਮਾਨ ਚ ਦਿਖਾਈ ਦੇ ਸਕਦੀ ਹੈ। ਬ੍ਰਿਸਬੇਨ ਦੇ ਵਿੱਚ 22 ਡਿਗਰੀ ਤੋਂ ਲੈ ਕੇ 31 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਇੱਥੇ ਗਰਮੀ ਹੈ ਜੀ ਕਾਫੀ। ਪਰਥ ਦੇ ਵਿੱਚ 17 ਤੋਂ ਲੈ ਕੇ 30 ਡਿਗਰੀ ਤਾਪਮਾਨ ਜਾ ਰਿਹਾ ਅੱਜ, ਔਰ ਇੱਥੇ ਵੀ ਗਰਮੀ ਜਿਹੜੀ ਦੱਸੀ ਗਈ ਹੈ, ਕਿਤੇ ਕਿਤੇ ਅਸਮਾਨ ਦੇ ਵਿੱਚ ਬੱਦਲ ਦਿਖਾਈ ਦੇ ਸਕਦੇ। ਐਡੀਲੇਡ ਦੇ ਵਿੱਚ ਅੱਜ 13 ਡਿਗਰੀ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਅੱਜ ਗਰਮੀ ਜਿਹੜੀ ਉਹ ਬਣੀ ਰਹਿਣੀ ਹੈ। ਖੈਰ ਸੋਹਣਾ ਮੌਸਮ ਵੀ ਕਿਹਾ ਜਾ ਸਕਦਾ, ਕਿਉਂਕਿ ਕਿਤੇ ਕਿਤੇ ਬੱਦਲਬਾਈ ਵੀ ਕਿਸੇ ਕਿਸੇ ਇਲਾਕੇ ਦੇ ਵਿੱਚ ਦਿਖਾਈ ਦੇ ਸਕਦੀ ਹੈ। ਕੈਨਬਰਾ ਦੇ ਵਿੱਚ ਵੀ ਗਰਮੀ ਦੱਸੀ ਗਈ ਹੈ, ਪਰ ਘੱਟ ਤੋਂ ਘੱਟ ਤਾਪਮਾਨ ਜਿਹੜਾ ਇੱਥੇ 9 ਡਿਗਰੀ ਸੈਲਸੀਅਸ ਦੱਸਿਆ ਗਿਆ, 29 ਡਿਗਰੀ ਵੱਧ ਤੋਂ ਵੱਧ ਚਲੇ ਜਾਣਾ ਤੇ ਧੁੱਪ ਬਣੀ ਰਹਿਣੀ ਹੈ ਸਾਰਾ ਦਿਨ। ਹੋਬਾਰਟ ਦੇ ਵਿੱਚ ਅੱਜ ਮੌਸਮ ਜਿਹੜਾ ਸੁਹਾਵਣਾ, 13 ਡਿਗਰੀ ਸੈਲਸੀਅਸ ਤੋਂ ਲੈ ਕੇ 20 ਡਿਗਰੀ ਸੈਲਸੀਅਸ ਤੱਕ ਤਾਪਮਾਨ ਬਣਿਆ ਰਹਿਣਾ, ਔਰ ਇੱਥੇ ਬੱਦਲਬਾਈ ਸਾਰਾ ਦਿਨ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ ਅੱਜ 25 ਡਿਗਰੀ ਸੈਲਸੀਅਸ ਤੋਂ ਲੈ ਕੇ 33 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ। ਸੋ ਡਾਰਵਿਨ ਚ ਲਗਭਗ ਇਹੋ ਜਿਹਾ ਹੀ ਮੌਸਮ ਰਹਿੰਦਾ ਹੈ। ਇਹ ਸੀ ਜੀ ਅੱਜ ਦਾ ਮੌਸਮ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੇ ਸੂਬਿਆਂ ਦਾ, ਤੇ ਤੁਸੀਂ ਜਿੱਥੋਂ ਜਿੱਥੋਂ ਵੀ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ ਕਿ ਤੁਹਾਡੇ ਆਪਣੇ ਇਲਾਕੇ ਦੇ ਵਿਚ, ਪਿੰਡ ਵਿਚ, ਸ਼ਹਿਰ ਵਿਚ, ਜਿਥੇ ਵੀ ਤੁਸੀਂ ਬੈਠੇ ਹੋ, ਸੁਣ ਰਹੇ ਹੋ, ਕੰਮ ਕਰ ਰਹੇ ਹੋ, ਤੁਹਾਡੇ ਮੌਸਮ ਕੀ ਕਹਿ ਰਹੇ ਅੱਜ? ਤੇ ਮੌਸਮ ਤੋਂ ਬਾਅਦ ਹੁਣ ਆਪਾਂ ਅੱਗੇ ਵਧਣਾ ਅੱਜ ਦੇ ਵਿਚਾਰ ਵੱਲ। ਹਾਂਜੀ, ਅੱਜ ਦਾ ਵਿਚਾਰ ਹੈ ਜੀ ਕਿ ਦੂਜਿਆਂ ਲਈ ਸਮਰਪਣ ਕਰਨ ਦੀ ਸੋਚ ਲੈ ਕੇ ਅੱਗੇ ਵਧਣ ਵਾਲਿਆਂ ਦੇ ਲਈ ਸਮਰਪਣ ਕਰਨਾ ਮੁਸ਼ਕਿਲ ਨਹੀਂ ਹੁੰਦਾ, ਪਰ ਮੁਸ਼ਕਿਲ ਹਮੇਸ਼ਾ ਇਹ ਗੱਲ ਹੁੰਦੀ ਹੈ ਜਾਂ ਜਿਹੜੀ ਗਲਤ ਜਿਹੜੀ ਸਿਰਜੀ ਗਈ ਗੱਲ ਇਹ ਹੁੰਦੀ ਹੈ ਕਿ ਸਮਰਪਣ ਕਰਨ ਵਾਲਿਆਂ ਦੀ ਜਿਹੜੀ ਕਦਰ ਹੈ ਉਹ ਉਸ ਸਮਾਜ ਦੇ ਵਿੱਚ, ਉਸ ਸਮੇਂ ਦੇ ਵਿੱਚ, ਉਸ ਦੌਰ ਦੇ ਵਿੱਚ ਕਿਵੇਂ ਕੀਤੀ ਜਾਂਦੀ ਹੈ। ਸੋ ਅੱਜ ਦਾ ਵਿਚਾਰ ਹੈ ਕਿ ਦੂਜਿਆਂ ਦੇ ਲਈ ਆਪਾ ਵਾਰਨ ਵਾਲੇ ਜਾਂ ਸਮਰਪਣ ਕਰਨ ਵਾਲੇ ਜਿਹੜੇ ਲੋਕ ਹੈ ਉਹ ਇਸ ਸਮਰਪਣ ਨੂੰ ਜਾਂ ਆਪਾ ਵਾਰਨ ਨੂੰ ਮੁਸ਼ਕਿਲ ਨਹੀਂ ਸਮਝਦੇ, ਪਰ ਜਿਹੜੀ ਮੁਸ਼ਕਿਲ ਹੈ ਉਹ ਬਾਅਦ ਵਿੱਚ ਇਹੀ ਹੁੰਦੀ ਹੈ ਕਿ ਉਸ ਸਮਰਪਣ ਨੂੰ, ਉਸ ਕੁਰਬਾਨੀ ਨੂੰ ਬਾਅਦ ਵਾਲੇ ਜਿਹੜੇ ਲੋਕ ਹੈ ਉਹ ਕਿਵੇਂ ਵੇਖਦੇ ਆ, ਉਸ ਦੀ ਕਿੰਨੀ ਕਦਰ ਕਰਦੇ ਆ ਤੇ ਉਸ ਦੌਰ ਦੇ ਵਿੱਚ, ਉਸ ਸਮਾਜ ਦੇ ਵਿੱਚ ਉਸ ਸਮਰਪਣ ਨੂੰ ਕਿਵੇਂ ਦੇਖਿਆ ਜਾਂਦਾ। ਸੋ ਅੱਜ ਦਾ ਇਹ ਵਿਚਾਰ, ਇਸ ਵਿਚਾਰ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ, ਜਿਵੇਂ ਅਸੀਂ ਪੋਹ ਦੇ ਮਹੀਨੇ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੈ ਉਹਦੇ ਨਾਲ ਜੋੜ ਕੇ ਵੀ ਦੇਖੀਏ ਤਾਂ ਇਸ ਵਿਚਾਰ ਦੇ ਨਾਲ ਕਿਸੇ ਨਾ ਕਿਸੇ ਹੱਦ ਤੱਕ ਤੁਹਾਡੀ ਜਿਹੜੀ ਸਹਿਮਤੀ ਜਿਹੜੀ ਆ ਉਹ ਜ਼ਰੂਰ ਬਣਦੀ ਹੋਏਗੀ ਕਿ ਜਦੋਂ ਕੋਈ ਵੀ ਸਮਰਪਣ ਹੁੰਦਾ, ਜਦੋਂ ਕਿਸੇ ਵੱਲੋਂ ਵੀ ਜਿਹੜੀ ਕੁਰਬਾਨੀ ਹੈ ਉਹ ਦਿੱਤੀ ਜਾਂਦੀ ਹੈ ਜਾਂ ਫਿਰ ਇਸ ਤਰ੍ਹਾਂ ਦਾ ਜਿਹੜਾ ਕੋਈ ਸਾਕਾ ਆ ਉਹ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਤਾਂ ਉਸ ਤੋਂ ਬਾਅਦ ਉਸ ਸਮਰਪਣ ਦੀ ਜਾਂ ਉਸ ਕੁਰਬਾਨੀ ਦੇ ਪ੍ਰਤੀ ਸਾਡਾ ਨਜ਼ਰੀਆ ਕਿਹੋ ਜਿਹਾ, ਉਸ ਪ੍ਰਤੀ ਕਿਸ ਤਰ੍ਹਾਂ ਅਸੀਂ ਸਤਿਕਾਰ ਜਿਹੜਾ ਆ ਉਹ ਆਪਣਾ ਜਤਾਉਂਦੇ ਹਾਂ, ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਉਸ ਨੂੰ ਜਦੋਂ ਅਸੀਂ ਸਮਰਪਣ ਦੇ ਤੌਰ ਦੇ ਉੱਤੇ ਦੇਖਦੇ ਹਾਂ ਜਾਂ ਜਦੋਂ ਉਸ ਕੁਰਬਾਨੀ ਨੂੰ ਅਸੀਂ ਆਪਣੇ ਬੱਚਿਆਂ ਦੇ ਨਾਲ ਸਾਂਝਾ ਕਰਦੇ ਹਾਂ, ਉਹਨਾਂ ਸਾਕਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਸਾਂਝਾ ਕਰਦੇ ਹਾਂ ਤਾਂ ਉਸ ਦੇ ਮੰਤਵ ਤੋਂ ਕਿੰਨਾ ਕੁ ਨੇੜਿਓਂ ਅਸੀਂ ਆਪ ਜਾਣੂ ਹੁੰਦੇ ਹਾਂ ਔਰ ਕਿੰਨੀ ਕੁ ਨੇੜਿਓਂ ਅਸੀਂ ਉਸ ਮੰਤਵ ਤੋਂ ਜਿਹੜੀ ਜਾਣਕਾਰੀ ਹੈ ਉਹ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ। ਸੋ ਉਸ ਦੀ ਕਦਰ ਹੋਣੀ ਜਿਹੜੀ ਜਾਂ ਉਸ ਦਾ ਜਿਹੜਾ ਸਤਿਕਾਰ ਹੋਣਾ ਜਿਹੜਾ ਆ ਉਹ ਕਿੰਨਾ ਕੁ ਜ਼ਰੂਰੀ ਆ, ਕਿੰਨਾ ਕੁ ਅਹਿਮ ਆ, ਇਹ ਸੀ ਜੀ ਅੱਜ ਦਾ ਸਾਡਾ ਵਿਚਾਰ। ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤਾਂ ਤੁਹਾਡੀ ਨਜ਼ਰ ਕਰਾਂਗੇ, ਪਰ ਇੱਕ ਵਾਰ ਫੇਰ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਂਦੀ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਜਜ਼ਬਾਤਾਂ ਦੀ ਸਾਂਝ ਜਿਹੜੀ ਆ ਜ਼ਰੂਰ ਪਾ ਸਕਦੇ ਹੋ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਹੈ ਉਹ ਗੁਰੂ ਸਾਹਿਬ ਦੇ ਪਰਿਵਾਰ ਦੇ ਬਾਰੇ ਕਰਾਂਗੇ, ਪੋਹ ਮਹੀਨੇ ਉਹਨਾਂ ਦੇ ਪਰਿਵਾਰ ਦੀਆਂ ਦਿੱਤੀਆਂ ਹੋਈਆਂ ਸ਼ਹਾਦਤਾਂ ਦੀ ਕਰਾਂਗੇ ਔਰ ਇਹਨਾਂ ਸ਼ਹਾਦਤਾਂ ਦੇ ਪਿੱਛੇ ਕੀ ਮੰਤਵ ਰਿਹਾ, ਕਿਸ ਕਾਰਨ ਇਹ ਸ਼ਹਾਦਤਾਂ ਜਿਹੜੀਆਂ ਉਹ ਦੇਣੀਆਂ ਪਈਆਂ ਗੁਰੂ ਸਾਹਿਬ ਨੂੰ, ਇਹਦੇ ਬਾਰੇ ਅਸੀਂ ਗੱਲ ਕਰਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ। ਪਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ, ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ। ਸੁਣਦਿਆਂ ਗੀਤ ਆਉਣਿਆਂ ਵਾਪਸ, ਬਣੇ ਰਹੋ, ਜੁੜੇ ਰਹੋ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ। ਗੀਤ ਤੁਸੀਂ ਸੁਣ ਰਹੇ ਸੀ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ, ਤੇ ਅੱਜ ਦੇ ਇਸ ਖਾਸ ਸਿਲਸਿਲੇ ਦੇ ਵਿੱਚ, ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਬੱਚੇ ਨੇ ਵੱਡੇ ਨੇ ਸਾਰਿਆਂ ਨੂੰ ਇਹ ਸੱਦਾ ਦਿੱਤਾ ਹੈ ਕਿ ਤੁਸੀਂ ਆ ਕੇ ਆਪਣੇ ਜਜ਼ਬਾਤ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਸ਼ਹਾਦਤਾਂ ਦੇ ਸਾਕੇ ਨਾਲ ਸੰਬੰਧਿਤ ਜੋ ਵੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-85-98-11 ਦੇ ਉੱਤੇ। ਸੋ ਕਿਸੇ ਕਵੀ ਨੇ ਬਹੁਤ ਖੂਬ ਕਿਹਾ ਕਿ ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ, ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ, ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ, ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ, ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ, ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ। ਸੋ ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤਾਂ ਸੰਸਾਰ ਦੇ ਇਤਿਹਾਸ ਦੇ ਵਿੱਚ ਸ਼ਾਇਦ ਹੀ ਮੈਨੂੰ ਲੱਗਦਾ ਕਿ ਕੋਈ ਇਹੋ ਜਿਹਾ ਪਿਤਾ ਹੋਣਾ ਜਿਹਨੇ ਆਪਣੇ ਪੁੱਤਰਾਂ ਨੂੰ ਇਸ ਤਰ੍ਹਾਂ ਸ਼ਹਾਦਤ ਦੇ ਲਈ ਤੋਰਿਆ ਹੋਵੇ। ਗੁਰੂ ਸਾਹਿਬ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਜਦੋਂ ਜੰਗ ਦੇ ਲਈ ਤੋਰਿਆ ਤਾਂ ਉਹਨਾਂ ਦੀ ਉਮਰ ਜਿਹੜੀ ਸੀ ਉਸ ਵੇਲੇ ਮਸੀਂ 15-17 ਸਾਲ ਦੇ ਵਿੱਚ ਸੀ, ਤੇ ਦੂਜੇ ਦੋਵੇਂ ਸਾਹਿਬਜ਼ਾਦੇ ਜਿਨ੍ਹਾਂ ਦੀ ਉਮਰ ਅਜੇ 7-9 ਸਾਲ ਹੀ ਸੀ, ਉਹਨਾਂ ਨੂੰ ਸੂਬਾ ਸਰਹੰਦ ਨੇ ਕੰਧ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਸੀ। ਤੇ ਸਭ ਤੋਂ ਜਿਹੜੀ ਡੂੰਘਾਈ ਵਾਲੀ ਗੱਲ ਹੈ ਕਿ ਇਸ ਸ਼ਹਾਦਤ ਦੀ ਖ਼ਬਰ ਜਦੋਂ ਗੁਰੂ ਸਾਹਿਬ ਦੇ ਕੋਲ ਪਹੁੰਚੀ ਸੀ ਤਾਂ ਉਹਨਾਂ ਦਾ ਸਵਾਲ ਸਿਰਫ ਇਹੀ ਸੀ ਕਿ ਸਾਹਿਬਜ਼ਾਦੇ ਘਬਰਾਏ ਤਾਂ ਨਹੀਂ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੇ ਬੜੀ ਦਲੇਰੀ ਤੇ ਹਿੰਮਤ ਦੇ ਨਾਲ ਸੂਬੇ ਦੇ ਲਾਲਚਾਂ ਨੂੰ ਠੁਕਰਾ ਕੇ ਮੌਤ ਕਬੂਲ ਕੀਤੀ ਤਾਂ ਉਹਨਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ। ਤੇ ਇਸ ਤਰ੍ਹਾਂ ਦਾ ਜਿਗਰਾ, ਇਸ ਤਰ੍ਹਾਂ ਦੀ ਹਿੰਮਤ, ਇਸ ਤਰ੍ਹਾਂ ਦੀ ਦਲੇਰੀ ਸ਼ਾਇਦ ਹੀ ਕਿਸੇ ਪਿਤਾ ਦੇ ਅੰਦਰ ਹੋਵੇ। ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਬਚਨ ਕੀਤੇ ਸੀ ਵੀ ਸੰਸਾਰ ਚੋਂ ਜਬਰ ਜ਼ੁਲਮ ਖਤਮ ਕਰਨ ਦੇ ਲਈ, ਮਨੁੱਖੀ ਹੱਕਾਂ ਦੀ ਰਾਖੀ ਦੇ ਲਈ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ, ਤਾਂ 9 ਸਾਲ ਦੀ ਉਮਰ ਚ ਸੀ ਉਸ ਵੇਲੇ ਗੁਰੂ ਸਾਹਿਬ, ਤੇ ਉਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਕਿਹਾ ਸੀ ਵੀ ਪਿਤਾ ਜੀ ਤੁਹਾਡੇ ਤੋਂ ਵੱਡਾ ਪੁਰਸ਼ ਕਿਹੜਾ ਹੋਣਾ, ਹੈ ਨਾ। ਖੈਰ ਅੱਜ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਰਦਾਰ ਕੁਲਜੀਤ ਸਿੰਘ ਦਿਲਬਰਹੂਰੀ ਵੀ ਸਾਡੇ ਨਾਲ ਇਹ ਸਾਰੇ ਪ੍ਰਸੰਗ ਜਿਹੜੇ ਉਹ ਜ਼ਰੂਰ ਸਾਂਝੇ ਕਰਨਗੇ। ਔਰ ਇਹਨਾਂ ਸ਼ਹਾਦਤਾਂ ਦੇ ਪਿੱਛੇ ਜੋ ਮੰਤਵ ਸੀ, ਜੋ ਮਕਸਦ ਸੀ, ਉਹਦੇ ਬਾਰੇ ਚ ਵੀ ਜ਼ਰੂਰ ਅੱਜ ਜਿਹੜੀ ਹੈ ਅਸੀਂ ਗੱਲ ਕਰਦੇ ਜਾਵਾਂਗੇ। ਜਦੋਂ ਅਸੀਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਤਾਂ ਜ਼ਰੂਰ ਕਿਤੇ ਨਾ ਕਿਤੇ ਸਿੱਖ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ ਉਹਦਾ ਜਿਹੜਾ ਮਕਸਦ ਹੈ ਉਹ ਬਹੁਤ ਹੀ ਸਪਸ਼ਟ ਹੈ। ਕਿਤੇ ਵੀ ਜਬਰ ਜ਼ੁਲਮ ਜਿੱਥੇ ਵੀ ਹੋਇਆ, ਚਾਹੇ ਉਹ ਸਿੱਖਾਂ ਦੇ ਨਾਲ ਹੋਇਆ, ਚਾਹੇ ਉਹ ਕਿਸੇ ਹੋਰ ਧਰਮੀਆਂ ਦੇ ਨਾਲ ਹੋਇਆ, ਕਿਸੇ ਹੋਰ ਧਰਮ ਦੇ ਲੋਕਾਂ ਦੇ ਨਾਲ, ਕਿਸੇ ਹੋਰ ਕੌਮ ਦੇ ਨਾਲ ਹੋਇਆ, ਉਹਨਾਂ ਦੇ ਲਈ ਡਟ ਜਾਣਾ, ਉਹਨਾਂ ਦੇ ਹੱਕ ਦੇ ਵਿੱਚ ਦਲੇਰੀ ਦੇ ਨਾਲ ਉਸ ਜ਼ੁਲਮ ਦਾ ਵਿਰੋਧ ਕਰਨਾ ਜਿਹੜਾ ਉਹ ਹਿੱਸੇ ਆਇਆ ਸਾਡੇ ਸਿੱਖ ਇਤਿਹਾਸ ਦੇ ਵਿੱਚ। ਸਾਰੇ ਸਾਡੇ ਗੁਰੂ ਸਾਹਿਬਾਨ ਹੋਰਾਂ ਦੇ ਜਦੋਂ ਅਸੀਂ ਜੀਵਨ ਨੂੰ ਪੜ੍ਹਦੇ ਹਾਂ ਤਾਂ ਸਿੱਖੀ ਦੇ ਲਈ ਇਹ ਬਹੁਤ ਹੀ ਮਾਣਮੱਤੀ ਵੀ ਪ੍ਰਾਪਤੀ ਹੈ, ਪਰ ਨਾਲ ਹੀ ਨਾਲ ਜਦੋਂ ਅਸੀਂ ਗੱਲ ਸਿੱਖੀ ਦੇ ਮੰਤਵ ਦੀ ਗੱਲ ਕਰਦੇ ਹਾਂ ਤਾਂ ਫਿਰ ਉੱਥੇ ਜ਼ਰੂਰ ਕਿਤੇ ਨਾ ਕਿਤੇ ਉਸ ਮੰਤਵ ਦੀ ਪੂਰਤੀ ਵੀ ਇਹਦੇ ਵਿੱਚੋਂ ਹੁੰਦੀ ਦਿਖਾਈ ਦਿੰਦੀ ਹੈ। ਸੋ ਅਸੀਂ ਗੱਲਬਾਤ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਪਰਿਵਾਰ ਦੀ ਕਰ ਰਹੇ ਸੀਗੇ ਕਿ ਗੁਰੂ ਸਾਹਿਬ ਨੇ ਸਿਰਫ ਤੇ ਸਿਰਫ ਜਦੋਂ ਕੁਰਬਾਨੀਆਂ ਹੋ ਗਈਆਂ ਉਹਨਾਂ ਦੇ ਪੁੱਤਰਾਂ ਦੀਆਂ ਤਾਂ ਸਿਰਫ ਇਹੀ ਸ਼ੁਕਰ ਮਨਾਇਆ ਕਿ ਉਹਨਾਂ ਨੇ ਕਿੰਨੀ ਕੁ ਬਹਾਦਰੀ ਦੇ ਨਾਲ ਉਸ ਜ਼ੁਲਮ ਦਾ, ਉਸ ਕਹਿਰ ਦਾ ਜਿਹੜਾ ਮੁਕਾਬਲਾ ਉਹ ਕੀਤਾ, ਕਿਤੇ ਉਹ ਘਬਰਾਏ ਤਾਂ ਨਹੀਂ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਦਿਲ ਵਾਲੇ ਹੋਣ ਦੀ ਨਿਸ਼ਾਨੀ ਹੈ। ਅੱਜ ਅਸੀਂ ਛੋਟੀਆਂ ਛੋਟੀਆਂ
ਜਿਹੜੀਆਂ ਮੁਸੀਬਤਾਂ ਛੋਟੇ ਛੋਟੇ ਜਿਹੇ ਦੁੱਖ ਹੈ ਅਸੀਂ ਉਹਨਾਂ ਤੋਂ ਵੀ ਘਬਰਾ ਕੇ ਹਾਰ ਮੰਨ ਜਾਂਦੇ ਹਾਂ। ਅਸੀਂ ਆਪਣੇ ਬੱਚੇ ਦੇ ਇੱਕ ਛੋਟੀ ਜਿਹੀ ਸੱਟ ਵੀ ਲੱਗ ਜਾਵੇ ਤਾਂ ਅਸੀਂ ਘਬਰਾ ਜਾਂਦੇ ਹਾਂ, ਪੈਨਿਕ ਹੋ ਜਾਂਦੇ ਹਾਂ, ਹੈ ਨਾ। ਔਰ ਇੱਥੇ ਜਦੋਂ ਅਸੀਂ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਲਾਲਾ ਨੂੰ ਵੀ ਵਾਰ ਦਿੱਤਾ ਔਰ ਚਾਰ ਵਾਰ ਕੇ ਵੀ ਉਹਨਾਂ ਨੇ ਕਿਹਾ ਕਿ ਇਹ ਉਸ ਦਾ ਭਾਣਾ ਹੈ, ਪਰਮਾਤਮਾ ਦਾ ਭਾਣਾ ਹੈ। ਸੋ ਪਰਮਾਤਮਾ ਦਾ ਭਾਣਾ ਮੰਨਣ ਦੀ ਜਿਹੜੀ ਪਿਰਤ ਹੈ ਉਹ ਸਿੱਖੀ ਦੇ ਵਿੱਚ ਸਾਨੂੰ ਸਿਖਾਈ ਗਈ ਹੈ, ਦਿੱਤੀ ਗਈ ਹੈ। ਪਰ ਉਸ ਪਿਰਤ ਨੂੰ ਗੁਰੂ ਸਾਹਿਬਾਨ ਨੇ ਪਾਇਆ, ਅਸੀਂ ਉਸ ਪਿਰਤ ਨੂੰ ਕਿਸ ਰੂਪ ਦੇ ਵਿੱਚ ਅਪਣਾਇਆ, ਇਹ ਵੀ ਇੱਕ ਵੱਡਾ ਸਵਾਲ ਹੈ। ਸੋ ਅੱਜ ਇਸ ਵਿਸ਼ੇ ਦੇ ਉੱਤੇ ਵੀ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਦੇ ਰਹਿਣਾ, ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਸ਼ਹੀਦੀਆਂ ਦੀ ਗਾਥ ਹੈ ਉਹ ਮਨੁੱਖੀ ਹੱਕਾਂ ਦੀ ਅਸਲ ਦੇ ਵਿੱਚ ਰਾਖੀ ਦਾ ਬਿਰਤਾਂਤ ਹੈ, ਸੱਚ ਹੱਕ ਦੀ ਸਥਾਪਤੀ ਦਾ ਵੀ ਨਿਸ਼ਾਨ ਹੈ। ਸੱਚ ਹੱਕ ਦੀ ਪ੍ਰਾਪਤੀ ਦੇ ਲਈ ਜਦੋਂ ਜਹਿਦ ਕਰਦੇ ਰਹਿਣਾ ਸਿੱਖ ਧਰਮ ਦੇ ਵਿੱਚ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਆਏ ਹਾਂ, ਪਰ ਦੂਜੇ ਪਾਸੇ ਜਦੋਂ ਅਸੀਂ ਸਿੱਖੀ ਦੇ ਰੂਹਾਨੀ ਸਿਧਾਂਤ ਦੀ ਗੱਲ ਕਰਦੇ ਹਾਂ ਤਾਂ ਭਾਣਾ ਮਿੱਠਾ ਕਰਕੇ ਮੰਨਣਾ ਵੀ ਸਾਨੂੰ ਉਸ ਸਿਧਾਂਤ ਨੇ ਹੀ ਸਿਖਾਇਆ। ਸੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਾਨੂੰ ਸਿੱਖੀ ਨੇ ਸਿਖਾਇਆ, ਸਰਬੱਤ ਦਾ ਭਲਾ ਮੰਗਣਾ ਸਾਨੂੰ ਸਿੱਖੀ ਨੇ ਸਿਖਾਇਆ। ਸੋ ਇਹ ਮਹਾਨ ਵਿਰਸਾ ਜਿਹੜਾ ਆ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਉਤਪੋਤ ਕਰ ਸਕੇ ਹਾਂ, ਜਾਂ ਫਿਰ ਉਸ ਮਹਾਨ ਵਿਰਸੇ ਤੋਂ ਅਸੀਂ ਕੀ ਸਿੱਖ ਪਾਏ ਹਾਂ, ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਕੀ ਸਿਖਾ ਪਾਏ ਹਾਂ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਅੱਜ ਜੇ ਅਸੀਂ ਗੱਲ ਕਰਦੇ ਹਾਂ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਾਡੇ ਬੱਚੇ ਦੀ ਛੋਟੀ ਜਿਹੀ ਸੱਟ ਵੀ ਲੱਗ ਜਾਵੇ ਤਾਂ ਅਸੀਂ ਪੈਨਿਕ ਹੋ ਜਾਂਦੇ ਹਾਂ, ਹੈ ਨਾ। ਸਾਡੇ ਅੰਦਰ ਉਹ ਜਿਗਰਾ, ਉਹ ਵਡੱਪਣ ਜਿਹੜਾ ਆ ਉਹ ਨਹੀਂ ਰਿਹਾ। ਅੱਜ ਸ਼ੁਰੂਆਤ ਦੇ ਵਿੱਚ ਰਠੌਰ ਸਾਹਿਬ ਨੇ ਵੀ ਸਾਡੇ ਨਾਲ ਸਾਂਝ ਪਾਈ ਸੀ, ਉਹਨਾਂ ਨੇ ਸਿੱਧਾ ਹੀ ਕਿਹਾ ਕਿ ਕੁਰਬਾਨੀਆਂ ਦੇਣ ਦਾ ਜਿਹੜਾ ਜਜ਼ਬਾ ਉਹ ਅੱਜ ਸਾਡੇ ਵਿੱਚ ਨਹੀਂ ਹੈ, ਹਨਾ। ਪਰ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਹੀ ਜੋੜੀ ਰੱਖੀਏ, ਸਿੱਖੀ ਸਿਧਾਂਤ ਦੇ ਨਾਲ ਹੀ ਜੋੜੀ ਰੱਖੀਏ, ਇਹੀ ਸਾਡੇ ਲਈ ਬਹੁਤ ਅਹਿਮ ਪ੍ਰਾਪਤੀ ਹੋਏਗੀ। ਸੋ ਇਹਦੇ ਨਾਲ ਜੋੜ ਕੇ ਰੱਖਣਾ ਜਾਂ ਇਹਨਾਂ ਦਿਹਾੜਿਆਂ ਨੂੰ ਦੁਹਰਾਉਂਦੇ ਰਹਿਣਾ, ਯਾਦ ਕਰਦੇ ਰਹਿਣਾ, ਆਪਣੇ ਬੱਚਿਆਂ ਨੂੰ ਦੱਸਦੇ ਰਹਿਣਾ ਬਹੁਤ ਹੀ ਲਾਜ਼ਮੀ ਹੈ। ਸੋ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਸੀ ਉਹ ਚੁੱਲ੍ਹੇ ਅੱਗ ਨਹੀਂ ਸੀ ਪਾਉਂਦੇ, ਜ਼ਮੀਨ ਤੇ ਸੌਂਦੇ ਸੀ ਜਦੋਂ ਇਹ ਸਮਾਂ ਆਉਂਦਾ ਸੀ, ਯਾਨੀ ਕਿ ਜਦੋਂ ਪੋਹ ਦਾ ਮਹੀਨਾ ਆਉਂਦਾ ਸੀ। ਸੋ ਅਜਿਹੇ ਮਾਹੌਲ ਦੇ ਬਾਰੇ ਗੱਲ ਤੁਰਨੀ ਬਹੁਤ ਜ਼ਰੂਰੀ ਹੁੰਦੀ ਹੈ। ਨਵੀਂ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਦੇ ਬਾਰੇ, 40 ਮੁਕਤਿਆਂ ਦੇ ਬਾਰੇ, ਹਜ਼ਾਰਾਂ ਸਿੰਘਾਂ ਦੀ ਬਹਾਦਰੀ ਦੇ ਬਾਰੇ, ਉਹਨਾਂ ਸ਼ਹਾਦਤਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਸੁਣਾਈਆਂ ਜਾਣ, ਤਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਵੀ ਰਹਿਣਾ ਸਿੱਖਣ, ਪਰ ਉਹਦੇ ਨਾਲ ਨਾਲ ਕੌਮ ਦੇ ਭਲੇ ਦੇ ਲਈ ਯਤਨਸ਼ੀਲ ਵੀ ਹੋਣ। ਉਸ ਯਤਨਸ਼ੀਲਤਾ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਨਾਲ ਹੀ ਨਾਲ ਜਿਹੜਾ ਸਿੱਖੀ ਦਾ ਇੱਕ ਰੂਹਾਨੀ ਸਿਧਾਂਤ ਆ ਭਾਣਾ ਮੰਨਣ ਦੀ ਗੱਲ ਜਿਹੜੀ ਹੈ ਉਹ ਵੀ ਅਸਲ ਦੇ ਵਿੱਚ ਪਹਿਲਾਂ ਸਾਨੂੰ ਆਵੇ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਸਕੀਏ। ਇਹ ਗੱਲ ਜਿਹੜੀ ਹੈ ਬਹੁਤ ਬਹੁਤ ਜ਼ਿਆਦਾ ਡੂੰਘੀ ਹੈ, ਔਰ ਸ਼ਾਇਦ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਗੱਲ ਦੇ ਉੱਤੇ ਬਹੁਤ ਵਾਰ ਅਸੀਂ ਆਪ ਵੀ ਖੜਦੇ ਨਹੀਂ, ਹਨਾ। ਸੋ ਇਹ ਬਹੁਤ ਔਖਾ ਹੁੰਦਾ ਜੀ। ਗੱਲ ਕਹਿਣੀ ਬਹੁਤ ਸੌਖੀ ਹੁੰਦੀ ਹੈ, ਗੱਲ ਕਰਨੀ ਬਹੁਤ ਸੌਖੀ ਹੁੰਦੀ ਹੈ, ਪਰ ਉਸ ਗੱਲ ਦੇ ਨਾਲ ਟਿਕੇ ਰਹਿਣਾ, ਉਸ ਗੱਲ ਦੇ ਨਾਲ ਸਹਿਮਤੀ ਰੱਖ ਕੇ ਆਪਣੇ ਆਪ ਨੂੰ ਵੀ ਸਿੱਧ ਕਰਨਾ ਜਿਹੜਾ ਉਹ ਬਹੁਤ ਹੀ ਔਖਾ ਹੁੰਦਾ ਹੈ। ਪਰ ਅਸਲ 'ਚ ਜੋ ਸਿੱਖੀ ਸਾਨੂੰ ਸਿਖਾਉਂਦੀ ਹੈ ਉਹ ਇਹੀ ਹੈ, ਹਨਾ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲਦੀ ਰਹਿਣੀ। ਅੱਜ ਬਹੁਤ ਸਾਰੇ ਬੱਚਿਆਂ ਨੇ ਆਪਣੀਆਂ ਜਿਹੜੀਆਂ ਕਵਿਤਾਵਾਂ ਵੀ ਸਾਨੂੰ ਭੇਜੀਆਂ ਹੋਈਆਂ, ਅਸੀਂ ਉਹਨਾਂ ਦਾ ਵੀ ਜਿਹੜਾ ਸੁਣਾਵਾਂਗੇ ਤੁਹਾਨੂੰ ਲਾਈਵ। ਪਰ ਇਸ ਵੇਲੇ ਜਿਹੜੀ ਅਗਲੀ ਗੱਲ ਆ ਜਾਂ ਅਗਲਾ ਸਿਲਸਿਲਾ ਆ, ਉਸ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ, ਨੂਰਾਂ ਸਿਸਟਰਸ ਦੀ ਆਵਾਜ਼ ਦੇ ਵਿੱਚ ਆਉਂਦੇ ਬਹੁਤ ਜਲਦੀ।
ਬੋਲ ਮਾਂ ਗੁਜਰੀ ਹੈ, ਬੋਲ ਮਾਂ ਭੋਲੀ ਹੈ।
ਜੀ ਦੋਸਤੋ, ਗੀਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਸਾਡੇ ਨਾਲ ਇਸ ਵੇਲੇ ਕੁਝ ਦੋਸਤ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਇਸ ਵੇਲੇ ਸਾਡੇ ਨਾਲ ਅਗਲੀ ਸਾਂਝ ਜਿਹੜੀ ਬਣਾਈ ਹੈ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਬਣਾਈ ਹੈ। ਸੋ ਅਮਰਦੀਪ ਜੀ ਕਹਿੰਦੇ, ਸਤਿ ਸ੍ਰੀ ਅਕਾਲ, ਤੁਸੀਂ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ। ਦੁਨੀਆਂ ਤੇ ਕਿਸੇ ਵੀ ਇਤਿਹਾਸ ਵਿੱਚ ਇਹੋ ਜਿਹੀ ਕਿਤੇ ਮਿਸਾਲ ਨਹੀਂ ਮਿਲਦੀ ਕੁਰਬਾਨੀ ਦੀ। ਬਿਲਕੁਲ ਜੀ, ਔਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਘੁੰਮਣ ਸਾਹਿਬ, ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ। ਔਰ ਵਾਕਈ ਇਹੋ ਜਿਹੀ ਕੋਈ ਮਿਸਾਲ ਜਿਹੜੀ ਹੈ ਉਹ ਸਾਨੂੰ ਦੁਨੀਆਂ ਦੇ ਵਿੱਚ ਨਹੀਂ ਮਿਲਦੀ, ਔਰ ਇਸੇ ਕਰਕੇ ਦੁਨੀਆਂ ਜਿਹੜੀ ਹੈ ਉਹ ਇਹਨਾਂ ਸਾਕਿਆਂ ਦੇ ਅੱਗੇ ਸਿਰ ਝੁਕਾਉਂਦੀ ਹੈ, ਸਿਜਦਾ ਕਰਦੀ ਹੈ, ਹਨਾ। ਔਰ ਬਹੁਤ ਸਾਰੇ ਜਿਹੜੇ ਅੰਗਰੇਜ਼ੀ ਰਾਈਟਰ ਹੋਏ ਨੇ, ਲੇਖਕ ਹੋਏ ਨੇ, ਉਹਨਾਂ ਨੇ ਇਹਨਾਂ ਸਾਕਿਆਂ ਨੂੰ ਆਪਣੀ ਖੋਜ ਦਾ ਵਿਸ਼ਾ ਵੀ ਬਣਾਇਆ, ਔਰ ਇਹ ਬਾਅਦ ਵਿੱਚ ਸਿੱਧ ਵੀ ਕੀਤਾ ਉਹਨਾਂ ਨੇ ਕਿ ਇਹੋ ਜਿਹਾ ਕਮਾਲ ਦਾ ਸਿੱਖ ਇਤਿਹਾਸ ਜਿਹੜਾ ਕਿ ਅਦੁੱਤੀ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ, ਲਸਾਨੀ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ, ਉਸ ਤਰ੍ਹਾਂ ਦੀਆਂ ਸ਼ਹਾਦਤਾਂ ਸ਼ਾਇਦ ਹੀ ਕਿਸੇ ਹੋਰ ਕੌਮ ਦੇ ਵਿੱਚ ਦੇਖਣ ਨੂੰ ਮਿਲਦੀਆਂ ਹੋਣ। ਸੋ ਕਹਿਰ ਭਾਵੇਂ ਬਹੁਤ ਸਾਰੇ ਲੋਕਾਂ ਨੇ, ਹਕੂਮਤਾਂ ਦਾ ਝੱਲਿਆ ਹੋਣਾ, ਪਰ ਦੂਜਿਆਂ ਦੇ ਲਈ ਕੁਰਬਾਨੀ ਦੇਣ ਦਾ ਜਿਹੜਾ ਜਜ਼ਬਾ ਹੈ ਉਹ ਸ਼ਾਇਦ ਕਿਸੇ ਵੀ ਹੋਰ ਕੌਮ ਦੇ ਵਿੱਚ ਨਹੀਂ ਹੈ। ਆਪਣੇ ਦੁੱਖਾਂ ਦੇ ਲਈ ਰੋਣਾ ਜਾਂ ਆਪਣੇ ਦੁੱਖਾਂ ਦੇ ਲਈ ਦਵਾ ਦਾਰੂ ਕਰਨੀ ਜਿਹੜੀ ਉਹ ਹਰ ਕੋਈ ਜਾਣਦਾ ਹੁੰਦਾ, ਪਰ ਦੂਜਿਆਂ ਦੇ ਲਈ ਖਲੋਣਾ, ਦੂਜਿਆਂ ਦੇ ਲਈ, ਦੂਜਿਆਂ ਦੇ ਸੁੱਖ ਦੇ ਲਈ, ਦੂਜਿਆਂ ਦੇ ਹੱਕਾਂ ਦੇ ਲਈ, ਜਾਂ ਫਿਰ ਦੂਜਿਆਂ ਦੇ ਉੱਤੇ ਹੁੰਦੇ ਜ਼ੁਲਮ ਨੂੰ ਵੇਖ ਕੇ ਆਪਣਾ ਆਪਾ ਅੱਗੇ ਕਰ ਦੇਣਾ, ਆਪਣਾ ਆਪਾ ਵਾਰ ਦੇਣਾ, ਸ਼ਾਇਦ ਕਿਸੇ ਹੋਰ ਕੌਮ ਦੇ ਹਿੱਸੇ ਘੱਟ ਆਇਆ ਹੋਣਾ। ਸੋ ਇਹੀ ਇੱਕ ਖਾਸ ਮਿਸਾਲ ਹੈ ਜਿਹੜੀ ਦੁਨੀਆਂ ਦੇ ਵਿੱਚ ਕਿਤੇ ਹੋਰ ਨਹੀਂ ਮਿਲਦੀ। ਸੋ ਇਸੇ ਕਾਰਨ ਅੱਜ ਅਸੀਂ ਇਹਨਾਂ ਸਾਕਿਆਂ ਨੂੰ ਯਾਦ ਕਰ ਰਹੇ ਹਾਂ, ਔਰ ਇਨ੍ਹਾਂ ਲਾਸਾਨੀ ਸ਼ਹਾਦਤਾਂ ਦੀ ਗੱਲ ਕਰ ਰਹੇ ਹਾਂ ਔਰ ਇਹ ਗੱਲ ਹੁੰਦੀ ਰਹਿਣੀ ਵੀ ਬਹੁਤ ਜ਼ਰੂਰੀ ਹੈ। ਇਸੇ ਕਾਰਨ ਅੱਜ ਦਾ ਇਹ ਖਾਸ ਅਸੀਂ ਪ੍ਰੋਗਰਾਮ ਜਿਹੜਾ ਹੈ ਉਹ ਆਪਣੇ ਸੁਣਨ ਵਾਲਿਆਂ ਦੇ ਲਈ ਰੱਖਿਆ। ਤੁਸੀਂ ਵੀ ਸਾਡੇ ਨਾਲ ਆਪਣੀ ਸਾਂਝ ਬਣਾ ਸਕਦੇ ਹੋ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇਸ ਦੌਰਾਨ ਅਸੀਂ ਕੁਛ ਸਵਾਲ ਜਿਹੜੇ ਆ ਉਹ ਵੀ ਜ਼ਰੂਰ ਤੁਹਾਨੂੰ ਪਾਵਾਂਗੇ, ਯਾਨੀ ਕਿ ਤੁਹਾਡੇ ਨਾਲ ਸਾਂਝੇ ਕਰਾਂਗੇ, ਪਰ ਉਹਦੇ ਲਈ ਸ਼ਰਤ ਇਹੀ ਹੋਏਗੀ ਜੇਕਰ ਬੱਚੇ ਪ੍ਰੋਗਰਾਮ ਸੁਣ ਰਹੇ ਨੇ ਤਾਂ ਬੱਚੇ ਜਿਹੜੇ ਆ ਉਹ ਇਸ ਦਾ ਜਿਹੜਾ ਜਵਾਬ ਹੈ ਇਸ ਸਵਾਲ ਦਾ ਦੇਣ। ਵੱਡਿਆਂ ਤੋਂ ਨਹੀਂ, ਸਿਰਫ ਬੱਚਿਆਂ ਤੋਂ ਅਸੀਂ ਇਸ ਸਵਾਲ ਦਾ ਜਵਾਬ ਲੈਣਾ ਚਾਹਾਂਗੇ। ਸੋ ਜੇਕਰ ਬੱਚੇ ਇਹ ਪ੍ਰੋਗਰਾਮ ਸੁਣ ਰਹੇ ਨੇ ਤਾਂ ਬੱਚਿਆਂ ਦੇ ਲਈ ਜਿਹੜਾ ਸਵਾਲ ਹੈ ਅਸੀਂ ਅੱਗੇ ਸਾਂਝਾ ਕਰਨ ਜਾਵਾਂਗੇ। ਔਰ ਇਹਦੇ ਨਾਲ ਹੀ ਅਸੀਂ ਜ਼ਰੂਰ ਆਪਣਾ ਨੰਬਰ ਦੱਸ ਦਿੰਦੇ ਹਾਂ, 02-8589-28-11। ਸੋ 02-8589-28-11 ਸਾਡਾ ਫੋਨ ਨੰਬਰ ਹੈ। ਸੋ ਇਸ ਫੋਨ ਨੰਬਰ ਤੇ ਸਾਨੂੰ ਜਵਾਬ ਜਿਹੜਾ ਆ ਉਹ ਬੱਚੇ ਸਾਡੇ ਨਾਲ ਸਾਂਝਾ ਕਰ ਸਕਦੇ ਆ ਤੇ ਇਸ ਜਵਾਬ ਨੂੰ ਅਸੀਂ ਨਾਲੋ ਨਾਲ ਲਾਈਵ ਪ੍ਰੋਗਰਾਮ ਦੌਰਾਨ ਸਾਂਝਾ ਕਰਾਂਗੇ। ਸੋ ਪਹਿਲਾ ਸਵਾਲ ਬਹੁਤ ਹੀ ਸੌਖਾ ਸਵਾਲ ਹੈ। ਜਦੋਂ ਅਸੀਂ ਗੁਰੂ ਸਾਹਿਬ ਦੀ ਪਰਿਵਾਰ ਦੀਆਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਤਾਂ ਚਾਹੇ ਉਹਨਾਂ ਦੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਸ਼ਹਾਦਤਾਂ ਦਾ ਜਿਹੜਾ ਸਿਲਸਿਲਾ ਹੈ, ਗੁਰੂ ਸਾਹਿਬ ਦੇ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਯਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਤਾ ਤੋਂ ਹੀ ਤੁਰ ਪੈਂਦਾ। ਪਰ ਜਿਹੜਾ ਪੋਹ ਦਾ ਮਹੀਨਾ ਆ ਉਸ ਮਹੀਨੇ ਦੇ ਵਿੱਚ ਗੁਰੂ ਸਾਹਿਬ ਦਾ ਲਗਭਗ ਸਾਰਾ ਹੀ ਪਰਿਵਾਰ ਜਿਹੜਾ ਆ ਉਹਦਾ ਵਿਛੋੜਾ ਪੈ ਜਾਂਦਾ ਤੇ ਉਸ ਵਿਛੋੜੇ ਤੋਂ ਬਾਅਦ ਇੱਕ ਇੱਕ ਕਰਕੇ ਜਿਹੜੀ ਸ਼ਹਾਦਤ ਹੈ ਸ਼ਹੀਦੀ ਆ ਉਹ ਪਰਿਵਾਰ ਦੇ ਮੈਂਬਰਾਂ ਦੀ ਜਿਹੜੀ ਹੁੰਦੀ ਹੈ ਖਬਰ ਗੁਰੂ ਸਾਹਿਬ ਤੱਕ ਪਹੁੰਚਦੀ ਹੈ। ਪਰ ਜਿਹੜਾ ਸਵਾਲ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ, ਸਵਾਲ ਇਹ ਹੈ ਕਿ ਤੁਸੀਂ ਦੱਸਣਾ ਹੈ ਕਿ ਗੁਰੂ ਸਾਹਿਬ ਦੇ ਪਰਿਵਾਰ ਦਾ ਜਿਹੜਾ ਵਿਛੋੜਾ ਹੈ ਉਹ ਕਿਸ ਨਦੀ ਦੇ ਕਿਨਾਰੇ ਪਿਆ, ਜਿੱਥੋਂ ਖੇਰੂੰ ਖੇਰੂੰ ਹੋਇਆ ਪਰਿਵਾਰ, ਯਾਨੀ ਕਿ ਜਦੋਂ ਇਕੱਠੇ ਤੁਰੇ ਸੀ। ਪਰ ਇੱਕ ਨਦੀ ਦਾ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਉਸ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਸੀ ਉਹ ਵਿਛੜਿਆ ਸੀਗਾ। ਬੱਚੇ ਜੇ ਪ੍ਰੋਗਰਾਮ ਸੁਣ ਰਹੇ ਆ, ਅਸੀਂ ਚਾਹਾਂਗੇ ਕਿ ਬੱਚੇ ਸਾਨੂੰ ਕਾਲ ਕਰਨ ਔਰ ਇਸ ਦਾ ਜਿਹੜਾ ਜਵਾਬ ਹੈ ਉਹ ਸਾਨੂੰ ਜ਼ਰੂਰ ਦੇਣ। ਔਰ ਚੱਲਦੇ ਪ੍ਰੋਗਰਾਮ ਦੌਰਾਨ ਜਿਹੜੀ ਕਾਲ ਹੈ ਤੁਹਾਡੀ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਲਵਾਂਗੇ। ਸੋ ਸਵਾਲ ਅਸੀਂ ਕਰ ਦਿੱਤਾ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਵਿਛੜਿਆ ਤਾਂ ਉਸ ਵਿਛੋੜੇ ਦੌਰਾਨ ਕਿਹੜੀ ਨਦੀ ਸੀ ਜਿਸ ਨਦੀ ਦੇ ਕੰਢੇ ਇਹ ਪਰਿਵਾਰ ਜਿਹੜਾ ਸੀ ਉਹ ਖੇਰੂੰ ਖੇਰੂੰ ਹੋਇਆ। ਸੋ ਇਹ ਸਵਾਲ ਹੈ ਜੀ ਜਿਸ ਦਾ ਤੁਸੀਂ ਜਵਾਬ ਸਾਡੇ ਨਾਲ ਸਾਂਝਾ ਕਰਨਾ। ਪਰ ਹੁਣ ਅੱਗੇ ਜਿਹੜਾ ਸਿਲਸਿਲਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਸਿਲਸਿਲਾ ਜੀ ਵਿਰਸਾ ਤੇ ਇਤਿਹਾਸ ਦਾ। ਤੇ ਵਿਰਸਾ ਦੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੇ ਨਾਲ ਅਗਲੀ ਸਾਂਝ ਜਿਹੜੀ ਬਣਾ ਰਹੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ ਬਣਾ ਰਹੇ ਨੇ। ਔਰ ਇਸ ਸਿਲਸਿਲੇ ਦੇ ਦੌਰਾਨ ਵੀ ਅਸੀਂ ਅੱਜ ਪੋਹ ਮਹੀਨੇ ਵਾਪਰੇ ਉਹਨਾਂ ਸ਼ਹੀਦੀ ਸਾਕਿਆਂ ਦੀ ਜਿਹੜੀ ਗੱਲ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਸਵਾਗਤ ਕਰਦੇ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦਾ ਤੇ ਨਾਲ ਹੀ ਨਾਲ ਇਸ ਖਾਸ ਅੰਕ ਨੂੰ ਯਾਨੀ ਕਿ ਇਸ ਖਾਸ ਪ੍ਰੋਗਰਾਮ ਨੂੰ ਅਸੀਂ ਬਾਰ ਬਾਰ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਅਸੀਂ ਸਮਰਪਿਤ ਕਰ ਰਹੇ ਹਾਂ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਨੂੰ, ਗੁਰੂ ਸਾਹਿਬ ਦੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ, ਸਾਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ, ਉਹਨਾਂ ਅਦੁੱਤੀ ਸ਼ਹਾਦਤਾਂ ਨੂੰ ਜਿਨ੍ਹਾਂ ਨੇ ਦੁਨੀਆਂ ਭਰ ਦੇ ਵਿੱਚ ਜਿਹੜੀ ਆਮ ਲੁਕਾਈ ਹੈ ਉਹਨਾਂ ਦੇ ਅੱਗੇ ਇੱਕ ਜਿਹੜੀ ਮਿਸਾਲ ਹੈ ਉਹ ਜ਼ਰੂਰ ਖੜੀ ਕੀਤੀ ਹੈ ਮਾਨਵਤਾ ਦੇ ਲਈ, ਮਾਨਵੀ ਹਿੱਤਾਂ ਦੇ ਲਈ ਆਪਣਾ ਆਪਾ
ਵਾਰ। ਹਰਮਨ ਰੇਡੀਓ ਤੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ।
ਜਿਵੇਂ ਕਿ ਸਰੋਤੇ ਭਲੀ ਭਾਂਤ ਜਾਣਦੇ ਨੇ ਕਿ ਪੋਹ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ, ਸਿੱਖ ਧਰਮ ਦੇ ਵਿੱਚ ਪੋਹ ਦਾ ਮਹੀਨਾ ਸਫਰੇ ਸ਼ਹਾਦਤਾਂ ਦਾ ਮਹੀਨਾ ਹੈ। ਮਹਾਦਾਨੀ, ਮਹਾ ਅਣਖੀ, ਮਹਾ ਬਖਸ਼ਿੰਦ, ਮਨੁੱਖਤਾ ਦੇ ਰਹਿਬਰ, ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਇਸ ਮਹੀਨੇ ਵਿੱਚ ਸ਼ਹਾਦਤਾਂ ਦੇ ਕੇ ਕੁਰਬਾਨ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਪੀਰ ਪੈਗੰਬਰ ਵਲੀ ਔਰੀਆ ਲੱਭਣਾ ਬੜਾ ਔਖਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਜਨਮ ਹਿੰਦੁਸਤਾਨ ਦੇ ਸੂਬੇ ਬਿਹਾਰ, ਬਿਹਾਰ ਦੀ ਰਾਜਧਾਨੀ ਪਟਨਾ, ਮਾਤਾ ਗੁਜਰੀ ਜੀ ਦੀ ਕੁੱਖ ਵਿੱਚੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ 22 ਦਸੰਬਰ 1666 ਈਸਵੀ ਨੂੰ ਹੋਇਆ। ਕਹਿੰਦੇ ਨੇ ਸ਼ੇਰਨੀ ਇੱਕ ਬੱਚਾ ਜੰਮਦੀ ਏ ਜੋ ਜੰਗਲ ਦਾ ਬਾਦਸ਼ਾਹ ਬਣਦਾ ਹੈ। ਮਾਂ ਗੁਜਰੀ ਨੇ ਉਹ ਮਰਦੇ ਮੁਜ਼ਾਹਿਦ ਪੈਦਾ ਕੀਤਾ ਜਿਨੇ ਦੁਨੀਆਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਏਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਿਤਾ ਵੀ ਸ਼ਹੀਦ, ਜਿਨ੍ਹਾਂ ਦੇ ਮਾਤਾ ਵੀ ਸ਼ਹੀਦ, ਜਿਨ੍ਹਾਂ ਦੇ ਬੱਚੇ ਵੀ ਸ਼ਹੀਦ, ਜਿਨ੍ਹਾਂ ਦੇ ਮਾਮੇ ਦੇ ਪੁੱਤ ਵੀ ਸ਼ਹੀਦ, ਭੂਆ ਦੇ ਪੁੱਤ ਵੀ ਸ਼ਹੀਦ ਔਰ ਆਪ ਵੀ ਸ਼ਹੀਦ। ਸ਼ਹੀਦੀ ਦੀ ਗੁੜਤੀ ਸਾਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਦਿੱਤੀ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂ ਧਰਮ ਬਦਲੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ। ਅਨੰਦਪੁਰ ਦੀ ਧਰਤੀ ਤੋਂ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਨੇ ਹੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੁਰਬਾਨ ਹੋਣ ਵਾਸਤੇ ਤੋਰਿਆ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਪੰਜ ਸਿੱਖ ਗਏ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦੈ ਜੀ, ਭਾਈ ਗੁਰਦਿੱਤਾ ਜੀ। ਲੇਕਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਦੁਨੀਆਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹਿਲੇ ਸ਼ਹੀਦ ਸਨ ਜਿਨ੍ਹਾਂ ਦੇ ਸਿਰ ਦਾ ਸੰਸਕਾਰ ਅਨੰਦਪੁਰ ਦੀ ਧਰਤੀ ਤੇ ਹੋਇਆ ਔਰ ਜਿਨ੍ਹਾਂ ਦੇ ਧੜ ਦਾ ਸੰਸਕਾਰ ਦਿੱਲੀ ਦੇ ਰਕਾਬਗੰਜ ਵਿੱਚ ਹੋਇਆ। ਔਰ ਸ਼੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਉਸ ਵੇਲੇ ਤਕਰੀਬਨ 9 ਸਾਲ ਦੀ ਉਮਰ ਦੇ ਸਨ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦੂ ਧਰਮ ਬਦਲੇ ਕੁਰਬਾਨ ਹੋ ਗਏ ਸਨ। ਜਦੋਂ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਅਨੰਦਪੁਰ ਦੀ ਧਰਤੀ ਤੇ ਪਹੁੰਚਦੇ ਹਨ ਤਾਂ ਸ਼੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਂ ਗੋਬਿੰਦ ਰਾਏ ਸੀ, ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਦਰਸ਼ਨ ਕਰਵਾਏ ਸਨ। ਉਹ ਚਿਹਰਾ ਜਿਹਨੂੰ ਵੇਖ ਕੇ ਸੰਗਤਾਂ ਗਦਗਦ ਹੋ ਉੱਠਦੀਆਂ ਸੀ, ਖੂਨ ਦੇ ਨਾਲ ਲੱਥਪੱਥ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ। ਚਿਖਾ ਬਲ ਰਹੀ ਸੀ ਤੇ ਮਹਾਰਾਜ ਭਾਈ ਜੈਤਾ ਜੀ ਦੇ ਕੋਲ ਆਣ ਕੇ ਕਹਿਣ ਲੱਗੇ, ਭਾਈ ਜੈਤਾ ਜੀ, ਦਿੱਲੀ ਵਿੱਚ ਸਾਡਾ ਕੋਈ ਸਿੱਖ ਨਹੀਂ ਸੀ ਜੋ ਐਲਾਨੀਆ ਤੌਰ ਤੇ ਹਜ਼ੂਰ ਦੇ ਸੀਸ ਦੀ ਮੰਗ ਕਰਦਾ। ਭਾਈ ਜੈਤਾ ਨੇ ਅੱਖਾਂ ਭਰ ਲਈਆਂ, ਕਹਿੰਦਾ, ਸਤਿਗੁਰੂ, ਦਿੱਲੀ ਵਿੱਚ ਸਿੱਖ ਬੜੇ ਨੇ ਪਰ ਉਹਨਾਂ ਦੇ ਚਿਹਰੇ ਤੇ ਕਿਹੜਾ ਲਿਖਿਆ ਵੀ ਉਹ ਸਿੱਖ ਹੀ ਨੇ। ਇਹ ਸੁਣ ਕੇ ਫਿਰ ਹਜ਼ੂਰ ਦੇ ਚਿਹਰੇ ਉੱਤੇ ਜਲਾਲ ਆ ਗਿਆ। ਕਹਿਣ ਲੱਗੇ, ਭਾਈ ਜੈਤਾ ਜੀ, ਹੁਣ ਮੈਂ ਇੱਕ ਐਸਾ ਸਿੰਘ ਸਾਜਾਂਗਾ ਜਿਹੜਾ ਲੱਖਾਂ ਵਿੱਚ ਵੀ ਬੈਠਾ ਹੋਵੇਗਾ, ਲੋਕ ਕਹਿਣਗੇ ਉਹ ਸਿੰਘ ਬੈਠਾ ਹੈ। ਅੱਜ ਹੈਰਾਨੀ ਦੀ ਗੱਲ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਰਸਾਏ ਹੋਏ ਖਾਲਸੇ, ਵਰਸਾਏ ਹੋਏ ਸਿੰਘ ਅੱਜ ਦੁਨੀਆਂ ਦੇ ਵਿੱਚ ਵਿਚਰ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਦੇਸ਼, ਕੌਮ ਔਰ ਧਰਮ ਦੇ ਲੇਖੇ ਲਾ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹਿੰਦੂ ਧਰਮ ਬਦਲੇ ਕੁਰਬਾਨ ਹੋਣਾ ਪਿਆ। ਉਹਨਾਂ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਵਿੱਚ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਪਿੱਛੇ ਜੇ ਇੱਕ ਇੰਗਲੈਂਡ ਦੇ ਪਾਦਰੀ ਨੇ ਅਖਬਾਰਾਂ ਵਿੱਚ ਬਿਆਨ ਦੱਸਦਾ ਸੀ ਕਿ ਕਿਹੜੀ ਕੌਮ ਹੈ ਜਿਸ ਦੇ ਪੀਰ ਤੱਤੀਆਂ ਤਵੀਆਂ ਤੇ ਪੁੱਜੇ ਹੋਣ, ਕਿਹੜੀ ਕੌਮ ਹੈ ਜਿਸ ਦੇ ਪੀਰ ਨੇ ਆਪ ਜਾ ਕੇ ਕਿਸੇ ਦੂਸਰੇ ਧਰਮ ਬਦਲੇ ਆਪਣੀ ਸ਼ਹਾਦਤ ਦਿੱਤੀ ਹੋਵੇ, ਕਿਹੜੀ ਕੌਮ ਹੈ ਜਿਸ ਪੀਰ ਦੇ ਬੱਚੇ ਉਹਦੀਆਂ ਅੱਖਾਂ ਦੇ ਸਾਹਮਣੇ ਕਤਲ ਕੀਤੇ ਗਏ ਹੋਣ, ਕਿਹੜੀ ਕੌਮ ਹੈ ਜਿਸ ਦੇ ਬੱਚੇ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੋਵੇ। ਕਹਿੰਦਾ, ਇੱਕ ਛੋਟਾ ਜਿਹਾ ਧਰਮ, ਅਜੇ ਬਹੁਤ ਜ਼ਿਆਦਾ ਸਮਾਂ ਨਹੀਂ, ਕੇਵਲ 550 ਸਾਲ ਦੇ ਸਮਾਂ, ਔਰ 550 ਸਾਲ ਦੇ ਸਮੇਂ ਵਿੱਚ ਇਤਨੀਆਂ ਵੱਡੀਆਂ ਸ਼ਹਾਦਤਾਂ, ਅਸੀਂ ਇੱਕ ਈਸਾਈ ਦੀ ਕੁਰਬਾਨੀ ਦੇ ਕੇ ਅੱਜ ਈਸਾਈ ਧਰਮ ਨੂੰ ਸਾਰੀ ਦੁਨੀਆਂ ਵਿੱਚ ਫੈਲਾ ਦਿੱਤਾ ਹੈ। ਲੇਕਿਨ ਅਗਰ ਤੁਸੀਂ ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਇੱਕ ਇੱਕ ਪੰਨਾ ਲੱਖਾਂ ਲੱਖਾਂ ਕ੍ਰਾਈਸਟਾਂ ਦਾ ਜ਼ਿਕਰ ਕਰ ਰਿਹਾ ਹੈ। ਕਹਿੰਦਾ, ਇਹ ਉਹ ਸਿੱਖ ਨੇ ਜਿਹੜੇ ਗੁਰਬਾਣੀ ਦਾ ਕਲਾਮ ਪੜ੍ਹਦੇ ਪੜ੍ਹਦੇ ਆਪਣੀਆਂ ਸ਼ਹਾਦਤਾਂ ਦੇ ਜਾਂਦੇ ਨੇ। ਇਹ ਇੱਕ ਇੰਗਲੈਂਡ ਦੇ ਪਾਦਰੀ ਦਾ ਬਿਆਨ ਹੈ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਖ ਕੌਮ ਨੇ ਬੜੇ ਵੱਡੇ ਵੱਡੇ ਸਾਕੇ ਵੇਖੇ ਨੇ, ਬੜੇ ਵੱਡੇ ਵੱਡੇ ਘੱਲੂਘਾਰੇ ਵੀ ਵੇਖੇ ਨੇ, ਲੇਕਿਨ ਸਿੱਖ ਕੌਮ ਦੀ ਇਹ ਵੀ ਫਿਤਰਤ ਹੈ ਕਿ ਉਹ ਬੜੀ ਛੇਤੀ ਆਪਣੇ ਘੱਲੂਘਾਰੇ ਆਪਣੇ ਵੱਡੇ ਵੱਡੇ ਸਾਕਿਆਂ ਨੂੰ ਭੁੱਲ ਜਾਂਦੇ ਨੇ, ਪਰ ਫਿਰ ਕਿਸੇ ਹਵਾ ਦੇ ਹੱਥ ਸੁਨੇਹਾ ਭੇਜ ਦਿੰਦੇ ਨੇ, ਲੋ ਹਮਨੇ ਬਣਾ ਲਿਆ ਹੈ ਫਿਰ ਸੇ ਨਯਾ ਆਸ਼ੀਆਂ, ਜੇ ਬਾਤ ਜਾ ਕੇ ਕਿਸੀ ਤੂਫਾਨ ਸੇ ਕਹਿ ਦੋ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਅਦੁੱਤੀ ਸ਼ਹਾਦਤ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿਆਦਾ ਸਮਾਂ ਅਨੰਦਪੁਰ ਦੀ ਧਰਤੀ ਤੇ ਬਤੀਤ ਕੀਤਾ, ਜ਼ਿਆਦਾਤਰ ਸਮਾਂ ਅਨੰਦਪੁਰ ਦੀ ਧਰਤੀ ਤੇ ਬਤੀਤ ਕੀਤਾ। ਅਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਗੋਬਿੰਦ ਸਿੰਘ ਮਹਾਰਾਜ ਨੇ ਸ਼ਸਤਰਬਾਜ਼ੀ, ਨਿਜ਼ੇਬਾਜ਼ੀ, ਤੀਰ ਅੰਦਾਜ਼ੀ, ਘੋੜ ਸਵਾਰੀ ਸਿੱਖੀ, ਅਨੰਦਪੁਰ ਦੀ ਧਰਤੀ ਤੇ ਹਜ਼ੂਰ ਦੀਆਂ ਸ਼ਾਦੀਆਂ ਹੋਈਆਂ, ਅਨੰਦਪੁਰ ਦੀ ਧਰਤੀ ਤੇ ਹੀ ਉਹਨਾਂ ਨੇ ਸਾਹਿਬਜ਼ਾਦਿਆਂ ਨੇ ਜਨਮ ਲਿਆ, ਅਨੰਦਪੁਰ ਦੀ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਅਨੰਦਪੁਰ ਦੀ ਧਰਤੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹਿੰਦੂ ਧਰਮ ਬਦਲੇ ਕੁਰਬਾਨ ਹੋਣ ਲਈ ਤੋਰਿਆ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗ ਲੜੇ ਔਰ 14 ਜੰਗਾਂ ਵਿੱਚੋਂ 5 ਜੰਗ ਹਜ਼ੂਰ ਨੇ ਇਸ ਅਨੰਦਪੁਰ ਦੀ ਧਰਤੀ ਦੇ ਉੱਤੇ ਲੜੇ ਨੇ। ਇੱਕ ਸਮਾਂ ਐਸਾ ਵੀ ਆਇਆ ਜਦੋਂ ਮੁਗਲਾਂ ਦੀਆਂ ਫੌਜਾਂ ਨੇ ਅਨੰਦਪੁਰੀ ਨੂੰ ਘੇਰਾ ਪਾ ਲਿਆ, ਲੇਕਿਨ ਕਿਲੇ ਦੇ ਵਿੱਚੋਂ ਰਾਸ਼ਨ ਮੁੱਕ ਗਿਆ, ਕੁਝ ਸਿੱਖਾਂ ਤੋਂ ਭੁੱਖ ਬਰਦਾਸ਼ਤ ਨਾ ਹੋਈ। ਉਹ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਕਹਿੰਦੇ, ਸਤਿਗੁਰੂ ਭੁੱਖੇ ਆ, ਭੁੱਖਿਆਂ ਤੋਂ ਨਹੀਂ ਲੜਿਆ ਜਾਂਦਾ, ਕਿਲਾ ਛੱਡ ਦਿਓ। ਦੂਸਰੇ ਸਿੰਘ ਕਹਿੰਦੇ, ਨਹੀਂ, ਅਸੀਂ ਤੇ ਮਹਾਰਾਜ ਦੇ ਨਾਲ ਹੀ ਸ਼ਹੀਦੀਆਂ ਪ੍ਰਾਪਤ ਕਰਾਂਗੇ। ਕੁਝ ਸਿੱਖ ਅਨੰਦਪੁਰੀ ਨੂੰ ਛੱਡ ਕੇ ਚਲੇ ਗਏ, ਕੁਝ ਸਿੰਘ ਗੁਰੂ ਸਾਹਿਬ ਦੇ ਨਾਲ ਸੀ। ਆਖਰਕਾਰ ਮੁਗਲਾਂ ਨੇ ਕੁਰਾਨ ਦੀਆਂ ਕਸ਼ਮਾਂ ਖਾ ਲਈਆਂ, ਇੱਕ ਆਟੇ ਦੀ ਗਊ ਬਣਾ ਕੇ ਹਜ਼ੂਰ ਦੇ ਕੋਲ ਭੇਜੀ, ਕਹਿਣ ਲੱਗੇ, ਜੀ ਕਿਲ੍ਹਾ ਛੱਡ ਦਿਓ, ਦੁਸ਼ਮਣ ਤੁਹਾਡੇ ਪਿੱਛੇ ਹਮਲਾਵਰ ਨਹੀਂ ਹੋਏਗਾ। ਸਿੰਘ ਕਹਿਣ ਲੱਗੇ, ਮਹਾਰਾਜ ਦੁਸ਼ਮਣ ਕੁਰਾਨ ਦੀਆਂ ਕਸ਼ਮਾਂ ਖਾ ਰਿਹਾ ਹੈ, ਗਊ ਦੀਆਂ ਕਸ਼ਮਾਂ ਖਾ ਰਿਹਾ ਹੈ। ਮਹਾਰਾਜ ਕਹਿਣ ਲੱਗੇ, ਪੁੱਤਰੋ ਇਹਨਾਂ ਕਸ਼ਮਾਂ ਤੇ ਭਰੋਸਾ ਨਾ ਕਰੋ। ਪਰ ਮਹਾਰਾਜ ਨੇ ਬਹੁਤ ਸੰਮਤੀ ਦੇ ਅੱਗੇ ਆਪਣਾ ਸਿਰ ਝੁਕਾ ਦਿੱਤਾ। 6 ਪੋਹ 1761 ਬਿਕਰਮੀ ਨੂੰ ਅਨਕਾਲ ਪੁਰਖ ਦਾ ਭਾਣਾ ਮੰਨ ਕੇ ਮੇਰੇ ਹਜ਼ੂਰ ਨੇ ਅਨੰਦਪੁਰੀ ਨੂੰ ਸਦਾ ਵਾਸਤੇ ਅਲਵਿਦਾ ਕਹਿ ਦਿੱਤਾ। ਜਦੋਂ ਹਜ਼ੂਰ ਅਨੰਦਪੁਰ ਦੀ ਨਗਰੀ ਵਿੱਚੋਂ ਨਿਕਲੇ ਨੇ, ਸਾਹਿਬਜ਼ਾਦੇ ਮੁੜ ਮੁੜ ਕੇ ਇਸ ਅਨੰਦਪੁਰੀ ਨੂੰ ਵੇਖ ਰਹੇ ਸੀ, ਪਤਾ ਨਹੀਂ ਮੁੜ ਕੇ ਇਸ ਅਨੰਦਪੁਰੀ ਦੇ ਦਰਸ਼ਨ ਹੋਣੇ ਨੇ ਕਿ ਨਹੀਂ। ਹਜ਼ੂਰ ਸਰਸਾ ਨਦੀ ਦੇ ਕੰਢੇ ਉੱਤੇ ਆਏ, ਇਧਰੋਂ ਦੁਸ਼ਮਣ ਵੀ ਹਮਲਾਵਰ ਹੋ ਗਿਆ। ਜਦੋਂ ਅੰਮ੍ਰਿਤ ਵੇਲੇ ਦਾ ਨਗਾਰਾ ਵੱਜਾ ਤਾਂ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਕੋਲ ਸੱਦ ਕੇ ਪੁੱਛਿਆ, ਇਹ ਅੰਮ੍ਰਿਤ ਵੇਲੇ ਦਾ ਨਗਾਰਾ ਹੈ? ਕਹਿਣ ਲੱਗਾ, ਹਾਂ ਪਾਤਸ਼ਾਹ, ਅੰਮ੍ਰਿਤ ਵੇਲੇ ਦਾ ਨਗਾਰਾ ਹੈ। ਤੇ ਮਹਾਰਾਜ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਅਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰੋ। ਵਾਹਿਗੁਰੂ, ਅੱਗੇ ਨਦੀ ਵਗ ਰਹੀ ਹੈ, ਪਿੱਛੇ ਦੁਸ਼ਮਣ ਹਮਲਾਵਰ ਹੋ ਚੁੱਕਾ ਹੈ। ਮਹਾਰਾਜ ਨੇ ਕਿਹਾ, ਦਇਆ ਸਿੰਘ ਜੀ, ਜ਼ਿੰਦਗੀ ਦੇ ਹਰ ਕੰਮ ਛੱਡੇ ਜਾ ਸਕਦੇ ਨੇ, ਪਰ ਸਕਾਲ ਪੁਰਖ ਦਾ ਸਿਮਰਨ ਤੇ ਨਹੀਂ ਛੱਡਿਆ ਜਾ ਸਕਦਾ, ਆਸਾ ਜੀ ਦੀ ਵਾਰ ਦਾ ਕੀਰਤਨ ਜ਼ਰੂਰ ਹੋਵੇਗਾ। ਰਾਗੀਆਂ ਨੇ ਸਾਜ ਖੋਲ ਲਏ, ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਗੁਰੂ ਸਾਹਿਬ ਅਕਾਲ ਪੁਰਖ ਦੇ ਨਾਲ ਬਿਰਤੀ ਜੋੜ ਕੇ ਬੈਠ ਗਏ। ਇਧਰੋਂ ਦੁਸ਼ਮਣ ਹਮਲਾਵਰ ਹੋ ਗਿਆ, ਭਾਈ ਬਚਿੱਤਰ ਸਿੰਘ ਉੱਠੇ, ਭਾਈ ਉਦੈ ਸਿੰਘ ਉੱਠੇ, ਸਾਹਿਬਜ਼ਾਦਾ ਅਜੀਤ ਸਿੰਘ ਉੱਠਿਆ, ਦੁਸ਼ਮਣ ਦਾ ਟਾਕਰਾ ਕਰ ਰਹੇ ਸੀ। ਕੈਸਾ ਅਨੋਖਾ ਕੀਰਤਨ ਸੀ, ਇੱਕ ਪਾਸੇ ਸਾਜ ਵੱਜ ਰਹੇ ਸੀ, ਇੱਕ ਪਾਸੇ ਤਲਵਾਰਾਂ ਖੜਕ ਰਹੀਆਂ ਸੀ। ਇਧਰ ਕਹਿੰਦੇ ਨੇ, ਰਾਗੀਆਂ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਚੀ ਆਵਾਜ਼ ਦੇ ਨਾਲ ਜਕਾਰਾ ਛੱਡਿਆ, ਘੋੜੇ ਤੇ ਸਵਾਰ ਹੋ ਕੇ ਘੋੜੇ ਸਰਸਾ ਨਦੀ ਵਿਚ ਠੇਲ ਦਿੱਤੇ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਤੇ ਆਪਣੇ ਪਿਤਾ ਨੂੰ ਆਣ ਮਿਲੇ, ਲੇਕਿਨ ਦੋ ਛੋਟੇ ਸਾਹਿਬਜ਼ਾਦੇ ਰਾਜ ਮਾਤਾ ਗੁਜਰੀ ਜੀ ਪਰਿਵਾਰ ਨਾਲੋਂ ਵਿਛੜ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੋਪੜ ਦਾ ਰੁਖ ਕੀਤਾ। ਇੱਥੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ ਸਨ। ਕੋਟਲਾ ਨਿਹੰਗ ਖਾਨ ਨੂੰ ਉੱਥੇ ਬਚਿੱਤਰ ਸਿੰਘ ਨੂੰ ਛੱਡ ਕੇ ਮਹਾਰਾਜ ਆਪ ਚਮਕੌਰ ਵੱਲ ਰਵਾਨਾ ਹੋ ਗਏ। ਚਮਕੌਰ ਦੀ ਇੱਕ ਹਵੇਲੀ ਨਜ਼ਰ ਆਈ, ਇਸ ਦਾ ਮਾਲਕ ਸੀ ਜ਼ਿਮੀਦਾਰ ਬੁੱਧੀ ਚੰਦ। ਬੁੱਧੀ ਚੰਦ ਨੂੰ ਕੁਝ ਮੋਹਰਾਂ ਦੇ ਕੇ ਹਵੇਲੀ ਕੁਝ ਸਮੇਂ ਵਾਸਤੇ ਖਰੀਦ ਲਈ। ਇਤਿਹਾਸਕਾਰਾਂ ਨੇ ਲਿਖਿਆ ਕਿ 8 ਪੋਹ ਵਾਲੇ ਦਿਨ ਇਸ ਚਮਕੌਰ ਦੀ ਧਰਤੀ ਦੇ ਉੱਤੇ ਬੜਾ ਗਹਿ ਗੱਚ ਜੰਗ ਹੋਇਆ ਹੈ। 41 ਸਿੰਘ ਸਨ, 2 ਸਾਹਿਬਜ਼ਾਦੇ ਸਨ, 1 ਹਜ਼ੂਰ ਆਪ ਸੀ, ਕੁੱਲ ਗਿਣਤੀ ਸੀ 44। ਲੇਕਿਨ ਇਸ ਮੈਦਾਨੀ ਜੰਗ ਦੇ ਵਿੱਚ 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋ ਗਏ। 2 ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ। ਲੇਕਿਨ ਮਹਾਰਾਜ ਵੀ ਸ਼ਹੀਦ ਹੋਣਾ ਚਾਹੁੰਦੇ ਸੀ, ਲੇਕਿਨ 5 ਪਿਆਰਿਆਂ ਦੇ ਹੁਕਮ ਨਾਲ ਮਹਾਰਾਜ ਨੂੰ ਚਮਕੌਰ ਦੀ ਹਵੇਲੀ ਛੱਡ ਕੇ ਜਾਣਾ ਪੈ ਗਿਆ। ਇਧਰ ਛੋਟੇ ਸਾਹਿਬਜ਼ਾਦੇ ਜਿਹੜੇ 6 ਪੂਹ ਵਾਲੇ ਦਿਨ ਸਰਸਾ ਨਦੀ ਦੇ ਕੰਢੇ ਤੋਂ ਵਿਛੜ ਗਏ ਸਨ, ਇਹਨਾਂ ਨੂੰ ਰਸਤੇ ਵਿੱਚ ਇੱਕ ਮਨੁੱਖ ਮਿਲਿਆ ਜਿਸ ਦਾ ਨਾਂ ਸੀ ਗੰਗੂ। ਇਹ ਗੰਗੂ 21 ਸਾਲ ਗੁਰੂ ਘਰ ਦਾ ਰਸੋਈਆ ਰਿਹਾ ਸੀ। ਇਹਨੇ ਜਦੋਂ ਮਾਤਾ ਜੀ ਨੂੰ ਬੱਚਿਆਂ ਨੂੰ ਦੇਖਿਆ, ਕਹਿੰਦਾ ਮਾਤਾ ਜੀ ਤੁਸੀਂ ਕਿੱਥੇ? ਮਾਤਾ ਜੀ ਕਹਿਣ ਲੱਗੇ ਵੀ ਗੰਗੂ ਅਸੀਂ ਤੇ ਪਰਿਵਾਰ ਨਾਲ ਵਿਛੜ ਗਏ ਹਾਂ। ਇਹ ਕਹਿੰਦਾ ਜੀ ਕੋਈ ਫਿਕਰ ਨਾ ਕਰੋ, ਮਰੰਡੇ ਦੇ ਨਾਲ ਮੇਰਾ ਪਿੰਡ ਹੈ ਸਹੇੜੀ, ਤੁਸੀਂ ਉੱਥੇ ਆਣ ਕੇ ਨਿਵਾਸ ਕਰੋ, ਜਦੋਂ ਜੰਗ ਯੁੱਧ ਖਤਮ ਹੋ ਜਾਣਗੇ ਆਪਾਂ ਮਹਾਰਾਜ ਨੂੰ ਜਾ ਮਿਲਾਂਗੇ। ਇਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਣੇ ਘਰ ਲੈ ਆਇਆ। ਲੇਕਿਨ ਮਾਤਾ ਜੀ ਗੁਜਰੀ ਜੀ ਦੇ ਕੋਲ ਇੱਕ ਪੈਸਿਆਂ ਦੀ ਖੁਰਜੀ ਸੀ, ਇਹ ਵੇਖ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਇਹਨੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਚੰਦ ਪੈਸਿਆਂ ਦੇ ਬਦਲੇ ਗ੍ਰਿਫ਼ਤਾਰ ਕਰਵਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਆਪਣੇ ਧਰਮ ਤੋਂ ਨਹੀਂ ਡੋਲੇ। ਲੇਕਿਨ ਮੌਕੇ ਦੀ ਹਕੂਮਤ ਨੇ ਗਵਰਨਰ ਔਰ ਸਰਹੰਦ ਸੂਬੇਦਾਰ ਵਜ਼ੀਰ ਖਾਨ ਨੂੰ ਜਦੋਂ ਪਤਾ ਲੱਗਾ ਕਿ ਛੋਟੇ ਸਾਹਿਬਜ਼ਾਦੇ ਮੇਰੇ ਕਬਜ਼ੇ ਵਿੱਚ ਨੇ, ਬੜਾ ਖੁਸ਼ ਹੋਇਆ। ਉਹਨੇ ਆਖਿਆ ਕਿ ਹੁਣ ਗੁਰੂ ਗੋਬਿੰਦ ਸਿੰਘ ਦੀ ਚੁੱਕੀ ਹੋਈ ਧੌਣ ਲੋਕ ਵੇਖਣਗੇ। ਪਰ ਉਹ ਨਹੀਂ ਸੀ ਜਾਣਦਾ ਕਿ ਸ਼ੇਰ ਦੇ ਬੱਚੇ ਸ਼ੇਰ ਹੀ ਹੋਇਆ ਕਰਦੇ ਨੇ। ਲੇਕਿਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਨੇ ਦੁਸ਼ਮਣ ਦੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਖੁਸ਼ੀ ਖੁਸ਼ੀ ਸ਼ਹਾਦਤਾਂ ਪ੍ਰਵਾਨ ਕਰ ਲਈਆਂ। ਇਨ੍ਹਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਦੁਨੀਆਂ ਵਿੱਚ ਕਿਸੇ ਦੇ ਵੀ ਬੱਚੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਨਹੀਂ ਹੋਏ। ਲੇਕਿਨ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨੂੰ ਮੌਕੇ ਦੀ ਹਕੂਮਤ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ। ਔਰ ਖਾਲਸਾ ਜੀ, ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਦੁਨੀਆਂ ਦੇ ਵਿੱਚ ਅਗਰ ਕੋਈ ਮਹਿੰਗੀ ਜਗ੍ਹਾ ਹੈ ਤਾਂ ਉਹ ਹੈ ਸਰਹੰਦ ਦੀ ਧਰਤੀ ਤੇ। ਉਸ ਵੇਲੇ ਟੋਡਰ ਮੱਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਔਰ ਮਾਤਾ ਜੀ ਵਾਸਤੇ 78,000 ਸੋਨੇ ਦੀਆਂ ਮੋਹਰਾਂ ਵਿਛਾ ਕੇ 78,000 ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਖਰੀਦੀ। ਔਰ ਉਸ ਵੇਲੇ ਜੋ ਕੀਮਤ ਬਣਦੀ ਹੈ ਉਹ 2,50,000,000,000 ਰੁਪਇਆ ਬਣਦੀ ਹੈ। ਇਤਨੀ ਮਹਿੰਗੀ ਜਗ੍ਹਾ ਖਰੀਦ ਕੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਵੇਖੋ, 6 ਪੋਹ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰੀ ਨੂੰ ਛੱਡਦੇ ਨੇ, ਲੇਕਿਨ 13 ਪੋਹ ਤੱਕ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਸ਼ਹੀਦ ਹੋ ਜਾਂਦੇ ਨੇ ਤੇ ਆਪ ਮਹਾਰਾਜ ਅਕਾਲ ਪੁਰਖ ਦੇ ਭਾਣੇ ਨਾਲ ਮਾਛੀਵਾੜੇ ਦੇ ਜੰਗਲਾਂ ਵਿੱਚ ਅਕਾਲ ਪੁਰਖ ਨੂੰ ਸੱਦਾ ਪੱਤਰ ਭੇਜ ਰਹੇ ਸਨ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਵਿੰਗ ਕਸਾਈਆਂ ਦਾ ਸਹਿਣਾ, ਯਾਰ ਰਿਦਾ ਸਨ ਸੱਥਰ ਚੰਗਾ, ਪੱਥ ਖੇੜਿਆਂ ਦਾ ਰਹਿਣਾ। ਇਹ ਪੋਹ ਦਾ ਮਹੀਨਾ ਸਫ਼ਰੇ ਸ਼ਹਾਦਤਾਂ ਦਾ ਮਹੀਨਾ ਹੈ। ਮੈਂ ਉਹਨਾਂ ਸਮੁੱਚੇ ਸ਼ਹੀਦਾਂ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਦਾ ਹਾਂ ਆਪਣੇ ਵੱਲੋਂ ਔਰ ਹਰਮਨ ਰੇਡੀਓ ਦੀ ਸਮੁੱਚੀ ਟੀਮ ਵੱਲੋਂ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ। ਇਹ ਕੋਈ ਸ਼ਹੀਦ ਭਗਵਾਨ ਨਹੀਂ, ਇਹ ਸ਼ਹੀਦ ਕੋਈ ਇਨਸਾਨ ਨਹੀਂ, ਇਹ ਸਾਡੇ ਵਰਗੇ ਇਨਸਾਨ ਹਨ ਜੋ ਸਾਡੇ ਵਿੱਚ ਉੱਠ ਕੇ ਕੁਰਬਾਨੀ ਦਿਆ ਕਰਦੇ ਹਨ। ਇੱਕ ਉਰਦੂ ਦੇ ਸ਼ਾਇਰ ਨੇ ਕਿਹਾ ਸੀ, ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਯਹਾਂ ਮੌਤ ਵੀ ਹਯਾਤ ਹੈ। ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਬਾਰੇ ਇੱਕ ਉਰਦੂ ਦੇ ਸ਼ਾਇਰ ਨੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਗੁਰ ਕਾਦਰੇ ਹਰ ਕਾਰ ਕੇ ਸਦਕੇ, ਪਨਾਹੀ ਦੋ ਜਹਾਂ ਸਤਿਗੁਰੂ ਸੱਚੀ ਸਰਕਾਰ ਕੇ ਸਦਕੇ, ਜਿਨੇ ਆਪਣੇ ਬਗਾਨੇ ਸਭ ਜ਼ਲੀਲੋ ਖੁਆਰ ਕਰਤੇ ਥੇ, किए जिस सरदार मैं उस बेकसों के यार के सदके बैरागी जिसका बंदा था शहद खां जिस पे शहदा था जिसे नंद लाल ने देखा मैं उस दीदार के सदके खबर सरहंद से आना वो सुनकर तेरा फुरमाना खबर सरहंद से आना वो सुनकर तेरा फुरमाना अमानत थी अदा हो गई तेरे इस इशार के सदके तेरे सारे सरबंस ने पिए प्याले शहादत के मेरे सरबंस दानी मैं तेरे परिवार के सदके महा सिंह जिस दम तेरे पहलू में लेटा था जो उसके साथ तूने की गुफ्तार मैं उस गुफ्तार के सदके पनाहे दो जहां सतगुरु सची सरकार के सदके पनाहे दो जहां सतगुरु सची सरकार के सदके आज सारी दुनिया दा सिर उस महान रहबर दे अगे झुकदा है जिसने अपने सारे सरबंस नू देश कौम और धर्म दे बदले कुर्बान कर दिता। एक बार फिर अपने वालों हरमन दी समुची टीम वालों मैं उन्हां नूं शरदन दे फुल भेंट करदा हां उन्हां शहीदां नूं सलूट करदा हां प्रणाम करदा हां फतेह बुलाओ वाहिगुरु जी का खालसा
वाहिगुरु जी की फतेह जी। सो बहुत बहुत धन्नवाद दिलबर साहब हमेशा वांग तुसी विरसा ते इतिहास सिलसिले दे राही साडे नाल सिख इतिहास दी ए गूढ़ी सांझ जिहड़ी पाउंदे हो और सानूं इन्हां घटनावां दे नाल जाणू करवाउंदे आ नाल ही जीवन जिहड़ा कि गुरु साहिबान दा जां साडियां सिख शख्सियतां दा किस तरह दा रहा और उस तों असीं की सीध लै सकदे आ की सबक सीख सकदे आ उस दा जिहड़ा फर्ज है अहम फर्ज जिहड़ा तुसीं अदा करदे हो सो उहदे लई तुहाडा एक बार फिर तों बहुत बहुत शुकराना है। ते विरसा ते इतिहास दा इह सिलसिला जिहड़ा हुण दोस्तो इत्थे रोकदे आ कुछ दोस्त साडे नाल बने होए ने असीं उहनां नूं वी जिहां नूं कहिंदे आ हरजिंदर सिंह घुम्मण साहिब एक बार फिर साडे नाल जुड़े ने उहनां ने कुछ मैसेजिस वी भेजे मैं उह सांझी करदी जावां। घुम्मण साहिब कहिंदे आ वी गुरु अर्जन देव जी तों शुरू होईआं सी जी शहादतां ते दसवें पातशाह तक रहीआं ते मोती राम मेहरा जी ने परिवार समेत ਉਹਨਾਂ ਨੂੰ ਵੀ ਕਹਿੰਦੇ ਕੋਹਲੂ ਦੇ ਵਿੱਚ ਪੀੜ ਦਿੱਤਾ ਸੀਗਾ ਤੇ ਅਜੇ ਵੀ ਕਹਿੰਦੇ ਉਹ ਗਲਾਸ ਉੱਥੇ ਰੱਖੇ ਗਏ ਆ ਸਾਹਿਬਜ਼ਾਦਿਆਂ ਨੂੰ ਵੀ ਮੋਤੀ ਰਾਮ ਮਹਿਰਾ ਹੋਰਾਂ ਨੇ ਦੁੱਧ ਪਿਲਾਇਆ ਸੀ ਹਨਾ ਔਰ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਪਰਿਵਾਰ ਦਾ ਸਾਥ ਦਿੱਤਾ ਸੀ ਵੇਲੇ ਦੀ ਹਕੂਮਤ ਨੇ ਉਹਨਾਂ ਪਰਿਵਾਰਾਂ ਨੂੰ ਵੀ ਖਤਮ ਕਰਨ ਦੇ ਵਿੱਚ ਜਾਂ ਕਹਿਰ ਢਾਉਣ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਸੋ ਵਾਕਈ ਧੰਨਵਾਦ ਜੀ ਤੁਸੀਂ ਨਾਲ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਬਣਾ ਰਹੇ ਹੋ ਆਪਣੀਆਂ ਵੀ ਕੁਝ ਭਾਵਨਾਵਾਂ ਜਿਹੜੀਆਂ ਸਾਂਝੀਆਂ ਕਰ ਰਹੇ ਹੋ ਤੇ ਬਾਕੀ ਜੀ ਕਹਿੰਦੇ ਪਹਿਲੇ ਸ੍ਰੀ ਗੁਰੂ ਤੇ ਪਹਿਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਬਿਲਕੁਲ ਜੀ ਬਿਲਕੁਲ ਔਰ ਇਹੀ ਮੈਂ ਕਹਿੰਦੀ ਹਾਂ ਕਿ ਬਹੁਤ ਵੱਡੀ ਇੱਕ ਮਿਸਾਲ ਜਿਹੜੀ ਹੈ ਉਹ ਕਾਇਮ ਹੋਈ ਹੈ ਜਦੋਂ ਅਸੀਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਸਿੱਖ ਇਤਿਹਾਸ ਦੇ ਵਿੱਚ ਗੁਰੂ ਅਰਜਨ ਸਾਹਿਬ ਤੋਂ ਸ਼ਹਾਦਤਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਬਹੁਤ ਵੱਡੀ ਸ਼ਹਾਦਤ ਜਿਹੜੀ ਆ ਉਹ ਪਰਿਵਾਰ ਵਾਰ ਦੇਣਾ ਹਨਾ ਕਿਉਂਕਿ ਕੋਈ ਇੱਕ ਵਾਰੇ ਕੋਈ ਦੋ ਵਾਰੇ ਔਰ ਗੁਰੂ ਸਾਹਿਬ ਨੇ ਤਾਂ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਔਰ ਉਹ ਪਰਿਵਾਰ ਵਾਰ ਕੇ ਵੀ ਉਹਨਾਂ ਨੇ ਭਾਣਾ ਮਿੱਠਾ ਕਰਕੇ ਮੰਨਿਆ ਔਰ ਉਹਨਾਂ ਨੇ ਕਿਹਾ ਕਿ ਜੇ ਅਜੀਤ ਤੇ ਜੁਝਾਰ ਨਹੀਂ ਤਾਂ ਫਿਰ ਮੇਰੇ ਕੋਲ ਹੋਰ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਖਾਲਸੇ ਦਾ ਰੂਪ ਦਿੱਤਾ ਜਿਨ੍ਹਾਂ ਨੂੰ ਉਹਨਾਂ ਨੇ ਖਾਲਸਾ ਸਾਜਿਆ ਸੀ ਉਹ ਸਾਰੇ ਖਾਲਸਾ ਹੀ ਉਹਨਾਂ ਦੀ ਆਪਣੀ ਔਲਾਦ ਹੈ ਸੋ ਆਪਣੇ ਹੀ ਪੁੱਤਰ ਨੇ ਜੇ ਖਾਲਸੇ ਨੂੰ ਉਹ ਆਪਣਾ ਕਰਕੇ ਜਾਣਦੇ ਰਹੇ ਜਿਸ ਖਾਲਸੇ ਦੀ ਖਾਤਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਵਾਰਨਾ ਕਬੂਲ ਕੀਤਾ। ਖੈਰ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਚ ਹੋਰ ਵੀ ਕੁਛ ਘਟਨਾਵਾਂ ਜਿਹੜੀਆਂ ਉਹਨਾਂ ਦਾ ਅਸੀਂ ਜ਼ਿਕਰ ਵੀ ਕਰਦੇ ਜਾਵਾਂਗੇ ਪਰ ਇੱਥੇ ਨਾਲ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਹੋਰਾਂ ਦੇ ਪਰਿਵਾਰ ਨੂੰ ਕੁਰਬਾਨੀਆਂ ਜਿਹੜੀਆਂ ਉਹ ਦੇਣੀਆਂ ਕਿਉਂ ਪਈਆਂ। ਅਸਲ ਦੇ ਵਿੱਚ ਉਸ ਸਮੇਂ ਜਦੋਂ ਅਸੀਂ ਸਮਕਾਲੀ ਸਮੇਂ ਦੀ ਗੱਲ ਕਰੀਏ ਤਾਂ ਸਿੱਖ ਇਤਿਹਾਸ ਦੇ ਵਿੱਚ ਉਸ ਵੇਲੇ ਗੁਰੂ ਸਾਹਿਬ ਹੋਰਾਂ ਦੀ ਜਿਹੜੀ ਇੱਕ ਸੇਧ ਸੀ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਸਮਾਜ ਸੀ ਉਹ ਉਸ ਵੇਲੇ ਚਿਤਰਿਆ ਗਿਆ ਸੀ ਔਰ ਜਿਸ ਸਮਾਜ ਦੇ ਵਿੱਚ कोई भी ऊंच नीच या फिर किसी भी तरह का जिहड़ा वितकरा भेदभाव जात पात का है ना उस नूं खत्म करके एक रूप दिते जाण दी जिहड़ी एक दिते जाण दा जिहड़ा एक सिद्धांत सी शायद उस सिद्धांत नूं वेले दी जिहड़ी हकूमत सी उह मंजूर नहीं सी कर रही कबूल नहीं सी कर रही सो इसे कारण अंदर ही अंदर जिहड़ी एक असी अज दे जमाने दे विच वी अक्सर देखदे आं कि ईरखा जिहड़ी है ओ भड़कदी है सो ईरखा ही इस तरह दे तणा दा जिहड़ा कारण है ओ बणदी है भावें हर वेले दी जिहड़ी हुकूमत हुंदी है उस दे विच कुछ चंगे लोक भी हुंदे आ कुछ माड़े लोक भी हुंदे आ उस समय भी कुछ चंगे लोक रहे होणगे जिन्हां ने हा दा नारा भी मारिया पर जड़े माड़े लोग होंदे आ जिन्हां दे अंदर हंकार हुंदा है जिन्हां दे अंदर ईरखा हुंदी है ओह ईरखा दे वस पै के इहो जिहियां जड़ियां घटनावां उन्हां नूं अंजाम दिंदे आ ते जिस दा बाद विच भावें नतीजा जिहड़ा ओह उन्हां नूं भी माड़ा ही भुगतना पैंदा क्योंकि जो भी असीं बीजदे आ वढणा भी सानूं पैंदा इह असीं हमेशा तों सुणदे भी आए आ गुरबाणी दे विच भी असीं इह समझदे आ पर किते ना किते जदों पापां दा जड़ा प्रकोप आ ओ साडी मत दे उत्ते पै जांदा तां फिर सानू शायद कुछ भी दिखाई नहीं दिंदा सो उस समय भी ए ईरखा दे वस होके ही वेले दी जड़ी हुकूमत सी उहनां नूं किते ना किते लगदा सी कि शायद जे जड़े सिख गुरु ने जिस तरीके दे नाल जिस अंदाज दे विच लोक जड़े आ ओ उहनां दे पिछे लग रहे आ या उहनां दे उस सिद्धांत नूं मन रहे आ ਤਾਂ ਕਿਤੇ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਹਕੂਮਤ ਦਾ ਜਿਹੜਾ ਪ੍ਰਭਾਵ ਹੈ ਉਹ ਘੱਟ ਨਾ ਜਾਵੇ ਸਾਡੇ ਨਾਲ ਇੱਕ ਦੋਸਤ ਹੁਣੇ ਹੁਣੇ ਜੁੜੇ ਸੀ ਫੋਨ ਦੇ ਜ਼ਰੀਏ ਮੈਂ ਕੋਸ਼ਿਸ਼ ਕਰਦੀ ਹਾਂ ਉਹਨਾਂ ਦੀ ਜਿਹੜੀ ਕਾਲ ਹੈ ਉਹ ਅਸੀਂ ਸ਼ਾਮਲ ਕਰ ਸਕੀਏ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ 313 ਨੰਬਰ ਤੋਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਲਹਿਰਾਂ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤਾ ਹੈ ਜੀ ਕੌਣ ਬੋਲ ਰਹੇ ਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਮੇਰਾ ਨਾਮ ਦੀਪ ਕੌਰ ਹੈ ਮੈਂ ਤੁਹਾਨੂੰ ਅੱਜ ਇੱਕ ਕਵਿਤਾ ਸੁਣਾ ਰਹੀ ਹਾਂ ਸਾਹਿਬਜ਼ਾਦਿਆਂ ਦੇ ਉੱਤੇ ਜਦ
ਜੀ ਜੀ ਜ਼ਰੂਰ ਦੀਪ ਜੀ
ਸ਼ਹੀਦੀ ਲਈ ਪਿਆਰ ਕਰ ਰਹੇ ਸੀਗੇ
ਜ਼ਰੂਰ ਜ਼ਰੂਰ ਬਹੁਤ ਪਿਆਰ
ਗੁਰੂ ਗੋਬਿੰਦ ਦੇ ਲਾਲੋ ਗੁਰੂ ਤੇਗ ਦੇ ਪੋਤੇ ਹੋਵੇ ਨਿੱਕਿਆ ਨੀ ਜਿੰਦਾ ਖਲੋਤੇ ਹੋਵੇ ਹਾਂ ਇਹ ਨਾ ਧਰਮ ਜਿੰਦ ਭਾਵੇਂ ਹਾਰ ਜਾਏ ਹੋਵੇ
ਜੀ
ਦਸਤਾਰ ਦਾਦੇ ਵਾਲੇ ਨੂੰ ਚਾਰ ਚੰਨ ਲਾਏ ਹੋਵੇ
ਵਾਹ
ਦਸਤਾਰ ਦਾਦੇ ਵਾਲੇ ਨੂੰ
ਚਾਰ ਚੰਨ ਲਾਇਓ ਬਹੁਤ ਖੂਬ
ਆਪਣੇ ਨੇ ਹੱਥੀ ਸਭ ਕੀਤੀਆਂ ਪਿਆ ਤੇ ਆਲੀਆਂ ਤੂੰ ਤਾਂ ਹੱਥੀ ਆਪਣੇ ਸਵਾਰੀਆਂ ਗੀਤ ਮੌਤ ਵਾਲੇ ਤੁਸੀਂ ਹੱਸ ਹੱਸ ਗਾਇਓ ਗਾਇਓ ਵੇ ਦਸਤਾਰ ਦਾਦੇ ਵਾਲੀ ਨੂੰ ਚਾਰ ਚੰਨ ਲਾਇਓ ਵੇ ਦਸਤਾਰ
ਚਾਰ ਚੰਨ ਲਾਏ ਹੋਏ ਕਿਆ ਬਾਤ ਹੈ ਬਹੁਤ ਖੂਬ ਦੀਪ ਬਹੁਤ ਹੀ ਪਿਆਰ ਬਹੁਤ ਪਿਆਰ ਤੁਸੀਂ ਬਹੁਤ ਹੀ ਪਿਆਰੀ ਜਿਹੀ ਆਵਾਜ਼ ਦੇ ਵਿੱਚ ਜੀ
ਜ਼ੁਲਮਾਂ ਦਾ ਅੰਤ ਵੀ ਹੋਣਾ ਹੈ ਸ਼ਹੀਦੀਆਂ ਚ ਹੁੰਦੀਆਂ ਨਾ ਕੌਮਾਂ ਕਦੇ ਪੈਦਾ ਮਰੀਦੀਆਂ ਚ ਫੁੱਲ ਚਿੱਠੀ ਵਾਲਾ ਫੁੱਲ ਤੁਸੀਂ ਇੰਗ ਪਾਏ ਹੋਵੇ
ਵਾਹ ਚਾਰ ਚੰਦ ਲਾਏ ਹੋਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰੀ ਕਵਿਤਾ ਔਰ ਬਹੁਤ ਹੀ ਪਿਆਰੀ ਆਵਾਜ਼ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਦੀਦ ਬਹੁਤ ਸਾਰਾ ਪਿਆਰ ਸਾਡੇ ਵੱਲੋਂ ਤੁਹਾਨੂੰ ਵੀ ਔਰ ਵਾਕਈ ਅੱਜ ਜਿਸ ਕਵਿਤਾ ਦੇ ਰਾਹੀਂ ਤੁਸੀਂ ਦਸਤਾਰ ਦੀ ਦਾਦੇ ਦੀ ਦਸਤਾਰ ਦੀ ਗੱਲ ਕੀਤੀ ਹੈ ਵਾਕਈ ਉਸ ਦਸਤਾਰ ਨੂੰ ਚਾਰ ਚੰਨ ਲਾਏ ਸੀ ਸਾਡੇ ਸਾਹਿਬਜ਼ਾਦਿਆਂ ਨੇ ਹਨਾ ਔਰ ਇਸ ਕਵਿਤਾ ਦੇ ਵਿੱਚ ਬਹੁਤ ਪਿਆਰਾ ਜ਼ਿਕਰ ਕੀਤਾ ਤੁਸੀਂ ਬਹੁਤ ਬਹੁਤ ਸ਼ੁਕਰੀਆ ਦੀਦ ਸਾਡੇ ਨਾਲ ਜੁੜਨ ਦੇ ਲਈ
ਓਕੇ
ਜੀ ਤੇ ਇਸ ਨਾਲ ਹੀ ਜੇ ਸਾਡੇ ਜਿਹੜੇ ਵੀ ਦੋਸਤ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਕੋਈ ਹੋਰ ਵੀ ਸਾਡੇ ਨਾਲ ਸਾਂਝ ਇਹੋ ਜਿਹੀ ਪਾਉਣਾ ਚਾਹੁੰਦਾ ਹੈ, ਸਾਡੇ ਨਾਲ ਕੋਈ ਸਾਂਝ ਬਣਾਉਣਾ ਚਾਹੁੰਦਾ, ਤਾਂ ਅਸੀਂ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੁੜ ਸਕਦੇ ਹੋ ਤੇ ਸਾਡੇ ਨਾਲ ਚਾਹੇ ਕੋਈ ਕਵਿਤਾ ਚਾਹੇ ਕੋਈ ਨਜ਼ਮ ਹੈ ਚਾਹੇ ਕੋਈ ਪ੍ਰਸੰਗ ਹੈ ਤੁਸੀਂ ਸਾਂਝਾ ਕਰ ਸਕਦੇ ਹੋ ਅੱਜ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਬਤ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ ਵੀ ਹੋ ਗਿਆ, ਬ੍ਰੇਕ ਆਪਾਂ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਬਹੁਤ ਸਾਰੇ ਹੋਰ ਵੀ ਦੋਸਤ ਜਿਹੜੇ ਅੱਗੇ ਸਾਡੇ ਨਾਲ ਜੁੜਨ ਜਾ ਰਹੇ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ ਤੇ ਇਸੇ ਤਰ੍ਹਾਂ ਜਿਹੜਾ ਇਹ ਇਤਿਹਾਸ ਆ ਉਸਨੂੰ ਦੁਹਰਾਉਂਦੇ ਰਹਾਂਗੇ। ਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਖਾਸ ਤੌਰ ਦੇ ਉੱਤੇ ਅਸੀਂ ਸਮਰਪਿਤ ਕੀਤਾ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਿੱਕੀਆਂ ਜਿੰਦਾਂ ਵੱਡੇ ਸਾਕੇ। ਸੋ ਨਿੱਕੀਆਂ ਜਿੰਦਾਂ ਵੱਡੇ ਸਾਕੇ ਜਿਹੜੇ ਆ ਉਹ ਰਚਣ ਦੇ ਵਿੱਚ ਕਾਮਯਾਬ ਰਹੀਆਂ, ਸਫਲ ਰਹੀਆਂ, ਔਰ ਉਹਨਾਂ ਨਿੱਕੀਆਂ ਜਿੰਦਾਂ ਦੀ ਗੱਲ ਜਿਹੜੀ ਉਹ ਅੱਜ ਅਸੀਂ ਕਰਦੇ ਰਹਾਂਗੇ ਪ੍ਰੋਗਰਾਮ ਦੇ ਦੌਰਾਨ। ਔਰ ਜਦੋਂ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰਦੇ ਹਾਂ, ਚਮਕੌਰ ਦੇ ਸਾਕੇ ਦੀ ਗੱਲ ਕਰਦੇ ਹਾਂ, ਤਾਂ ਚਮਕੌਰ ਦੇ ਸਾਕੇ ਦੇ ਨਾਲ ਨਾਲ ਸਾਕਾ ਸਰਹੰਦ ਜਿਹੜਾ ਹੈ ਉਸ ਦੀ ਗੱਲ ਕਰਨੀ ਵੀ ਨਾਲੋ ਨਾਲ ਬਣਦੀ ਹੈ। ਤੇ ਜਦੋਂ ਅਸੀਂ ਸਾਕਾ ਸਰਹੰਦ ਦੀ ਗੱਲ ਕਰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਗੱਲ ਕਰਨੀ ਬਣਦੀ ਹੈ, ਮਾਤਾ ਗੁਜਰੀ ਦੀ ਗੱਲ ਕਰਨੀ ਬਣਦੀ ਹੈ। ਸੋ ਉਹਨਾਂ ਸਭਨਾਂ ਦੀ ਗੱਲ ਅਸੀਂ ਅੱਜ ਪ੍ਰੋਗਰਾਮ ਦੌਰਾਨ ਕਰਦੇ ਰਹਾਂਗੇ। ਤੇ ਪ੍ਰੋਗਰਾਮ ਦੌਰਾਨ ਕੁਛ ਦੋਸਤ ਜਿਹੜੇ ਆ ਉਹ ਸਾਨੂੰ ਕੁਛ ਕਵਿਤਾਵਾਂ ਵੀ ਭੇਜ ਰਹੇ ਆ, ਆਪਣੇ ਵਿਚਾਰ ਵੀ ਭੇਜ ਰਹੇ ਆ, ਅਸੀਂ ਉਹਨਾਂ ਨੂੰ ਵੀ ਜ਼ਰੂਰ ਬਹੁਤ ਜਲਦ ਸ਼ਾਮਲ ਕਰਨ ਜਾ ਰਹੇ ਹਾਂ। ਇਸ ਵੇਲੇ ਸਾਡੇ ਨਾਲ ਢਿੱਲੋਂ ਸਾਹਿਬ ਜੁੜੇ ਹੋਏ ਨੇ ਔਰ ਸਾਡੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਯਾਨੀ ਗਾਵੋ ਸੱਚੀ ਬਾਣੀ ਪ੍ਰੋਗਰਾਮ ਦੇ ਸੰਚਾਲਕ ਵੀ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਕਹਿੰਦੇ ਬਹੁਤ ਸੋਹਣੀ ਕਵਿਤਾ ਜੀ ਦੀਦ ਨੇ ਸੁਣਾਈ, ਬਿਲਕੁਲ ਜੀ, ਬਹੁਤ ਹੀ ਪਿਆਰੀ ਔਰ ਪਿਆਰੇ ਜਿਹੇ ਅੰਦਾਜ਼ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਢਿੱਲੋ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਲੈਂਦੇ ਹਾਂ ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਵਾਪਸ ਅਗਲੇ ਸਿਲਸਿਲਿਆਂ ਦੇ ਨਾਲ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ਪੰਜਾਬੀ ਫਰਨੀਚਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चल दिए HK Kids।
HK Kids, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK Kids,
HK Kids, जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0050 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो
HK Kids।
10 तो 15 साल दी तजुर्बे नाल ऑस्ट्रेलिया दे मेलबर्न इच जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Sharma ji, ki gall? Aaj kal nazar nahi aunde tusi?
Oh yaar, ki dassa? Office de accounts di sari zimmedari hun mere te hi hai. Tax filing di dates lagi aa gayi ne, ta mainu niklan da time nahi mil reha.
Lah, bas enni ji gall, tuhadi sari problem da hal hega Minhas & Company de Amritpal Singh Minhas ji kol, jo certified practicing accountant ne. Accounting services de mahir ne paave tusi karwani hai tax planning and returns, bookkeeping and payroll, company and trust setup, GST and base lodgements, tau de li aaj hi contact karo Amritpal Singh Minhas ji nu. Appointment layi hune call karo 1300-941-80 1300-941-80।
Roti hajam nahi hundi, varto golden grain flour mill da Garewal chakki aata taaza ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। जी हाँ, सब तो सस्तिया फ्लाइट टिकटा दे लई आप भी विजिट करो friendsflight.com.au। वधेरे जानकारी लई कॉल करो ऑस्ट्रेलिया ऑफिस ते 02974598500 ते, या फिर इंडिया ऑफिस ते कॉल करन दे लई नंबर है 7837236236। friendsflight.com.au।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपनी बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
ਹਰਮਨ ਰੇਡੀਓ ਤੇ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਮੇਰੇ ਨਾਲ ਸਾਡੇ ਮਾਰਨਿੰਗ ਸ਼ੋਅ ਲਹਿਰਾਂ ਦੇ ਵਿੱਚ। ਲਹਿਰਾਂ ਪ੍ਰੋਗਰਾਮ ਅੱਜ ਅਸੀਂ ਸਮਰਪਿਤ ਕੀਤਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ। ਸੋ ਉਹ ਲਾਸਾਨੀ ਸ਼ਹਾਦਤ ਜਿਹੜੀ ਪੋਹ ਦੇ ਮਹੀਨੇ ਵਾਪਰੀ, ਉਹ ਸ਼ਹੀਦੀ ਸਾਕੇ ਜਿਹੜੇ ਅੱਜ ਵੀ ਸਾਡੇ ਲੂੰ ਕੰਡੇ ਖੜੇ ਕਰ ਦਿੰਦੇ ਆ। ਸੋ ਦੁਨੀਆਂ ਦੇ ਵਿੱਚ ਉਹਨਾਂ ਦੀ ਕੋਈ ਮਿਸਾਲ ਨਹੀਂ ਹੈ। ਸੋ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ, ਉਹ ਸ਼ਹੀਦੀ ਸਾਕੇ ਜਿਹੜੇ ਬੱਚਿਆਂ ਨੇ ਛੋਟੀ ਉਮਰੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ। ਔਰ ਉਹਨਾਂ ਸ਼ਹਾਦਤਾਂ ਦਾ ਮੰਤਵ ਤੇ ਮਕਸਦ ਜਾਣਨਾ ਬੇਹੱਦ ਜ਼ਰੂਰੀ ਹੁੰਦਾ ਸਾਡੇ ਲਈ ਵੀ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਅਸੀਂ ਜੀਆਂ ਨੂੰ ਕਹਿੰਦੇ ਹਾਂ ਤੇ ਇਸ ਵੇਲੇ ਅਸੀਂ ਲਾਈਵ ਆ ਆਪਣੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਹੈ, ਨਿਕਲਿਆ ਹੋਣਾ ਹੈ, ਯਾਨੀ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਰਹੇ, ਇਹ ਅਸੀਂ ਪਰਮਾਤਮਾ ਦੇ ਅੱਗੇ ਦੁਆ ਵੀ ਕਰਦੇ ਹਾਂ। ਸੋ ਰੁੱਝੇ ਰਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ, ਰੁੱਝੇ ਰਹਿਓ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ, ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ, ਤੁਸੀਂ ਚਮਕੌਰ ਦੀ ਗੜੀ ਵੀ ਭੁੱਲਿਓ ਨਾ, ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ, ਰੰਗਾਂ ਵਿੱਚ ਬੇਸ਼ੱਕਦੀ ਰਹੋ ਰੰਗੇ, ਰੰਗਾਂ ਵਿੱਚ ਬੇਸ਼ੱਕਦੀ ਰਹਿਓ ਰੰਗੇ, ਕੁਝ ਇਤਿਹਾਸ ਦੇ ਰੰਗ ਵੀ ਯਾਦ ਰੱਖਿਓ, ਹਰ ਧਰਮ ਦੀ ਕਦਰ ਵੀ ਖੂਬ ਕਰਿਓ, ਹਰ ਧਰਮ ਦੀ ਕਦਰ ਵੀ ਖੂਬ ਕਰਿਓ, ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ, ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ। ਸੋ ਸਿੱਖੀ ਨਾਲ ਸਾਡਾ ਕੀ ਸੰਬੰਧ ਹੈ, ਇਸ ਮਹੀਨੇ ਨੂੰ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ, ਔਰ ਇਸ ਮਹੀਨੇ ਦੇ ਵਿੱਚ ਜਿਹੜੀਆਂ ਵਾਪਰੀਆਂ ਸ਼ਹਾਦਤਾਂ ਨੇ ਜਾਂ ਜਿਹੜੇ ਸ਼ਹੀਦੀ ਸਾਕੇ ਵਾਪਰੇ ਨੇ, ਉਹਨਾਂ ਦੇ ਵਾਪਰਨ ਤੋਂ ਬਾਅਦ ਉਸ ਦਾ ਜਿਹੜਾ ਪ੍ਰਭਾਵ ਹੈ ਉਹ ਅਸੀਂ ਕਿਵੇਂ ਕਬੂਲਦੇ ਹਾਂ, ਇਸ ਬਾਬਤ ਅਸੀਂ ਜਿਹੜੀ ਗੱਲਬਾਤ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਆ ਰਹੇ ਹਾਂ। ਇੱਕ ਸਵਾਲ ਜਿਹੜਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ, ਪਰ ਉਸ ਸਵਾਲ ਦੇ ਲਈ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਸੱਦਾ ਜਿਹੜਾ ਦਿੱਤਾ ਉਹ ਬੱਚਿਆਂ ਨੂੰ ਦਿੱਤਾ ਕਿ ਗੁਰੂ ਸਾਹਿਬ ਦੇ ਪਰਿਵਾਰ ਦਾ ਜਿਹੜਾ ਵਿਛੋੜਾ ਜਦੋਂ ਪਿਆ, ਇੱਕ ਨਦੀ ਦੇ ਕੰਢੇ ਪਿਆ ਔਰ ਉਸ ਨਦੀ ਦੇ ਵਿੱਚ ਤੂਫਾਨ ਆਉਣ ਦੇ ਕਾਰਨ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਖੇਰੂੰ ਖੇਰੂੰ ਹੋ ਗਿਆ ਸੀ। ਸੋ ਉਸ ਨਦੀ ਦਾ ਨਾਮ ਜਿਹੜਾ ਆ ਉਹ ਦੱਸਣਾ ਹੈ, ਪਰ ਸਾਡੀ ਜਿਹੜੀ ਸ਼ਰਤ ਇਹ ਹੈ ਕਿ ਉਹ ਨਦੀ ਦਾ ਨਾਮ ਜਿਹੜਾ ਉਹ ਸਿਰਫ ਤੇ ਸਿਰਫ ਬੱਚੇ ਜਿਹੜੇ ਆ ਉਹ ਸਾਨੂੰ ਦੱਸਣ, ਜੇਕਰ ਬੱਚੇ ਇਹ ਪ੍ਰੋਗਰਾਮ ਦੇਖ ਰਹੇ ਨੇ ਸੁਣ ਰਹੇ ਨੇ। ਸੋ ਸਵਾਲ ਅਸੀਂ ਬਹੁਤ ਦੇਰ ਦਾ ਪਾਇਆ ਹੋਇਆ ਕਿ ਗੁਰੂ ਸਾਹਿਬ ਦੇ ਯਾਨੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦਾ ਜਿਹੜਾ ਵਿਛੋੜਾ ਹੈ ਉਹ ਇੱਕ ਨਦੀ ਦੇ ਕੰਢੇ ਪਿਆ ਔਰ ਉਸ ਨਦੀ ਦੇ ਵਿੱਚ ਤੂਫਾਨ ਆਉਣ ਤੋਂ ਬਾਅਦ ਪਰਿਵਾਰ ਜਿਹੜਾ ਉਹ ਖੇਰੂੰ ਖੇਰੂੰ ਹੋਇਆ, ਪਰ ਉਹ ਨਦੀ ਦਾ ਕੀ ਨਾਮ ਸੀ ਤੁਸੀਂ ਇਹ ਦੱਸਣਾ। ਸੋ ਬੱਚਿਆਂ ਨੇ ਖਾਸ ਤੌਰ ਦੇ ਉੱਤੇ ਮੈਂ ਸੱਦਾ ਦਿੰਦੀ ਹਾਂ ਬੱਚਿਆਂ ਨੂੰ ਕਿ ਬੱਚੇ ਜਿਹੜੇ ਆ ਉਹ ਇਸ ਸਵਾਲ ਦਾ ਜਿਹੜਾ ਜਵਾਬ ਹੈ ਉਹ ਸਾਨੂੰ ਜ਼ਰੂਰ ਭੇਜਣ, ਸਾਡੇ ਨਾਲ ਸਾਂਝਾ ਕਰਨ। ਜੇ ਫੋਨ ਕਰਕੇ ਤੁਸੀਂ ਸਾਡੇ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ ਤਾਂ ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811। ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਲਾਈਵ ਇਸ ਪ੍ਰੋਗਰਾਮ ਦੌਰਾਨ ਤੁਸੀਂ ਇਸ ਸਵਾਲ ਦਾ ਜਵਾਬ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਾਡੇ ਨਾਲ ਅੱਗੇ ਕੋਈ ਸਰੋਤੇ ਜਿਹੜੇ ਉਹ ਜੁੜਨ ਜਾ ਰਹੇ ਨੇ, ਮੈਂ ਸ਼ਾਮਲ ਕਰਦੀ ਜਾਂਦੀ ਹਾਂ। ਨੰਬਰ ਹੈ ਜੀ 313 ਔਰ ਉਹਨਾਂ ਨੂੰ ਆਪਾਂ ਨਾਲੋ ਨਾਲ ਸ਼ਾਮਲ ਕਰਦੇ ਹਾਂ ਜੀ। ਪ੍ਰੋਗਰਾਮ ਇਸ ਵੇਲੇ ਲਹਿਰਾਂ ਚੱਲ ਰਿਹਾ, ਤੁਸੀਂ ਸਾਡੇ ਨਾਲ ਬਣੇ ਹੋਏ ਹੋ ਮਾਰਨਿੰਗ ਸ਼ੋਅ ਦੇ ਵਿੱਚ ਹਰਮਨ ਰੇਡੀਓ ਦੇ। ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ? ਹੈਲੋ, ਹਾਂਜੀ ਦੀਪ ਜੀ, ਬਹੁਤ ਬਹੁਤ ਸਵਾਗਤ। ਕਿਆ ਬਾਤ ਹੈ, ਕਿਆ ਬਾਤ ਹੈ, ਬਿਲਕੁਲ ਸਹੀ ਜਵਾਬ ਹੈ ਦੀਪ ਤੁਹਾਡਾ, ਔਰ ਤੁਹਾਡਾ ਇਹ ਸਹੀ ਜਵਾਬ ਜਿਹੜਾ ਹੈ ਉਹ ਸਾਡੇ ਤੱਕ ਪਹੁੰਚ ਗਿਆ ਔਰ ਮੈਨੂੰ ਲੱਗਦਾ ਕਿ ਹੁਣ ਸਾਨੂੰ ਅਗਲਾ ਸਵਾਲ ਫਿਰ ਸਾਂਝਾ ਕਰਨਾ ਪੈਣਾ ਪਰ ਤੁਹਾਡੇ ਸਵਾਲ ਦੇ ਲਈ ਅਸੀਂ ਬਹੁਤ ਜਲਦ ਤੁਹਾਨੂੰ ਕੋਈ ਜਿਹੜਾ ਸਰਪ੍ਰਾਈਜ਼ ਆ ਉਹ ਵੀ ਜ਼ਰੂਰ ਭੇਜਾਂਗੇ ਸੋ ਦੀਦ ਬਹੁਤ ਬਹੁਤ ਧੰਨਵਾਦ ਇਸ ਸਹੀ ਸਵਾਲ ਦਾ ਜਵਾਬ ਦੇਣ ਦੇ ਲਈ ਸਹੀ ਜਵਾਬ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਜੀ ਸੋ ਦੋਸਤੋ ਪ੍ਰੇਰਿਤ ਕਰਦੇ ਰਿਹਾ ਕਰੋ ਬੱਚਿਆਂ ਨੂੰ ਆਪਣੇ ਸਿੱਖੀ ਦੇ ਨਾਲ ਜਿਹੜਾ ਸੰਬੰਧ ਹੈ ਸਾਡਾ ਕੀ ਹੈ ਇਹ ਦੱਸਣ ਦੇ ਲਈ ਹਨਾ ਔਰ ਜਦੋਂ ਅਸੀਂ ਇਹਨਾਂ ਸਾਕਿਆਂ ਦੀ ਗੱਲ ਕਰਦੇ ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਕਿ ਚਮਕੌਰ ਦੀ ਗੜੀ ਦੇ ਵਿੱਚ ਕਿਸ ਬਹਾਦਰੀ ਦੇ ਨਾਲ ਦਲੇਰੀ ਦੇ ਨਾਲ ਉਹ ਉਹਨਾਂ ਉਮਰਾਂ ਦੇ ਵਿੱਚ ਆਪਣੇ ਦੁਸ਼ਮਣ ਦੇ ਨਾਲ ਮੱਥਾ ਲਾਉਣ ਦੇ ਲਈ ਡਟ ਗਏ ਜਿਨ੍ਹਾਂ ਉਮਰਾਂ ਦੇ ਵਿੱਚ ਅਜੇ ਸ਼ਾਇਦ ਉਹਨਾਂ ਨੇ ਹੋਰ ਬਹੁਤ ਸਾਰੇ ਜਿਹੜੇ ਸੁਪਨੇ ਆ ਉਹਨਾਂ ਨੂੰ ਸੱਚ ਕਰਨਾ ਹੁੰਦਾ ਪਰ ਆਪਣੇ ਨਿੱਜੀ ਸੁਪਨਿਆਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਕੌਮ ਦੇ ਲਈ ਆਪਣੇ ਲੋਕਾਂ ਦੇ ਲਈ ਜਾਂ ਫਿਰ ਲੋਕਾਂ ਦੇ ਉੱਤੇ ਹੁੰਦੇ ਉਸ ਕਹਿਰ ਦੇ ਵਿਰੁੱਧ ਜਿਹੜਾ ਡਟਣਾ ਆ ਉਹ ਕਬੂਲ ਕੀਤਾ ਜਦੋਂ ਅਸੀਂ ਵੈਸੇ ਵੀ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਸਿੱਖ ਧਰਮ ਜਿਹੜਾ ਆ ਉਹਦੇ ਵਿੱਚ ਕੁਰਬਾਨੀਆਂ ਜਿਹੜੀਆਂ ਉਹ ਭਰੀਆਂ ਪਈਆਂ ਹਨਾ ਜਦੋਂ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਤੋਂ ਜਿਵੇਂ ਅਸੀਂ ਗੱਲ ਕਰਦੇ ਆ ਰਹੇ ਹਾਂ ਕਿ ਕੁਰਬਾਨੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੋ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਜਿਹੜੀਆਂ ਕੁਰਬਾਨੀਆਂ ਉਹਨਾਂ ਦਾ ਜ਼ਿਕਰ ਕਰਦਿਆਂ ਕਰਦਿਆਂ ਜਦੋਂ ਕੋਈ ਵੀ ਜਿਹੜੇ ਬਾਹਰੀ ਲੋਕ ਨੇ ਜਦੋਂ ਅਸੀਂ ਸਿੱਖਾਂ ਤੋਂ ਬਾਹਰ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਦੂਜੀਆਂ ਕੌਮਾਂ ਦੇ ਲੋਕਾਂ ਦੀ ਗੱਲ ਕਰਦੇ ਹਾਂ ਜਦੋਂ ਉਹ ਇਸ ਇਤਿਹਾਸ ਨੂੰ ਪੜ੍ਹਦੇ ਆ ਵਾਚਦੇ ਆ ਜਦੋਂ ਜਿਹੜੇ ਅੰਗਰੇਜ਼ ਲੋਕ ਆ ਜਦੋਂ ਬਾਹਰਲੇ ਲੋਕ ਜਿਹੜੇ ਆ ਉਹ ਸਾਡੇ ਇਸ ਇਤਿਹਾਸ ਦੇ ਉੱਤੇ ਰਿਸਰਚ ਕਰਦੇ ਆ ਖੋਜ ਕਰਦੇ ਆ ਤਾਂ ਉਹ ਇੱਕ ਵਾਰ ਤਾਂ ਪੂਰੀ ਤਰ੍ਹਾਂ ਉਹਨਾਂ ਦੇ ਮੂੰਹ ਚੋਂ ਅਸ਼ ਅਸ਼ ਨਿਕਲਦਾ ਕਿਉਂਕਿ ਉਹ ਅਸ਼ ਅਸ਼ ਕਰ ਉੱਠਦੇ ਆ ਉਹਨਾਂ ਨੂੰ ਲੱਗਦਾ ਕਿ ਇਹੋ ਜਿਹੀ ਬੇਮਿਸਾਲ ਜਿਹੜੀ ਉਦਾਹਰਣ ਆ ਮਿਸਾਲ ਆ ਉਹ ਕਿਤੇ ਵੀ ਹੋਰ ਨਹੀਂ ਮਿਲਦੀ ਜਦੋਂ ਛੋਟੀ ਛੋਟੀ ਉਮਰ ਦੇ ਵਿੱਚ ਇੱਕ ਬਾਪ ਨੇ ਆਪਣੇ ਬੱਚੇ ਵਾਰ ਦਿੱਤੇ ਹੁਣ ਔਰ ਬੱਚਿਆਂ ਨੂੰ ਵਾਰ ਕੇ ਵੀ ਉਹ ਸ਼ੁਕਰਾਨਾ ਕਰ ਰਿਹਾ ਹੋਵੇ ਹਨਾ ਖੈਰ ਸਾਡੇ ਨਾਲ ਕੁਝ ਇਸ ਵੇਲੇ ਬੱਚੇ ਜੁੜੇ ਵੀ ਹੋਏ ਆ ਜਿਨ੍ਹਾਂ ਨੇ ਸਾਨੂੰ ਆਪਣੀਆਂ ਪਿਆਰੀਆਂ ਪਿਆਰੀਆਂ ਕਵਿਤਾਵਾਂ ਵੀ ਭੇਜੀਆਂ ਔਰ ਕੁਛ ਜਿਹੜੇ ਬੱਚੇ ਆ ਉਹ ਗੁਰੂ ਸਾਹਿਬ ਦੇ ਇਸ ਸਾਕੇ ਤੋਂ ਜਾਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਇਹਨਾਂ ਲਸਾਨੀ ਸ਼ਹਾਦਤਾਂ ਤੋਂ ਕੀ ਪ੍ਰਭਾਵ ਕਬੂਲਦੇ ਆ ਉਹਨਾਂ ਦੇ ਜੀਵਨ ਦਾ ਉਹਨਾਂ ਦੇ ਉੱਤੇ ਕੀ ਪ੍ਰਭਾਵ ਇਸ ਵੇਲੇ ਉਹਨਾਂ ਨੂੰ ਲੱਗਦਾ ਕੀ ਮਹਿਸੂਸ ਕਰਦੇ ਆ ਉਹਦੇ ਬਾਰੇ ਵੀ ਕੁਛ ਦੋਸਤਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਸੋ ਅਸੀਂ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਮਹੀਲ ਕੌਰ ਜੁੜੇ ਹੋਏ ਆ ਤੇ ਉਹ ਇੱਕ ਕਵਿਤਾ ਦੇ ਨਾਲ ਜਿਹੜੀ ਸਾਂਝ ਬਣਾ ਰਹੇ ਆ ਤੇ ਉਹਨਾਂ ਨੂੰ ਜੀ ਐਂ ਕਹਿੰਦੇ ਆ
ਮਹੀਲ ਕੌਰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ ਤੁਦ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਬਿੰਗ ਕਸਾਈਆਂ ਦਾ ਸਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਯਾਰੜੇ ਦਾ ਸਾਨੂੰ ਸਥਿਰ ਚੰਗਾ ਯਾਰੜੇ ਦਾ ਸਾਨੂੰ ਸਥਿਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਪੱਠ ਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ
ਪਿਆ ਬਹੁਤ ਖੂਬ ਮਹਿਲ ਤੁਸੀਂ ਬਹੁਤ ਹੀ ਪਿਆਰੇ ਅੰਦਾਜ਼ ਦੇ ਵਿੱਚ ਗੁਰੂ ਸਾਹਿਬ ਦਾ ਹੀ ਜਿਹੜਾ ਸ਼ਬਦ ਹੈ ਉਹ ਸਾਡੇ ਨਾਲ ਸਾਂਝਾ ਕੀਤਾ ਸੋ ਉਸ ਇਤਿਹਾਸ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ ਜਿਸ ਇਤਿਹਾਸ ਦੀ ਅਸੀਂ ਗੱਲ ਕਰ ਰਹੇ ਹਾਂ ਗੁਰੂ ਸਾਹਿਬ ਨੇ ਸਾਰੇ ਪਰਿਵਾਰ ਨੂੰ ਵਾਰਨ ਤੋਂ ਬਾਅਦ ਵੀ ਇਸ ਪਿਆਰ ਨੂੰ ਇਸ ਮੁਹੱਬਤ ਨੂੰ ਸਾਡੇ ਤੱਕ ਪਹੁੰਚਾਇਆ ਹੈ ਕਿ ਯਾਰੜੇ ਦਾ ਸਾਨੂੰ ਸੱਥਰ ਚੰਗਾ ਸੋ ਯਾਰੜਾ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਉਸ ਨੇ ਸਾਨੂੰ ਜਿਸ ਵੀ ਰੰਗ ਦੇ ਵਿੱਚ ਜਿਸ ਵੀ ਰੂਪ ਦੇ ਵਿੱਚ ਰੱਖਣਾ ਉਸ ਰੂਪ ਦੇ ਵਿੱਚ ਉਸ ਰੰਗ ਦੇ ਵਿੱਚ ਸਾਨੂੰ ਖੁਸ਼ ਰਹਿਣਾ ਆਉਣਾ ਚਾਹੀਦਾ ਸੋ ਇਹ ਸਿਦਕ ਜਿਹੜਾ ਹੈ ਉਹ ਅਸੀਂ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖ ਸਕਦੇ ਹਾਂ। ਸੋ ਸਿੱਖ ਹੋਣ ਦਾ ਸਾਡਾ ਫਾਇਦਾ ਵੀ ਇਹੀ ਹੈ ਕਿ ਜੇ ਅਸੀਂ ਸੇਧ ਲੈ ਸਕੀਏ ਗੁਰੂ ਸਾਹਿਬ ਦੇ ਜੀਵਨ ਤੋਂ। ਸੋ ਇਹ ਸਿਦਕ, ਇਹ ਹੌਸਲਾ, ਇਹ ਦਲੇਰੀ, ਇਹ ਨਿਡਰਤਾ, ਸੋ ਔਖੇ ਤੋਂ ਔਖੇ ਸਮੇਂ ਦੇ ਵਿੱਚ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹਿਣਾ, ਸੋ ਉਹ ਚੜ੍ਹਦੀ ਕਲਾ ਦਾ ਸੁਨੇਹਾ ਜਿਹੜਾ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਪ੍ਰਾਪਤ ਹੁੰਦਾ। ਸੋ ਬਹੁਤ ਹੀ ਸੋਹਣੀ, ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਮਹੀਲ ਕੌਰ ਨੇ ਸਾਡੇ ਨਾਲ ਇਹ ਸਾਂਝ ਬਣਾਈ ਹੈ। ਸਾਡੇ ਨਾਲ ਫੇਸਬੁੱਕ ਜ਼ਰੀਏ ਰਣਜੀਤ ਕੌਰ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਣਜੀਤ ਜੀ ਔਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਇਸੇ ਤਰ੍ਹਾਂ ਅਗਲੀ ਜਿਹੜੀ ਸਾਂਝ ਹੈ ਉਹ ਸਾਡੇ ਨਾਲ ਬਣਾਉਣ ਜਾ ਰਹੇ ਨੇ ਅਵਨੀਤ ਕੌਰ। ਕੀ ਪ੍ਰਭਾਵ ਉਹ ਕਬੂਲਦੇ ਹੈ ਔਰ ਸਿੱਖ ਇਤਿਹਾਸ ਦੇ ਵਿੱਚ ਵਾਪਰੀਆਂ ਇਹਨਾਂ ਘਟਨਾਵਾਂ ਦਾ, ਉਮਰ ਉਹਨਾਂ ਦੀ 18 ਸਾਲ ਤੇ ਉਹਨਾਂ ਦੀ ਇਸ ਉਮਰ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਹੈ ਉਹ ਇਹਨਾਂ ਸਿੱਖ ਇਤਿਹਾਸ ਦੇ ਵਿੱਚ ਵਾਪਰੀਆਂ ਘਟਨਾਵਾਂ ਦਾ ਕਬੂਲਦੇ ਆ, ਜਾਣਦੇ ਆ ਉਹਨਾਂ ਤੋਂ।
ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਸਿਖਾਇਆ ਆ ਕਿ ਸਾਨੂੰ ਨਿਰਡਰ ਹੋਣਾ ਚਾਹੀਦਾ ਆ ਅਤੇ ਬਹਾਦਰੀ ਦਿਖਾਉਣੀ ਚਾਹੀਦੀ ਤੇ ਚੰਗੇ ਕੰਮ ਕਰਨੇ ਚਾਹੀਦੇ ਆ। ਉਹਨਾਂ ਦਾ ਇੱਕ ਸ਼ਬਦ ਆ, ਦੇਹ ਸ਼ਿਵਾ ਬਰਮੋ ਇਹੀ ਹੈ, ਸ਼ੁਭ ਕਰਮਨ ਤੇ ਕਾਬੂ ਨਾ ਤਰੋ, ਨਾ ਡਰੋ ਅਰ ਸਿਉ ਜਬ ਜਾਏ ਲੜੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਤੇ ਇਹਦਾ ਮਤਲਬ ਇਹ ਨਿਕਲਦਾ ਆ ਕਿ ਹੇ ਪਰਮਾਤਮਾ, ਮੇਰੀ ਇਹ ਬੇਨਤੀ ਆ ਵੀ ਮੈਂ ਕਦੇ ਵੀ ਚੰਗੇ ਕੰਮ ਕਰਨ ਤੋਂ ਨਾ ਆਪਣੇ ਆਪ ਨੂੰ ਟਾਲਾਂ, ਤੇ ਲੜਨ ਦੇ ਸਮੇਂ ਮੈਂ ਕਦੇ ਡਰਾਂ ਨਾ ਤੇ ਜਿੱਤ ਹਾਸਲ ਕਰਕੇ ਆਵਾਂ। ਤੇ ਭਾਵੇਂ ਇਹਨੂੰ ਹੁਣ ਤੁਸੀਂ ਜੰਗ ਦੇ ਮੈਦਾਨ ਵਿੱਚ ਵਰਤ ਸਕਦੇ ਆ ਜਾਂ ਅਸਲ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਵਰਤਿਆ ਜਾ ਸਕਦਾ ਆ। ਉਹਨਾਂ ਨੇ ਇੱਕ ਹੋਰ ਚੀਜ਼ ਸਿਖਾਈ ਆ ਕਿ ਸਾਨੂੰ ਸਿਰਫ ਆਪਣੇ ਗੁਰੂ ਸਾਹਿਬ ਲਈ ਹੀ ਸਿਰ ਝੁਕਾਉਣਾ ਚਾਹੀਦਾ ਆ, ਕਿਉਂਕਿ ਹੋਰ ਕਿਸੇ ਲਈ ਨਹੀਂ ਸਿਰ ਝੁਕਾਉਣਾ ਹੁੰਦਾ। ਤੇ ਇਹ ਛੋਟੇ ਸਾਹਿਬਜ਼ਾਦਿਆਂ ਨੇ ਸਾਨੂੰ ਦਿਖਾਇਆ ਇੱਕ ਵਾਰੀ ਜਦੋਂ ਉਹ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਸੀ ਤੇ ਉਹਨਾਂ ਦੇ ਸਾਹਮਣੇ ਮਤਲਬ ਅੰਦਰ ਵੜਨ ਲਈ ਇੱਕ ਵੱਡਾ ਦਰਵਾਜ਼ਾ ਸੀਗਾ ਤੇ ਸਿਰਫ ਇੱਕ ਛੋਟੀ ਤਾਕੀ ਖੁੱਲੀ ਸੀਗੀ, ਜੋ ਤਾਂ ਕਰਕੇ ਖੋਲੀ ਸੀ ਕਿ ਛੋਟੇ ਸਾਹਿਬਜ਼ਾਦੇ ਜਦੋਂ ਅੰਦਰ ਵੜਨ ਵੜੂਗੇ ਜਾਂ ਅੰਦਰ ਵੜਨ ਵੇਲੇ ਉਹਨਾਂ ਨੂੰ ਜਿਹੜਾ ਕੁਰਾਨ ਉਹਦੇ ਸਾਹਮਣੇ ਸਿਰ ਝੁਕਾਉਣਾ ਪਊਗਾ। ਪਰ ਦੋਵੇਂ ਸਾਹਿਬਜ਼ਾਦਿਆਂ ਨੇ ਉਸ ਵੇਲੇ ਸਿਰ ਨਹੀਂ ਝੁਕਾਇਆ ਪਰ ਆਪਣੇ ਪੈਰ ਪਹਿਲਾਂ ਅੰਦਰ ਕਰਕੇ ਬਿਨਾਂ ਸਿਰ ਝੁਕਾਏ ਅੰਦਰ ਵੜੇ ਸੀਗੇ। ਤੇ ਇਸ ਤੋਂ ਇਹ ਸਿੱਖਿਆ ਮਿਲਦੀ ਆ ਕਿ ਸਾਨੂੰ ਸਿਰਫ ਆਪਣੇ ਹੀ ਗੁਰੂ ਸਾਹਿਬ ਲਈ ਸਿਰ ਝੁਕਾਉਣਾ ਚਾਹੀਦਾ ਆ। ਤੇ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਸਿਖਾਇਆ ਕਿ ਸਾਨੂੰ ਆਪਣੇ ਹੱਕਾਂ ਲਈ ਜਾਂ ਦੂਜਿਆਂ ਦੇ ਹੱਕਾਂ ਲਈ ਸਾਨੂੰ ਲੜਨਾ ਚਾਹੀਦਾ ਆ। ਤੇ ਉਹ ਆਪਣੇ ਵੱਡੇ ਸਾਹਿਬਜ਼ਾਦੇ ਜਦੋਂ ਵੀ ਉਹ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਸੀ ਉਹਨਾਂ ਨੂੰ ਇਹੀ ਦੱਸਦੇ ਸੀ ਕਿ ਸਹੀ ਚੀਜ਼ ਲਈ ਲੜੋ ਤੇ ਉਹ ਹਰ ਵੇਲੇ ਸਹੀ ਚੀਜ਼ ਲਈ ਹੀ ਲੜਦੇ ਸੀ। ਤੇ ਅੰਤ ਵਿੱਚ ਸਾਨੂੰ ਮੈਨੂੰ ਲੱਗਦਾ ਕਿ ਸਾਨੂੰ ਇਹ ਸਿੱਖਿਆਵਾਂ ਅਤੇ ਜਿਹੜੀਆਂ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਸੀ ਉਹ ਸਾਨੂੰ ਕਦੇ ਵੀ ਭੁੱਲਣੀਆਂ ਨਹੀਂ ਚਾਹੀਦੀਆਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਅਵਨੀਤ, ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ ਔਰ ਤੁਸੀਂ ਕਿਸ ਤਰ੍ਹਾਂ ਇਹਨਾਂ ਘਟਨਾਵਾਂ ਨੂੰ ਵੇਖਦੇ ਆ ਜਾਂ ਕੀ ਇਹਨਾਂ ਤੋਂ ਸਿੱਖ ਜਿਹੜੀ ਆ ਉਹ ਹਾਸਲ ਕਰ ਸਕਦੇ ਆ, ਤੁਸੀਂ ਇਹਦੇ ਬਾਰੇ ਜ਼ਿਕਰ ਕੀਤਾ ਕਿ ਵਾਕਈ ਅਸੀਂ ਜੀਵਨ ਦੇ ਵਿੱਚ ਜਦੋਂ ਉਦੇਸ਼ ਮਿੱਥ ਲੈਂਦੇ ਹਾਂ ਕਿ ਜੀਵਨ ਜਿਹੜਾ ਹੈ ਉਹ ਅਸੀਂ ਨਿਡਰਤਾ ਦੇ ਨਾਲ ਜੀਣਾ ਹੈ ਤੇ ਸਾਡਾ ਜਿਹੜਾ ਅਸਲ ਉਦੇਸ਼ ਉਸ ਨੂੰ ਜਿਉਣ ਦਾ ਕੀ ਹੈ, ਜਦੋਂ ਅਸੀਂ ਇਹਨਾਂ ਸ਼ਹਾਦਤਾਂ ਨੂੰ ਵੇਖਦੇ ਹਾਂ ਤਾਂ ਉਹਨਾਂ ਸ਼ਹਾਦਤਾਂ ਦੇ ਪ੍ਰਸੰਗ ਦੇ ਵਿੱਚ ਵੀ ਜਾਂ ਉਹਨਾਂ ਸ਼ਹਾਦਤਾਂ ਦੇ ਸੰਦਰਭ ਦੇ ਵਿੱਚ ਵੀ ਤੁਸੀਂ ਕੀ ਸਿੱਖ ਸਕਦੇ ਆ। ਜਿਵੇਂ ਤੁਸੀਂ ਕਿਹਾ ਕਿ ਛੋਟੇ ਬੱਚੇ ਜਿਹੜੇ ਆ ਉਹਨਾਂ ਤੋਂ ਤੁਹਾਨੂੰ ਇਹ ਜਿਹੜਾ ਬਹੁਤ ਵੱਡਾ ਜਿਹੜਾ ਪ੍ਰਭਾਵ ਆ ਉਹ ਮਿਲਦਾ ਕਿ ਉਹਨਾਂ ਨੇ ਕਿਤੇ ਝੁਕਣਾ ਨਹੀਂ ਕਬੂਲਿਆ, ਹਨਾ, ਜਦੋਂ ਜੋ ਗਲਤ ਆ ਉਸ ਗਲਤ ਜਿਹੜਾ ਹਕੂਮਤ ਦਾ ਜਿਹੜਾ ਇੱਕ ਕਰੂਪ ਰੂਪ ਸੀ ਉਹਨੂੰ ਸਵੀਕਾਰਿਆ ਨਹੀਂ, ਉਹਨਾਂ ਨੇ ਉਸ ਦਾ ਵਿਰੋਧ ਕੀਤਾ। ਔਰ ਜਦੋਂ ਉਹ ਵਿਰੋਧ ਕੀਤਾ, ਚਾਹੇ ਉਹਨਾਂ ਨੂੰ ਜਿੰਨੇ ਮਰਜ਼ੀ ਲਾਲਚ ਦਿੱਤੇ ਗਏ, ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਜਦੋਂ ਸਾਕਾ ਸਰਹੰਦ ਦੀ ਗੱਲ ਕਰਦੇ ਹਾਂ, ਤਾਂ ਉੱਥੇ ਬਹੁਤ ਸਾਰੇ ਲਾਲਚ ਜਿਹੜੇ ਆ ਉਹ ਉਹਨਾਂ ਦੇ ਅੱਗੇ ਪਰੋਸੇ ਗਏ, ਉਹਨਾਂ ਨੂੰ ਡਰਾਵੇ ਵੀ ਦਿੱਤੇ ਗਏ, ਲਾਲਚ ਵੀ ਦਿੱਤੇ ਗਏ, ਦੋਨੋਂ ਤਰ੍ਹਾਂ ਦੇ ਨਾਲ ਉਹਨਾਂ ਨੂੰ ਝੁਕਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ, ਹਨਾ। ਪਰ ਉਹ ਕਿਤੇ ਝੁਕੇ ਨਹੀਂ, ਉਹਨਾਂ ਨੇ ਨਾ ਤਾਂ ਲਾਲਚ ਦੇ ਵੱਸ ਆਏ ਉਹ, ਨਾ ਹੀ ਉਹ ਡਰੇ, ਹਨਾ, ਨਾ ਉਹ ਡਰਾਵਿਆਂ ਤੋਂ ਡਰੇ। ਜਦੋਂ ਉਹਨਾਂ ਨੂੰ ਦੱਸਿਆ ਗਿਆ, ਝੂਠ ਦੱਸਿਆ ਗਿਆ ਕਿ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚੋਂ ਸਾਰੇ ਜਿਹੜੇ ਮੈਂਬਰ ਉਹ ਖਤਮ ਹੋ ਗਏ, ਤੁਹਾਡੇ ਪਿਤਾ ਜੀ ਜਿਹੜੇ ਉਹ ਵੀ ਜਾ ਚੁੱਕੇ ਆ, ਹਨਾ। ਔਰ ਉਹਨਾਂ ਨੇ ਬੜੀ ਦਲੇਰੀ ਦੇ ਨਾਲ, ਬੜੀ ਨਿਡਰਤਾ ਦੇ ਨਾਲ ਉੱਥੇ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ, ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ, ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਕੁਛ ਵੀ ਕਬੂਲ ਨਹੀਂ ਕੀਤਾ, ਸਗੋਂ ਦ੍ਰਿੜਤਾ ਦੇ ਨਾਲ, ਬੜੀ ਇੱਕ ਸਿਦਕ ਦੇ ਨਾਲ ਉਹਨਾਂ ਨੇ ਉਸ ਕੁਰਬਾਨੀ ਨੂੰ ਕਬੂਲ ਕੀਤਾ। ਸੋ ਜਿਹੜਾ ਉਹ ਸਾਕਾ ਸੀ ਉਹ ਬੜਾ ਹੀ ਦਰਦਨਾਕ ਸੀ। ਅੱਜ ਜਦੋਂ ਅਸੀਂ ਉਸ ਸਾਕੇ ਦੀ ਗੱਲ ਕਰਦੇ ਹਾਂ ਤਾਂ ਉਸ ਦਰਦਨਾਕ ਸਾਕੇ ਦੇ ਬਾਰੇ ਜ਼ਿਕਰ ਕਰਦੇ ਹਾਂ, ਸਾਡੇ ਲੂਹ ਕੰਡੇ ਖੜੇ ਹੋ ਜਾਂਦੇ ਆ ਕਿ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਲੋਕ ਵੀ ਮੌਜੂਦ ਸਨ, ਪਰ ਜਿਹੜੇ ਕੁਛ ਲੋਕ ਇਹੋ ਜਿਹੇ ਸੀ ਜਿਹੜੇ ਬਹੁਤ ਡੂੰਘੀ ਈਰਖਾ ਜਿਹੜੀ ਸੀ ਉਹ ਉਸ ਵੇਲੇ ਸਿੱਖਾਂ ਦੇ ਨਾਲ ਵੀ ਰੱਖਦੇ ਸੀ, ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਵੀ ਰੱਖਦੇ ਸੀ, ਕਿਉਂਕਿ ਇਹ ਈਰਖਾ ਦਾ ਕੀ ਕਾਰਨ ਸੀ? ਕਾਰਨ ਸਿਰਫ ਤੇ ਸਿਰਫ ਇਹੀ ਸੀ ਕਿ ਸਿੱਖੀ ਸਿਧਾਂਤ ਜਿਹੜਾ ਸੀ ਉਹ ਸਭਨਾਂ ਦੇ ਲਈ ਸਾਂਝਾ ਸੀ, ਔਰ ਇਸ ਸਾਂਝੇ ਸਿਧਾਂਤ ਦੇ ਵਿੱਚ ਊਚ ਨੀਚ ਜਾਂ ਜਾਤ ਪਾਤ ਦੇ ਜਿਹੜੇ ਵਿਤਕਰੇ ਸੀ ਉਹ ਖਤਮ ਕਰ ਦਿੱਤੇ ਗਏ ਸੀ। ਇੱਕ ਰੂਪ ਦੇ ਵਿੱਚ ਸਭਨਾਂ ਨੂੰ ਵੇਖਿਆ ਜਾਂਦਾ ਸੀ, ਸਾਰਿਆਂ ਦੇ ਜਿਹੜੇ ਹੱਕ ਸੀ ਉਹਨਾਂ ਦੇ ਵਿੱਚ ਬਰਾਬਰੀ ਦਾ ਹੋਕਾ ਜਿਹੜਾ ਸੀਗਾ ਉਹ ਦਿੱਤਾ ਜਾਂਦਾ ਸੀ, ਜਿਹਦੇ ਕਾਰਨ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਇਸ ਸਿੱਖੀ ਦੇ ਵੱਲ ਪ੍ਰੇਰੇ ਗਏ ਸੀ। ਸੋ ਹਕੂਮਤ ਨੂੰ ਇਹੋ ਹੀ ਇੱਕ ਵੱਡਾ ਜਿਹੜਾ ਖਤਰਾ ਸੀ ਉਹ ਉਸ ਵੇਲੇ ਵੀ ਜਾਪਿਆ ਸੀ, ਤੇ ਸ਼ਾਇਦ ਜੇ ਹੁਣ ਅੱਜ ਦੀ ਵੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਹਕੂਮਤ ਹੈ ਉਹ ਹਮੇਸ਼ਾ ਇਸੇ ਗੱਲ ਤੋਂ ਡਰਦੀ ਹੈ ਕਿ ਜਿਹੜੇ ਲੋਕ ਅਸਲ ਦੇ ਵਿੱਚ ਰੋਲ ਮਾਡਲ ਬਣ ਜਾਂਦੇ ਆ, ਜਿਹੜੇ ਲੋਕ ਦੂਜਿਆਂ ਦੇ ਲਈ ਪ੍ਰੇਰਣਾ ਬਣ ਜਾਂਦੇ ਆ, ਜਦੋਂ ਲੋਕ ਉਹਨਾਂ ਦੇ ਪਿੱਛੇ ਲੱਗਦੇ ਆ ਤਾਂ ਫਿਰ ਉਹਨਾਂ ਦੀ ਉਸ ਸ਼ਕਤੀ ਨੂੰ ਖਤਮ ਕਰਨ ਦੇ ਮੰਤਵ ਦੇ ਨਾਲ ਇਹੋ ਜਿਹੀ ਈਰਖਾ ਦੇ ਵੱਸ ਲੋਕ ਇਹੋ ਜਿਹਾ ਜ਼ੁਲਮ ਕਰਦੇ ਆ, ਇਹੋ ਜਿਹਾ ਕਹਿਰ ਕਰਦੇ ਆ। ਖੈਰ ਅਸੀਂ ਅੱਗੇ ਵੱਧਦੇ ਹਾਂ ਤੇ ਅੱਗੇ ਸਾਡੇ ਨਾਲ ਜੁੜੀ ਹੈ ਇੱਕ ਬੜੀ ਪਿਆਰੀ ਜਿਹੀ ਛੋਟੀ ਜਿਹੀ ਬੱਚੀ ਹੈ ਜਸਲੀਨ ਕੌਰ, ਇੱਕ ਕਵਿਤਾ ਦੇ ਨਾਲ ਉਹ ਵੀ ਹਾਜ਼ਰੀ ਲਗਾਉਣ ਜਾ ਰਹੇ ਹਾਂ, ਸੁਣਦੇ ਹਾਂ। ਜਸਲੀਨ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ
ਜੀ, ਅਸੀਂ ਤੋਂ ਚੱਲੇ ਹਾਂ ਦਾਦੀ ਹੁਣ ਸਿੱਖੀ ਲਈ ਕੁਰਬਾਨ, ਅਸੀਂ ਤੋਂ ਚੱਲੇ ਹਾਂ ਦਾਦੀ ਹੁਣ ਸਿੱਖੀ ਲਈ ਕੁਰਬਾਨ, ਅਸੀਂ ਪੋਤੇ ਤੇਗ ਬਹਾਦਰ ਜੀ ਦੇ, ਅਸੀਂ ਪੋਤੇ ਤੇਗ ਬਹਾਦਰ ਜੀ ਦੇ, ਪਿਤਾ ਗੋਵਿੰਦ ਸਿੰਘ ਸਾਡੇ ਮਾਨ, ਪਿਤਾ ਗੋਵਿੰਦ ਸਿੰਘ ਸਾਡੇ ਮਾਨ, ਲਖਨੀਹਾ ਚ ਜਾਲਮ ਚਿੰਦੇ ਵੇ, ਲਖਨੀਹਾ ਚ ਜਾਲਮ ਚਿੰਦੇ ਵੇ, ਅਸਾਂ ਪੰਥ ਲਈ ਵਾਨੇ ਪ੍ਰਾਨ, ਅਸਾਂ ਪੰਥ ਲਈ ਵਾਨੇ ਪ੍ਰਾਨ, ਅਸੀਂ ਸਦਾ ਲਈ ਕਾਇਮ ਕਰ ਦੇਣੀ, ਅਸੀਂ ਸਦਾ ਲਈ ਕਾਇਮ ਕਰ ਦੇਣੀ, ਸਿੱਖੀ ਦੀ ਆਨ ਬਾਨ ਤੇ ਸ਼ਾਨ, ਸਿੱਖੀ ਦੀ ਆਨ ਬਾਨ ਤੇ ਸ਼ਾਨ, ਅਸੀਂ ਤੋਂ ਚੱਲੇ ਹਾਂ ਦਾਦੀ ਹੁਣ ਸਿੱਖੀ ਲਈ ਕੁਰਬਾਨ, ਅਸੀਂ ਤੋਂ ਚੱਲੇ ਹਾਂ ਦਾਦੀ ਹੁਣ ਸਿੱਖੀ ਲਈ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਹੀ ਪਿਆਰੀ ਕਵਿਤਾ ਔਰ ਬਹੁਤ ਪਿਆਰੀ ਜਿਹੀ ਆਵਾਜ਼ ਦੇ ਵਿੱਚ ਜਸਲੀਨ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਉਹੀ ਸਾਹਿਬਜ਼ਾਦਿਆਂ ਦੀ ਉਸ ਦਲੇਰੀ ਤੇ ਸਿਦਕ ਨੂੰ ਸਿਜਦਾ ਕਰਦੇ ਹਾਂ ਇੱਕ ਵਾਰ ਫਿਰ ਤੋਂ। ਤੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਜਿਹੜਾ, ਯਾਨੀ ਕਿ ਅੱਜ ਦੀਆਂ ਜਿਹੜੀਆਂ ਲਹਿਰਾਂ ਅਸੀਂ ਖਾਸ ਤੌਰ ਦੇ ਉੱਤੇ ਸਮਰਪਿਤ ਕੀਤੀਆਂ ਨੇ ਉਸ ਸ਼ਹਾਦਤ ਸਫ਼ਰ ਨੂੰ, ਸਫ਼ਰੇ ਸ਼ਹਾਦਤ ਨੂੰ ਔਰ ਨਿੱਕੀਆਂ ਜਿੰਦਾਂ ਦੇ ਇਹਨਾਂ ਵੱਡੇ ਸਾਕਿਆਂ ਦੇ ਵੱਲ, ਤਾਂ ਕਿ ਅਸੀਂ ਵੀ ਕੋਈ ਨਾ ਕੋਈ ਪ੍ਰੇਰਣਾ ਜਿਹੜੀ ਹੈ ਉਹ ਉਹਨਾਂ ਤੋਂ ਲੈ ਸਕੀਏ। ਤੇ ਅੱਗੇ ਇਹਨਾਂ ਸਾਕਿਆਂ ਦੇ ਸੰਬੰਧ ਦੇ ਵਿੱਚ ਹੀ ਸਾਡੇ ਨਾਲ ਰਾਜਵੀਰ ਕੌਰ ਤੇ ਰਵਿੰਦਰ ਕੌਰ ਜਿਹੜੇ ਆ ਉਹ ਵੀ ਜੁੜੇ ਹੋਏ ਆ, ਮੈਂ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਦੀ ਹਾਂ। ਉਹਨਾਂ ਸਾਕਿਆਂ ਦਾ ਜ਼ਿਕਰ ਜਿਹੜਾ ਹੈ ਉਹ ਕਰਨ ਜਾ ਰਹੇ ਆ ਸਾਡੇ ਨਾਲ ਰਾਜਵੀਰ ਕੌਰ ਤੇ ਰਵਿੰਦਰ ਕੌਰ।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਵੀਰ ਕੌਰ
ਤੇ ਮੈਂ ਰਵਿੰਦਰ ਕੌਰ,
ਅਸੀਂ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਸਰਹੰਦ ਦਾ ਬੁਰਜ ਤੇ ਕਵੀ। ਕਵੀ
ਕਵੀ ਕਹਿੰਦਾ, ਐ ਖੂਨੀ ਸਰਹੰਦ ਦੇ ਵਾਸੀ, ਮਿੱਟੀ ਦੇ ਐ ਪਾਕ ਮੁਜਸਮੇ, ਕੀ ਤੂੰ ਆਪਣੀ ਠੰਡੀ ਹਿੱਕ ਤੇ ਸੁੱਤੀਆਂ ਤਿੰਨ ਤਸਵੀਰਾਂ ਤੱਕੀਆਂ, ਇੱਕ ਬੁੱਢੀ ਉਹਦਾ ਨਿੱਘਾ ਸੀਨਾ, ਦੋ ਬਾਲਕ ਜਿਉਂ ਚੰਨ ਦੇ ਟੁਕੜੇ, ਲੱਕ ਉਹਨਾਂ ਦੇ ਨਿੱਕੀਆਂ ਨਿੱਕੀਆਂ ਸੁੰਦਰ ਤੂੰ ਸ਼ਮਸ਼ੀਰਾਂ ਤੱਕੀਆਂ ਓਏ ਚਿਹਰਿਆਂ ਉੱਤੇ ਨੂਰ ਜਲਾਲੀ ਬੁੱਲੀਆਂ ਤੇ ਕਲੀਆਂ ਦਾ ਖੇੜਾ ਕੀ ਤੂੰ ਐਸੇ ਹੁਸਨ ਦੇ ਪੈਰੀ ਪਈਆਂ ਹੋਈਆਂ ਜੰਜੀਰਾਂ ਤੱਕੀਆਂ ਮੈਂ ਸੁਣਿਆ ਤੂੰ ਮਾਂ ਸੁੰਦਰੀ ਦੇ ਸੁੰਦਰ ਲਾਲਾਂ ਦੇ ਸਿਰ ਉੱਤੇ ਗੁਰਸਿੱਖੀ ਦੇ ਪਾਕ ਪਵਿੱਤਰ ਮਹਿਲ ਦੀਆਂ ਤਾਮੀਰਾਂ ਤੱਕੀਆਂ ਅੱਜ ਵੀ ਤੇਰੀ ਪੱਥਰ ਅੱਖੋਂ ਲਹੂ ਦੇ ਟੇਪੇ ਸਿਮਦੇ ਦਿਸਣ ਜਿਨ੍ਹਾਂ ਵਿੱਚੋਂ ਅੱਖ ਮੇਰੀ ਨੇ ਦੇਸ਼ ਦੀਆਂ ਤਕਦੀਰਾਂ ਤੱਕੀਆਂ ਤੇਰੇ ਹਰ ਜ਼ਰੇ ਨੂੰ ਚੁੰਮਣ ਤੇ ਦਿਲ ਮੇਰਾ ਉਬਾਲੇ ਖਾਂਦਾ ਖਬਰੇ ਇਨ੍ਹਾਂ ਜ਼ਰਿਆਂ ਅੰਦਰ ਦਿਲ ਨੇ ਕੀ ਤਾਸੀਰਾਂ ਤੱਕੀਆਂ
ਬੁਰਜ ਕਹਿੰਦਾ ਮੈਂ ਮਿੱਟੀ ਦਾ ਬੁੱਤ ਨਿਮਾਣਾ ਲੋਕ ਮੇਰੇ ਜ਼ਰਿਆਂ ਨੂੰ ਚੁੰਮਦੇ ਕਿਉਂ ਚੁੰਮਦੇ ਨਾ ਪੁੱਛੋ ਯਾਰੋ ਬਸ ਇਹੋ ਇੱਕ ਬਾਤ ਨਾ ਪੁੱਛੋ ਮੇਰੇ ਪੱਥਰ ਸੀਨੇ ਅੰਦਰ ਮੁਗਲਾਂ ਦੇ ਅਤ ਨੀਚ ਜ਼ੁਲਮ ਦੇ ਸਦੀਆਂ ਤੋਂ ਜੋ ਡਕੇ ਹੋਏ ਨੇ ਲਹੂ ਲਿਬੜੇ ਹਾਲਾਤ ਨਾ ਪੁੱਛੋ ਵੇਖੇ ਹੁਸਨ ਜਗ ਨੇ ਲੱਖਾਂ ਕਾਰੂ ਜਿਹੇ ਦੌਲਤ ਦੇ ਭੁੱਖੇ ਪਰ ਦੌਲਤ ਲਈ ਜੋ ਕੁਝ ਕੀਤਾ ਗੰਗੂ ਜਿਹੇ ਕਮਜਾਤ ਨਾ ਪੁੱਛੋ ਮੇਰੀ ਬਰਫੋਂ ਠੰਡੀ ਹਿੱਕ ਤੇ ਜੋੜੀ ਇੱਕ ਕਲੇਜੇ ਘੁੱਟ ਕੇ ਕਿਵੇਂ ਗੁਜ਼ਾਰੀ ਮਾਤਾ ਗੁਜ਼ਰੀ ਹਯੋ ਖੂਨੀ ਰਾਤ ਨਾ ਪੁੱਛੋ ਨਾ ਪੁੱਛੋ ਨਹੀਂ ਦੱਸਣ ਜੋਗਾ ਗੁਜ਼ਰੀ ਦੇ ਅਰਮਾਨਾਂ ਝਾੜੀ ਖੂਨੀ ਮੁਗਲਾਂ ਦੇ ਘਰ ਟੁੱਕੀ ਮੁੜ ਵਾਪਸ ਬਾਰਾਤ ਨਾ ਆਈ ਸੂਰਜ ਤੇ ਚੰਨ ਐਸੇ ਡੁੱਬੇ ਐਸਾ ਪਿਆ ਹਨੇਰਾ ਜਗ ਤੇ ਅੱਜ ਤੀਕਰ ਸੰਸਾਰ ਦੇ ਉੱਤੇ ਮੁੜ ਕੇ ਉਹ ਪ੍ਰਭਾਤ ਨਾ ਆਈ
ਕਿਆ ਵਜ਼ੀਦੇ ਜ਼ੋਰਾਵਰ ਸਿੰਘ ਉਹ ਤੱਕ ਲੈ ਆਰੇ ਦੇ ਦੰਦੇ
ਓਏ ਮਤੀ ਦਾਸ ਦੇ ਸਿਰਨੇ ਜ਼ਾਲਮ ਇਹ ਦੰਦੇ ਅਜਮਾ ਵੇਖੇ ਨੇ
ਸੋਚ ਫਤਿਹ ਸਿੰਘ ਸੋਚ ਨਹੀਂ ਤੇ ਮਛਲੀ ਵਾਂਗ ਲੋਹਾਂ ਤੇ ਤਲਸਾਂ
ਓਏ ਇਨ੍ਹਾਂ ਤੇ ਮੇਰੇ ਬਾਬੇ ਅਰਜਨ ਆਪਣੇ ਅੰਗ ਤਲਵਾ ਵੇਖੇ ਨੇ
ਜ਼ੋਰਾਵਰ ਸਿੰਘ ਆਲੂਆਂ ਵਾਂਗੂ ਦੇਗਾਂ ਵਿੱਚ ਉਬਾਲੇ ਜਾਸੋ
ਓਏ ਸਿੱਖੀ ਲਈ ਸਿੱਖ ਦਿਆਲੇ ਕਈ ਉਬਾਲੇ ਖਾ ਵੇਖੇ ਨੇ ਓਏ ਗੱਡੋ ਪਤਾਲਾਂ ਦੇ ਵਿੱਚ ਗੱਡੋ ਵੱਡੋ ਟੋਕਿਆਂ ਦੇ ਨਾਲ ਵੱਡੋ ਜ਼ੁਲਮ ਦੇ ਅੱਗੇ ਸੀਸ ਅਸਾਡਾ ਨਾ ਝੁਕਿਆ ਨਾ ਝੁਕਣਾ ਖਾਨਾ ਤੇਰੀਆਂ ਲੰਬੀਆਂ ਛਵੀਆਂ ਪਾਸੋਂ ਤੇਰੀਆਂ ਤੇਜ ਘਟਾਰਾਂ ਪਾਸੋਂ ਗੋਬਿੰਦ ਸਿੰਘ ਦਾ ਲਹੂ ਅਣਖੀਲਾ ਨਾ ਮੁੱਕਣਾ ਨਾ ਸੁੱਕਣਾ ਖਾਨਾ ਗੋਬਿੰਦ ਸਿੰਘ ਦੇ ਬਾਗੀ ਪੁੱਤਰੋ
ਤੁਹਾਡੀ ਵਿੱਚ ਉਡੀਕ ਜੇ ਖੜੀਆਂ ਇੱਧਰ ਕੁੱਲ ਜੰਨਤ ਦੀਆਂ ਹੂਰਾਂ ਇੱਧਰ ਕੁੱਲ ਨੰਗੀਆਂ ਤਲਵਾਰਾਂ ਇੱਧਰ ਜੋਬਨ ਦੇ ਬੁਰਕੇ ਵਿੱਚ ਚੰਨ ਜਿਹੀਆਂ ਸੁੰਦਰ ਮੁਟਿਆਰਾਂ ਇੱਧਰ ਭੁੱਖੀਆਂ ਤੇ ਤ੍ਰਿਹਾਈਆਂ ਖੁੰਬੀ ਰੰਬੀਆਂ ਤੇ ਤੇਜ਼ ਕਟਾਰਾਂ ਇੱਧਰ ਜ਼ਾਮ ਸੁਰਾਈਆਂ ਸ਼ਰਬਤ ਖਿਲਤਾ ਰੁਤਵੇ ਮੌਜ ਬਹਾਰਾਂ ਇੱਧਰ ਇੱਟਾਂ ਚੂਨਾ ਗਾਰਾ ਮੌਤ ਦੀਆਂ ਖੱਡਾਂ ਤੇ ਗਾਰਾ ਓਏ ਫੁੱਲਾਂ ਤੋਂ ਵੀ ਸੋਲ ਮਸੂਮੋ ਚੁਣ ਸਕੋ ਤੇ ਚੁਣ ਲੋ ਮੰਜ਼ਲ ਨਹੀਂ ਤਾਂ ਤੁਹਾਨੂੰ ਨਿਗਲਣ ਖਾਤਰ ਮੂੰਹ ਅੱਡੀਆਂ ਖੜੀਆਂ ਦੀਵਾਰਾਂ
ਸ਼ੇਰ ਵਾਂਗ ਗਰਜ਼ੇ ਸਾਹਿਬਜ਼ਾਦੇ ਸਾਡੇ ਖੂਨ ਦਾ ਕਤਰਾ ਕਤਰਾ ਸਾਡੇ ਦੇਸ਼ ਦੇ ਮੁਖੜੇ ਉੱਤੋਂ ਗੁਲਾਮੀ ਦੇ ਦਾਗ ਨੂੰ ਧੋਸੀ ਕਿਸੇ ਰੜੇ ਤੇ ਸੁੱਤਾ ਹੋਇਆ ਸ਼ਹਿਨ ਸ਼ਾਹ ਦਾ ਸ਼ਾਹ ਗੋਬਿੰਦ ਸਿੰਘ ਸਾਡੀ ਕੁਰਬਾਨੀ ਨੂੰ ਸੁਣ ਕੇ ਖੁਸ਼ੀਆਂ ਦੇ ਖੁਦ ਹਾਰ ਪਰੋਸੀ ਸਾਡਿਆਂ ਸਿਰਾਂ ਤੇ ਉਸਰੀਆਂ ਹੋਈਆਂ ਤੇਰੇ ਜ਼ੁਲਮ ਦੀਆਂ ਦੀਵਾਰਾਂ ਗੁਰਸਿੱਖੀ ਦੇ ਪਾਕ ਮਹਿਲ ਲਈ ਬਨ ਜਾਸਨ ਬੁਨਿਆਦਾ ਖਾਨਾ ਅਸੀਂ ਉਸ ਸਿੱਖੀ ਦੇ ਬੂਟੇ ਉੱਤੇ ਮੌਲੇ ਹੋਏ ਜੋ ਗੁੰਚੇ ਜਿਸ ਨੂੰ ਆਪਣਾ ਖੂਨ ਪਿਲਾਇਆ ਲੱਖਾਂ ਹੀ ਫਰਹਾਦਾਂ ਖਾਨਾ ਓਏ ਅਸੀਂ ਉਸ ਤੇਗ ਦੇ ਪੋਤੇ ਜਿਸ ਨੇ ਤੇਗ ਜ਼ੁਲਮ ਦੀ ਤੋੜੀ ਤੇ ਜਿਸ ਪਾਸੋਂ ਦ੍ਰਿੜਤਾ ਮੰਗੀ ਝੋਲੀ ਅੱਡ ਫੁਲਾਦਾ ਖਾਨਾ ਓਏ ਤੂੰ ਗੋਬਿੰਦ ਸਿੰਘ ਦੇ ਖੂਨ ਤੋਂ ਆਪਣੀ ਈਨ ਮਨਾਉਣੀ ਚਾਹੁੰਦਾ ਕਿਆਮਤ ਤੱਕ ਨਾ ਪੂਰੀਆਂ ਹੋਸਨ ਤੇਰੀਆਂ ਨੀਚ ਮੁਰਾਦਾਂ ਖਾਨਾ ਖਾਨਾ ਸਾਡੀ ਯਾਦਗਾਰ ਤੇ ਜੁਗਾਂ ਜੁਗਾਂ ਤੱਕ ਦੀਵੇ ਜਗਸਨ ਪਰ ਮੁਗਲਾਂ ਦੀਆਂ ਕਬਰਾਂ ਉੱਤੇ ਜੁਗਨੂੰ ਦੀਵੀ ਲੋੜ ਨਹੀਂ ਹੋਣੀ ਗੋਬਿੰਦ ਸਿੰਘ ਦੀ ਅੱਖ ਦੇ ਮੋਤੀ ਅਰਸ਼ਾਂ ਉੱਤੇ ਝਿਲਮਿਲ ਕਰ ਸਨ ਔਰੰਗਜ਼ੇਬ ਦੀ ਲਾਸ਼ ਨਿਕਾਰੀ ਮਿੱਟੀ ਵਿੱਚ ਲੁਕੋਣੀ ਹੋਣੀ ਸੂਰਜ ਦੀਆਂ ਸੁਨਹਿਰੀ ਅੱਖਾਂ ਲੱਖਾਂ ਜ਼ੁਲਮ ਜਗਤ ਦੇ ਦੇਖੇ ਪਰ ਇਹੋ ਜਿਹਾ ਖੂਨੀ ਸਾਕਾ
ਅੱਗੇ ਵਿੱਚ ਸੰਸਾਰ ਨਾ ਹੋਇਆ। ਸਭ ਧਰਮਾਂ ਦੀਆਂ ਤਵਾਰੀਖਾਂ ਦੇ ਪੱਤਰੇ ਫੋਲ ਫੋਲ ਕੇ ਡਿੱਠੇ, ਪਰ ਦਸ਼ਮੇਸ਼ ਦੇ ਲਾਲਾਂ ਵਰਗਾ ਹੋਰ ਕੋਈ ਖੁਦਾਰ ਨਾ ਹੋਇਆ। ਹੰਸਾ ਵਰਗੇ ਬਾਲ ਇਆਣੇ ਮੌਤ ਦੀ ਗੋਦੀ ਵਿੱਚ ਜਾ ਸੁੱਤੇ, ਮੈਂ ਇੱਕ ਐਸਾ ਜਿਗਰਾ ਤੱਕਿਆ ਜਿਸ ਤੇ ਗਮ ਦਾ ਵਾਰ ਨਾ ਹੋਇਆ। ਅੰਬਰ ਪਿਟਿਆ, ਧਰਤੀ ਚੀਕੀ, ਬਾਜ ਤੜਫਿਆ, ਨੀਲਾ ਰੋਇਆ, ਪਰ ਨੀਲੇ ਦਾ ਸ਼ੈਨ ਸ਼ਬੀਲਾ ਬਾਕਾ ਸ਼ਾਹ ਸਵਾਰ ਨਾ ਰੋਇਆ।
ਕਾਸਿਦ, ਮੇਰੀ ਪੱਥਰ ਅੱਖੋਂ ਸਿਮੇ ਹੋਏ ਇਹ ਲਹੂ ਦੇ ਟੇਪੇ, ਮੁਗਲਾਂ ਦੇ ਖੂਨੀ ਚਿਹਰੇ ਤੇ ਬਦਨਾਮੀ ਦੇ ਦਾਗ ਬਣੇ ਨੇ।
ਮੇਰੇ ਹਰ ਜ਼ਰੇ ਦੇ ਵਿੱਚੋਂ ਉਹਨਾਂ ਦੀ ਤਸਵੀਰ ਹੈ ਦਿਸਦੀ, ਜਿਹੜੇ ਆਪਣਾ ਆਪ ਜਲਾ ਕੇ ਕੌਮ ਲਈ ਚਿਰਾਗ ਬਣੇ ਨੇ। ਮੇਰੇ ਹਰ ਜ਼ਰੇ ਦੇ ਵਿੱਚੋਂ ਉਹਨਾਂ ਦੀ ਤਸਵੀਰ ਹੈ ਦਿਸਦੀ, ਜਿਹੜੇ ਆਪਣਾ ਆਪ ਜਲਾ ਕੇ ਕੌਮ ਲਈ ਚਿਰਾਗ ਬਣੇ ਨੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਰਾਜਵੀਰ ਕੌਰ ਜੀ ਤੇ ਰਵਿੰਦਰ ਕੌਰ ਜੀ, ਤੁਸੀਂ ਬਹੁਤ ਹੀ ਜਜ਼ਬਾਤੀ ਅੰਦਾਜ਼ ਦੇ ਵਿੱਚ ਇਹ ਕਵਿਤਾ ਜਿਹੜੀ ਸਾਂਝੀ ਕੀਤੀ, ਔਰ ਸਾਕਾ ਸਰਹੰਦ ਦਾ ਜ਼ਿਕਰ ਜਿਵੇਂ ਅਸੀਂ ਕਰ ਰਹੇ ਹਾਂ ਕਿ ਸਾਹਿਬਜ਼ਾਦਿਆਂ ਦੇ ਅੱਗੇ ਬਹੁਤ ਸਾਰੇ ਲਾਲਚ ਵੀ ਰੱਖੇ ਗਏ ਤੇ ਬਹੁਤ ਸਾਰੇ ਡਰਾਵੇ ਵੀ ਉਹਨਾਂ ਨੂੰ ਦਿੱਤੇ ਗਏ ਕਿ ਉਹ ਈਨ ਮੰਨ ਲੈਣ, ਉਹ ਧਰਮ ਆਪਣਾ ਬਦਲ ਨਾ ਕਬੂਲ ਕਰ ਲੈਣ, ਪਰ ਉਹਨਾਂ ਦੀ ਸਿਦਕ ਦੇ ਅੱਗੇ ਸਾਰੇ ਲਾਲਚ ਸਾਰੇ ਡਰਾਵੇ ਜਿਹੜੇ ਉਹ ਫਿੱਕੇ ਪੈ ਗਏ। ਸੋ ਤਵਾਰੀਖ ਦੇ ਵਿੱਚ ਇਹ ਜਿਹੜੀ ਘਟਨਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾਣ ਕਰਨ ਵਾਲੀ ਘਟਨਾ ਹੈ। ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਾਣ ਕਰਨ ਵਾਲੀ ਘਟਨਾ, ਅਸੀਂ ਜਿੰਨਾ ਮਾਣ ਕਰ ਸਕੀਏ ਸਾਹਿਬਜ਼ਾਦਿਆਂ ਦੇ ਸਿਦਕ ਦੇ ਉੱਤੇ, ਉਹਨਾਂ ਦੀ ਨਿਡਰਤਾ ਦੇ ਉੱਤੇ, ਉਹਨਾਂ ਦੀ ਦ੍ਰਿੜਤਾ ਦੇ ਉੱਤੇ, ਔਰ ਉਸ ਬਾਲ ਉਮਰ ਦੇ ਵਿੱਚ ਇਹੋ ਜਿਹੀ ਦ੍ਰਿੜਤਾ, ਇਹੋ ਜਿਹਾ ਸਿਦਕ ਜਿਹੜਾ ਜੇ ਉਹਨਾਂ ਦੇ ਵਿੱਚ ਉਸ ਵੇਲੇ ਕਾਇਮ ਸੀ ਤਾਂ ਕਿਉਂ ਨਹੀਂ ਅਸੀਂ ਅੱਜ ਦੇ ਦੌਰ ਦੇ ਵਿੱਚ ਆਪਣੇ ਬੱਚਿਆਂ ਦੇ ਅੰਦਰ ਇਹੋ ਜਿਹੀਆਂ ਜਿਹੜੀਆਂ ਕਦਰਾਂ ਕੀਮਤਾਂ ਉਹ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ, ਕਿਉਂਕਿ ਪਰਿਵਾਰਾਂ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਜ਼ਰੂਰ ਇਸ ਇਕੱਲੇ ਸਾਕੇ ਤੋਂ ਨਹੀਂ, ਸਗੋਂ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਦੀ ਗੱਲ ਕਰਦੇ ਹਾਂ, ਜਦੋਂ ਇਹਨਾਂ ਬੱਚਿਆਂ ਦੀ ਜਿਹੜੀ ਪਾਲਣ ਪੋਸ਼ਣ ਦੀ ਗੱਲ ਕਰਦੇ ਹਾਂ, ਇਹਨਾਂ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਮਿਲੇ ਸੰਸਕਾਰਾਂ ਦੀ ਗੱਲ ਕਰਦੇ ਹਾਂ, ਉਹਨਾਂ ਦੀ ਦਾਦੀ ਦੀ ਭੂਮਿਕਾ ਦੀ ਗੱਲ ਕਰਦੇ ਹਾਂ, ਮਾਤਾ ਗੁਜਰੀ ਦਾ ਜ਼ਿਕਰ ਕਿਉਂ ਵਾਰ ਵਾਰ ਆਉਂਦਾ, ਔਰ ਕਿਉਂ ਮਾਤਾ ਗੁਜਰੀ ਅਹਿਮ ਨੇ ਇਸ ਪਰਿਵਾਰ ਦੇ ਵਿੱਚ, ਇਹੋ ਜਿਹੇ ਸੰਸਕਾਰ ਜਿਹੜੇ ਹੈ ਉਹ ਪਰਿਵਾਰ ਦੇ ਵਿੱਚ ਆਪਣੇ ਪੁੱਤਰ ਨੂੰ ਹੀ ਨਹੀਂ ਆਪਣੇ ਪੋਤਿਆਂ ਤੱਕ ਨੂੰ ਉਹਨਾਂ ਨੇ ਦਿੱਤੇ ਹੈ, ਔਰ ਉਹਨਾਂ ਸੰਸਕਾਰਾਂ ਦੀ ਬਦੌਲਤ ਹੀ ਇਹ ਜਿਹੜੇ ਪੋਤੇ ਆ ਚਾਹੇ ਰਣ ਦੇ ਮੈਦਾਨ ਦੇ ਵਿੱਚ ਡਟੇ ਆ ਛੋਟੀਆਂ ਉਮਰਾਂ ਦੇ ਵਿੱਚ, ਤੇ ਚਾਹੇ ਇਹ ਸੂਬੇ ਦੀ ਉਸ ਕਚਹਿਰੀ ਦੇ ਵਿੱਚ ਹਰ ਤਰ੍ਹਾਂ ਦੇ ਇਹਨਾਂ ਨੇ ਦੌਲਤ ਨੂੰ ਲਾਲਚ ਨੂੰ ਠੁਕਰਾ ਕੇ ਕੁਰਬਾਨੀ ਜਿਹੜੀ ਦੇਣੀ ਆ ਉਸ ਨੂੰ ਕਬੂਲਿਆ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਾਣ ਕਰਨ ਵਾਲੀ ਘਟਨਾ ਤਾਂ ਹੈ ਹੀ ਹੈ, ਪਰ ਅੱਗੇ ਸਾਡੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਇਹਨਾਂ ਘਟਨਾਵਾਂ ਤੋਂ, ਇਹਨਾਂ ਸ਼ਹੀਦੀ ਸਾਕਿਆਂ ਤੋਂ, ਜਾਂ ਫਿਰ ਇਹਨਾਂ ਇਤਿਹਾਸ ਦੇ ਖਾਸ ਜਿਹੜੇ ਸਾਕੇ ਨੇ, ਪ੍ਰਸੰਗ ਨੇ, ਉਹਨਾਂ ਦੇ ਨਾਲ ਸਾਡੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਜੋੜ ਕੇ ਜ਼ਰੂਰ ਅਸੀਂ ਕਾਬਲ ਬਣਾਈਏ, ਯੋਗ ਬਣਾਈਏ ਕੌਮ ਦੇ ਲਈ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜੂਝਣਾ, ਗਲਤ ਨੂੰ ਗਲਤ ਕਹਿਣ ਦਾ ਜਿਹੜਾ ਜਜ਼ਬਾ ਉਹ ਕਿਸ ਤਰ੍ਹਾਂ ਆਪਣੇ ਅੰਦਰ ਪੈਦਾ ਕਰਨਾ, ਪਰ ਉਸ ਤੋਂ ਵੀ ਪਹਿਲਾਂ ਵੱਡੀ ਲੋੜ ਇਹ ਹੈ ਕਿ ਅਸੀਂ ਖੁਦ ਉਹਨਾਂ ਦੇ ਲਈ ਮਿਸਾਲ ਜਿਹੜੀ ਹੈ ਪਰਿਵਾਰ ਦੇ ਵਿੱਚ ਬਣਨਾ ਪਹਿਲਾਂ ਸਿੱਖੀਏ, ਔਰ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਦੋਂ ਅਸੀਂ ਬੱਚਿਆਂ ਨੂੰ ਉਹੋ ਜਿਹੇ ਸੰਸਕਾਰ ਹੈ ਉਹ ਦੇਵਾਂਗੇ ਤਾਂ ਜ਼ਰੂਰ ਹੀ ਉਹਨਾਂ ਦੇ ਜਿਹੜੇ ਸੰਸਕਾਰ ਹੈ ਉਹਨਾਂ ਦੀ ਬਦੌਲਤ ਉਹ ਜੀਵਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਮੁਕਾਮ ਹੈ ਉਹ ਜ਼ਰੂਰ ਹਾਸਲ ਕਰ ਪਾਉਣਗੇ। ਸੋ ਇਹ ਮਿਸਾਲ ਇਹੋ ਜਿਹੀ ਜਿਹੜੀ ਆ ਉਹ ਕਾਇਮ ਕਰਨੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਪਰ ਇੱਕ ਮੁਕਾਮ ਜਿਹੜਾ ਆ ਉਹ ਹਾਸਲ ਕਰਨਾ, ਇੱਕ ਸਹੀ ਮੁਕਾਮ ਹਾਸਲ ਕਰਨਾ ਜਿਹੜਾ ਉਹ ਕਿਸੇ ਦੇ ਵੀ ਵੱਸ ਦੇ ਵਿੱਚ ਹੈ, ਸਿਰਫ ਤੇ ਸਿਰਫ ਸਾਨੂੰ ਇੱਕ ਪ੍ਰੇਰਣਾ ਜਿਹੜੀ ਹੈ ਉਹ ਲੈਣੀ ਜ਼ਰੂਰ ਬਣਦੀ ਹੈ ਸਾਡੇ ਗੁਰੂ ਸਾਹਿਬਾਨ ਦੇ ਇਹਨਾਂ ਜੀਵਨ ਪ੍ਰਸੰਗਾਂ ਦੇ ਵਿੱਚੋਂ। ਤੇ ਅੱਗੇ ਜੀ ਸਾਡੇ ਨਾਲ ਸਾਂਝ ਜਿਹੜੀ ਬਣਾਈ ਹੈ ਉਹ ਬਣਾਈ ਹੈ ਅਭੇ ਸਿੰਘ ਹੋਰਾਂ ਨੇ, ਸੋ ਸੁਣਦੇ ਹਾਂ ਅਭੇ ਸਿੰਘ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਭੇ ਸਿੰਘ, ਮੇਰਾ ਨਾਮ ਸਰਦਾਰ ਅਭੇ ਸਿੰਘ
ਜੀ,
ਬਾਜਵਾ ਹੈ। ਮੈਂ ਪਹਿਲੀ ਜਮਾਤ ਵਿਚ ਹੋਣ ਲੱਗੀ ਹੈ। ਮੈਂ ਅੱਜ ਤੁਹਾਨੂੰ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਦੱਸਣ ਲੱਗੀ ਹਾਂ। ਵੀ ਚਾਰ ਸਾਹਿਬਜ਼ਾਦਿਆਂ ਦੇ ਨਾਂ ਸੀਗੇ ਬਾਬਾ ਅਜੀਤ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਜੁਰਾਜ ਸਿੰਘ ਜੀ, ਬਾਬਾ ਫਤਿਹ ਸਿੰਘ ਜੀ।
ਤੇ
ਉਹਨਾਂ ਦੇ ਮਾਤਾ ਸੀਗੇ ਮਾਤਾ ਸੁੰਦਰੀ ਜੀ, ਤੇ ਉਹਨਾਂ ਦੇ ਪਿਤਾ ਸੀਗੇ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਦਾਦਾ ਜੀ ਸੀਗੇ ਗੁਰੂ ਤੇਗ ਬਹਾਦਰ ਜੀ, ਤੇ ਉਹਨਾਂ ਦੀ ਮਾਤਾ ਸੀਗੇ ਨੇ ਉਹਨਾਂ ਦੀ ਦਾਦੀ ਸੀਗੇ ਮਾਤਾ ਗੁਜਰੀ ਜੀ। ਤੇ ਉਹ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹ ਜੰਗ ਵਿਚ ਸ਼ਹੀਦ ਹੋਏ ਸੀ, ਤੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਤੇ ਉਹ
ਜੀ। ਸੋ ਲੋ ਜੀ, ਸਾਡੇ ਨਾਲ ਅਭੈ ਸਿੰਘ ਹੋਰਾਂ ਨੇ ਸਾਂਝ ਬਣਾਈ ਸੀ, ਔਰ ਵਾਕਈ ਛੋਟੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਜੇਕਰ ਅਸੀਂ ਜਾਣੂ ਕਰਵਾਉਂਦੇ ਰਹੀਏ ਕਿ ਸਾਹਿਬਜ਼ਾਦਿਆਂ ਦਾ ਜਿਹੜਾ ਜੀਵਨ ਸੀ ਕਿਸ ਤਰ੍ਹਾਂ ਦਾ ਸੀ, ਕਿਸ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤਾਂ ਨੂੰ ਕਬੂਲਿਆ, ਔਰ ਉਹ ਸ਼ਹਾਦਤਾਂ ਦੇਣ ਦਾ ਮਕਸਦ ਉਹਨਾਂ ਦਾ ਕੀ ਸੀ, ਔਰ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਸੰਸਕਾਰ ਹੈ ਉਹਨਾਂ ਨੂੰ ਮਿਲੇ। ਸੋ ਅਭੈ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜਨਾ ਕੀਤਾ, ਔਰ ਸਾਡੇ ਇਸ ਸਪੈਸ਼ਲ ਸੈਗਮੈਂਟ ਦੇ ਵਿੱਚ ਜਿਹਦੇ ਵਿੱਚ ਅਸੀਂ ਸਫਰੇ ਸ਼ਹਾਦਤ ਨਿੱਕੀਆਂ ਜਿੰਦਾਂ ਵੱਡੇ ਸਾਕੇ ਉਹਨਾਂ ਦੀ ਗੱਲ ਕਰ ਰਹੇ ਹਾਂ, ਔਰ ਉਸ ਸਪੈਸ਼ਲ ਸੈਗਮੈਂਟ ਦੇ ਵਿੱਚ ਤੁਸੀਂ ਆਪਣੇ ਜਿਹੜੇ ਵਿਚਾਰ ਆ ਸਾਡੇ ਨਾਲ ਸਾਂਝੇ ਕੀਤੇ ਆ। ਸੋ ਤੁਸੀਂ ਦੋਸਤੋ ਸਾਡੇ ਨਾਲ ਜੁੜ ਸਕਦੇ ਹੋ, ਇਸ ਵੇਲੇ ਫੇਸਬੁੱਕ ਲਾਈਵ ਵੀ ਅਸੀਂ ਵੀਡੀਓ ਜਿਹੜੀ ਹੈ ਉਹ ਲੈ ਕੇ ਹਾਜ਼ਰ ਹਾਂ, ਤੇ ਸਾਡੇ ਨਾਲ ਕੁਝ ਦੋਸਤ ਇੱਧਰ ਵੀ ਜੁੜ ਰਹੇ ਆ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਰਣਜੀਤ ਕੌਰ ਸਭ ਤੋਂ ਪਹਿਲਾਂ ਜੁੜੇ ਸੀ, ਉਸ ਤੋਂ ਬਾਅਦ ਸਾਡੇ ਨਾਲ ਅਗਲੀ ਸਾਂਝ ਜਗਜੀਵਨ ਕੌਰ ਮਠਾਰੂ ਹੋਰਾਂ ਨੇ ਬਣਾਈ ਹੋਈ ਹੈ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਤੇ ਉਸ ਤੋਂ ਬਾਅਦ ਬਚਿੱਤਰ ਮੌੜ ਰੁਕਨ ਸ਼ਾਹ ਸਾਡੇ ਨਾਲ ਫਿਰੋਜ਼ਪੁਰ ਤੋਂ ਬਣੇ ਹੋਏ ਨੇ, ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਦੀਪਪ੍ਰੀਤ ਸਿੱਧੂ ਹੁਰੀ, ਉਹਨਾਂ ਨੇ ਵੀ ਪ੍ਰੋਗਰਾਮ ਚ ਜੁੜਨਾ ਕੀਤਾ ਜੀ, ਕਹਿੰਦੇ ਬਹੁਤ ਖੂਬ, ਬਹੁਤ ਬਹੁਤ ਧੰਨਵਾਦ ਦੀਪਪ੍ਰੀਤ ਜੀ, ਤੁਸੀਂ ਸਾਡੇ ਨਾਲ ਜੁੜਨਾ ਕੀਤਾ ਤੇ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰ ਰਹੇ ਹੋ। ਉਸੇ ਤਰ੍ਹਾਂ ਉਸ ਤੋਂ ਬਾਅਦ ਸਾਡੇ ਨਾਲ ਜਗਜੀਵਨ ਕੌਰ ਮਠਾਰੂ ਹੁਰੀ ਇੱਕ ਵਾਰ ਫਿਰ ਤੋਂ ਜੁੜੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਜੇਕਰ ਇਸ ਸੰਬੰਧ ਦੇ ਵਿੱਚ ਕੋਈ ਵੀ ਸਾਡੇ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ, ਆਪਣੇ ਜਜ਼ਬਾਤਾਂ ਦੀ ਸਾਂਝ ਸਾਡੇ ਨਾਲ ਪਾਉਣਾ ਚਾਹੁੰਦੇ ਹੋ ਇਹਨਾਂ ਸਾਕਿਆਂ ਦੇ ਸੰਬੰਧ ਦੇ ਵਿੱਚ, ਇਹਨਾਂ ਸਾਕਿਆਂ ਨੂੰ ਮੁੱਖ ਰੱਖਦੇ ਹਾਂ, ਜਾਂ ਫਿਰ ਜਦੋਂ ਅਸੀਂ ਇਹਨਾਂ ਸ਼ਹੀਦੀ ਸਾਕਿਆਂ ਦੀ ਗੱਲ ਕਰਦੇ ਹਾਂ, ਜਾਂ ਸਿੱਖ ਪੰਥ ਦੇ ਵਿੱਚ ਜਿਹੜੀਆਂ ਵੀ ਸ਼ਹਾਦਤਾਂ ਹੋਈਆਂ ਨੇ ਉਹਨਾਂ ਦੇ ਪ੍ਰਭਾਵ ਨੂੰ ਤੁਸੀਂ ਕਿਵੇਂ ਕਬੂਲਦੇ ਹੋ, ਜਾਂ ਫਿਰ ਉਹਨਾਂ ਸ਼ਹਾਦਤਾਂ ਦਾ ਉਸ ਦੌਰ ਦੇ ਵਿੱਚ ਕੀ ਮੰਤਵ ਰਿਹਾ ਹੋਵੇਗਾ, ਔਰ ਅੱਜ ਸਾਡਾ ਜਿਹੜਾ ਮੰਤਵ ਆ ਉਹ ਕੀ ਹੋਣਾ ਚਾਹੀਦਾ, ਉਸ ਦੌਰ ਨੂੰ ਯਾਦ ਕਰਦਿਆਂ ਆਪਣੀ ਪੀੜ੍ਹੀ ਨੂੰ ਉਸ ਸਮੇਂ ਤੋਂ ਉਹਨਾਂ ਘਟਨਾਵਾਂ ਤੋਂ ਕੀ ਸਬਕ ਲੈਣ ਦੀ ਲੋੜ ਹੈ, ਇਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਨਾ ਚਾਹਾਂਗੇ। ਜੇਕਰ ਤੁਸੀਂ ਵੀ ਇਸ ਬਾਬਤ ਕੋਈ ਗੱਲ ਕਰਨਾ ਚਾਹੁੰਦੇ ਹੋ ਸਾਡੇ ਨਾਲ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ, 02-8589-2811 ਸਾਡਾ ਫੋਨ ਨੰਬਰ ਹੈ, ਫੋਨ ਦੌਰਾਨ ਅਸੀਂ ਤੁਹਾਨੂੰ ਲਾਈਵ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਕੁਛ ਹੋਰ ਵੀ ਜਿਹੜੇ ਦੋਸਤ ਆ ਉਹ ਜੁੜੇ ਹੋਏ ਆ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਜਾਈਏ। ਗੁਰਸਹਿਜ ਪ੍ਰੀਤ ਹੁਰੀ ਸਾਡੇ ਨਾਲ ਜੁੜੇ ਆ, ਅੱਗੇ ਉਹਨਾਂ ਨੂੰ ਸ਼ਾਮਲ ਕਰਦੇ ਆ ਤੇ ਦੇਖਦੇ ਆ ਕੀ ਕਹਿੰਦੇ ਆ।
ਜੇ ਡੁੱਲਦਾ ਨਾ ਸਿਰ ਸਿੱਖੀ ਦੇ ਤਖ਼ਤ ਨਾ ਤਾਜ ਰਹਿੰਦਾ, ਤਾਲੇ ਟੁੱਟਦੇ ਨਾ ਗੁਲਾਮੀਆਂ ਦੇ, ਦੇਸ਼ ਉਵੇਂ ਹੀ ਅੱਜ ਮੁਬਾਜ਼ ਰਹਿੰਦਾ, ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ ਤੇ ਜੰਝੂ ਲਾਉਣ ਦਾ ਅੱਜ ਰਿਵਾਜ਼ ਰਹਿੰਦਾ, ਦਸਮ ਪਿਤਾ ਸਰਬੰਸ ਜੇ ਵਾਰਦੇ ਨਾ ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ
ਗੁਰਸਹਿਜਪ੍ਰੀਤ ਸਿੰਘ ਹੰਸਰਾ, ਅੱਜ ਨੰਦ ਲਾਲ ਨੂਰਪੁਰੀ ਜੀ ਦੀ ਰਚਨਾ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਪੇਸ਼ ਕਰਨ ਜਾ ਰਿਹਾ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ। ਜਿਨ੍ਹਾਂ ਦੀਆਂ ਚਾਈ ਚਾਈ ਘੋੜੀਆਂ ਸੀ ਗਾਉਣੀਆਂ, ਹੀਰਿਆਂ ਦੇ ਨਾਲ ਜੋ ਸੀ ਹੱਥੀ ਤੂੰ ਸਜਾਉਣੀਆਂ, ਸੇਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ
ਅਜੀਤ ਤੇ ਜੁਝਾਰ
ਸੁਨੇ ਸੁਨੇ ਜਾਪਦੇ ਨੇ ਮਹਿਲ ਤੇ ਅਟਾਰੀਆਂ ਸੁਨੇ ਸੁਨੇ ਜਾਪਦੇ ਨੇ ਮਹਿਲ ਤੇ ਅਟਾਰੀਆਂ ਚੰਦ ਜਿਹੀਆਂ ਸੂਰਤਾਂ ਉਹ ਕਿੱਥੇ ਗਈਆਂ ਪਿਆਰੀਆਂ ਕਾਹਨੂੰ ਤੋਰ ਦਿੱਤਾ ਐਡੇ ਸੋਹਣੇ ਪਰਿਵਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ
ਅਜੀਤ ਤੇ ਜੁਝਾਰ
ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਣਗੇ ਅੱਜ ਕਿਥੋਂ ਵਾਜਾਂ ਮਾਰ ਉਹਨਾਂ ਨੂੰ ਬੁਲਾਉਣਗੇ ਅੱਜ ਕਿਥੋਂ ਵਾਜਾਂ ਮਾਰ ਉਹਨਾਂ ਨੂੰ ਬੁਲਾਉਣਗੇ ਕਿਵੇਂ ਠੰਡ ਪਊ ਉਸ ਸੱਚੀ ਸਰਕਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ
ਅਜੀਤ ਤੇ ਜੁਝਾਰ
ਪੁੱਤਰਾਂ ਦੇ ਦੁੱਖ ਤੇ ਵਿਛੋੜੇ ਝੱਲੇ ਜਾਣਨ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਝੱਲੇ ਜਾਣਨ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਮੂਰਪੁਰੀ ਪੁੱਛ ਕੇ ਤਾਂ ਵੇਖ ਸੰਸਾਰ ਨੂੰ ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
ਅਜੀਤ ਤੇ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਧੰਨਵਾਦ
ਜੀ ਬਹੁਤ ਬਹੁਤ ਧੰਨਵਾਦ ਗੁਰਸਹਿਜਪ੍ਰੀਤ ਤੁਸੀਂ ਬਹੁਤ ਹੀ ਪਿਆਰੇ ਅੰਦਾਜ਼ ਦੇ ਵਿੱਚ ਅਜੀਤ ਤੇ ਜੁਝਾਰ ਹੋਰਾਂ ਨੂੰ ਯਾਦ ਕੀਤਾ ਸੋ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜਿਨ੍ਹਾਂ ਦੀ ਸ਼ਹਾਦਤ ਦਾ ਜ਼ਿਕਰ ਅਸੀਂ ਪ੍ਰੋਗਰਾਮ ਦੌਰਾਨ ਕਰਦੇ ਆਏ ਹਾਂ ਔਰ ਤੁਸੀਂ ਬਹੁਤ ਸੋਹਣੇ ਅੰਦਾਜ਼ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਬਹੁਤ ਹੀ ਜਜ਼ਬਾਤੀ ਕਰਨ ਵਾਲੀ ਹੈ ਹਨਾ ਵਾਕਈ ਇੱਕ ਪਿਤਾ ਜਿਹੜਾ ਇੱਕ ਦੁਨਿਆਵੀ ਪਿਤਾ ਹੁੰਦਾ ਹੈ ਉਹਦੇ ਲਈ ਤਾਂ ਪੁੱਤਰ ਦਾ ਵਿਛੋੜਾ ਬਹੁਤ ਹੀ ਜ਼ਿਆਦਾ ਅਸਹਿ ਹੁੰਦਾ ਪਰ ਗੁਰੂ ਸਾਹਿਬ ਨੇ ਆਪਣੇ ਚਾਰ ਪੁੱਤਰ ਵਾਰ ਕੇ ਵੀ ਉਸ ਵਿਛੋੜੇ ਨੂੰ ਬੜੀ ਖੁਸ਼ੀ ਖੁਸ਼ੀ ਝੱਲਿਆ ਵੀ ਔਰ ਸਿਦਕ ਜਿਹੜਾ ਹੈ ਉਹ ਕਾਇਮ ਰੱਖਿਆ ਔਰ ਵਾਰਨਾ ਜਿਹੜਾ ਉਹ ਕਬੂਲ ਕੀਤਾ ਆਪਣੇ ਪਰਿਵਾਰ ਨੂੰ ਉਹਨਾਂ ਨੇ ਆਪਣੀ ਕੌਮ ਦੇ ਲਈ ਖੈਰ ਇਸੇ ਸਾਕੇ ਦੇ ਉੱਤੇ ਗੱਲਬਾਤ ਜਿਹੜੀ ਜਾਰੀ ਰੱਖਾਂਗੇ ਇਸ ਵੇਲੇ ਫੋਨ ਦੇ ਜ਼ਰੀਏ ਸਾਡੇ ਨਾਲ ਕੋਈ ਸੱਜਣ ਜੁੜੇ ਨੇ 005 ਤੋਂ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋ ਜੀ ਸਤਿ ਸ੍ਰੀ ਅਕਾਲ ਹੈਲੋ ਹਾਂਜੀ ਕੌਣ ਬੋਲ ਰਹੇ ਜੀ ਸਤਿ ਸ੍ਰੀ ਅਕਾਲ ਜੀ ਹਰਜੈਸ ਬਹੁਤ ਬਹੁਤ ਸਵਾਗਤ ਜੀ ਜੀ ਬੇਟਾ ਬਹੁਤ ਪਿਆਰ ਜ਼ਰੂਰ ਸੁਣਾਓ ਖੇਤੀ ਛੁੱਟੀ ਨਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਸ ਬਹੁਤ ਪਿਆਰ ਬੇਟਾ ਤੁਹਾਨੂੰ ਤੇ ਤੁਸੀਂ ਗੁਰਬਾਣੀ ਦਾ ਸਲੋਕ ਸਾਡੇ ਨਾਲ ਸਾਂਝਾ ਕੀਤਾ ਔਰ ਕੀ ਤੁਸੀਂ ਪਹਿਲਾਂ ਤਾਂ ਹਰਜਸ ਦੱਸੋ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋ ਕਿੱਥੋਂ ਬੋਲ ਰਹੇ ਹੋ ਤੁਸੀਂ ਹੈਲੋ HK ਕਿਡਸ ਤੋਂ ਓਕੇ ਸੋ HK ਕਿਡਸ ਸਾਡੇ ਹਰਮਨ ਰੇਡੀਓ ਦੇ ਸਪਾਂਸਰ ਵੀ ਨੇ ਸੋ ਇੱਕ ਵਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਸੋ ਹਰਜਸ ਬਹੁਤ ਹੀ ਪਿਆਰੇ ਅੰਦਾਜ਼ ਦੇ ਵਿੱਚ ਤੁਸੀਂ ਸਾਡੇ ਨਾਲ ਇਹ ਸ਼ਬਦ ਦੀ ਸਾਂਝ ਬਣਾਈ ਸਲੋਕ ਦੀ ਸਾਂਝ ਬਣਾਈ ਹੈ ਬਹੁਤ ਬਹੁਤ ਧੰਨਵਾਦ ਤੇ ਬਹੁਤ ਪਿਆਰ ਬੱਚੇ ਸ਼ੁਕਰੀਆ ਤੇ ਲਓ ਜੀ HK ਕਿਡਸ ਤੋਂ ਹੀ ਸਾਡੇ ਨਾਲ ਇਹ ਪਿਆਰਾ ਜਿਹਾ ਬੱਚਾ ਜੁੜਿਆ ਸੀ ਸੋ ਮੈਂ ਵਧਾਈ ਦਿੰਦੀ ਹਾਂ ਮਾਪਿਆਂ ਨੂੰ ਵੀ ਜਿਹੜੇ ਬੱਚੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਸਿੱਖ ਇਤਿਹਾਸ ਦੇ ਨਾਲ ਜੋੜਦੇ ਨੇ ਤੁਹਾਨੂੰ ਖਾਸ ਤੌਰ ਦੇ ਉੱਤੇ ਵਧਾਈ ਦੇਣੀ ਬਣਦੀ ਹੈ ਔਰ ਇਸੇ ਤਰ੍ਹਾਂ ਅਸੀਂ ਸਾਰੇ ਹੀ ਜਿਹੜੀ ਪ੍ਰੇਰਣਾ ਉਹ ਜ਼ਰੂਰ ਹਾਸਲ ਕਰਦੇ ਰਹੀਏ ਗੁਰਬਾਣੀ ਤੋਂ ਸਿੱਖ ਇਤਿਹਾਸ ਤੋਂ ਅਤੇ ਅਗਲੀਆਂ ਪੀੜ੍ਹੀਆਂ ਤੱਕ ਇਹ ਜਿਹੜੇ ਸੰਸਕਾਰ ਨੇ ਜਿਹੜੀਆਂ ਕਦਰਾਂ ਕੀਮਤਾਂ ਨੇ ਜਿਹੜਾ ਸਿੱਖੀ ਸਿਧਾਂਤ ਹੈ ਉਸ ਨੂੰ ਅਸੀਂ ਪਹੁੰਚਾਉਂਦੇ ਰਹੀਏ ਤੇ ਇਸ ਵੇਲੇ ਸਾਡੇ ਨਾਲ ਕੁਝ ਦੋਸਤ ਇੱਧਰ ਬਣੇ ਹੋਏ ਨੇ ਕਰਮ ਸਿੰਘ ਬੱਬਰ ਸਾਡੇ ਨਾਲ ਜੁੜੇ ਹੋਏ ਆ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਮ ਸਿੰਘ ਜੀ ਸਾਡੇ ਵੱਲੋਂ ਤੁਹਾਨੂੰ ਔਰ ਬਹੁਤ ਬਹੁਤ ਜੀ ਆਇਆਂ ਨੂੰ ਅੱਗੇ ਸੁਪ੍ਰੀਤ ਕੌਰ ਸਾਡੇ ਨਾਲ ਬਣੇ ਹੋਏ ਨੇ ਕਹਿੰਦੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਨਾਲ ਅੱਗੇ ਇੱਕ ਹੋਰ ਜਿਹੜੇ ਸੱਜਣ ਹੈ ਉਹ ਸ਼ਾਇਦ ਜੁੜਨ ਜਾ ਰਹੇ ਨੇ ਮੈਂ ਉਹਨਾਂ ਨੂੰ ਵੀ ਸ਼ਾਮਿਲ ਕਰਦੀ ਹਾਂ
313 ਤੋਂ ਸਾਡੇ ਨਾਲ ਜੁੜੇ ਨੇ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਸਾਡੇ ਨਾਲ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਲਾਈਵ ਹੋ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਹੈਲੋ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੁਰਫਤਿਹ ਕੌਣ ਬੋਲ ਰਹੇ ਹੋ ਜੀ 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 ਬਹੁਤ ਬਹੁਤ ਸਵਾਗਤ ਹਾਂਜੀ ਕੁਲਵਿੰਦਰ ਜੀ ਇਰਸ਼ਾਦ ਜ਼ਰੂਰ ਵਾਹ ਬਿਲਕੁਲ ਬਿਲਕੁਲ ਸੋ ਕੁਲਵਿੰਦਰ ਜੀ ਵਾਕਈ ਜੀ ਜੀ ਕੁਲਵਿੰਦਰ ਜੀ ਮੈਨੂੰ ਲੱਗਦਾ ਕਿ ਜਦੋਂ ਅਸੀਂ ਉਹਨਾਂ ਸਾਕਿਆਂ ਦਾ ਜ਼ਿਕਰ ਕਰਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਜ਼ਬਾਤੀ ਜਿਹੜਾ ਹੋਣਾ ਉਹ ਬੜਾ ਹੀ ਸੁਭਾਵਿਕ ਆ ਔਰ ਇਹ ਅਸਲ ਦੇ ਵਿੱਚ ਜਦੋਂ ਅਸੀਂ ਜਜ਼ਬਾਤਾਂ ਦੀ ਗੱਲ ਕਰਦੇ ਹਾਂ ਜਦੋਂ ਇਹ ਉਹ ਸਮਾਂ ਆਉਂਦਾ ਜਦੋਂ ਪੋਹ ਦੇ ਮਹੀਨੇ ਦੀ ਗੱਲ ਕਰਦੇ ਹਾਂ ਹਨਾ ਠੰਡ ਜਿਹੜੀ ਆ ਪੋਹ ਦਾ ਜਿਹੜਾ ਪਾਲਾ ਬੜਾ ਜ਼ਬਰਦਸਤ ਪਾਲਾ ਹੁੰਦਾ ਹੈ ਉਸ ਠੰਡ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਨੂੰ ਜਦੋਂ ਅਸੀਂ ਇਮੈਜੀਨੇਸ਼ਨ ਦੇ ਵਿੱਚ ਜਾ ਕੇ ਵੇਖਦੇ ਹਾਂ ਤਾਂ ਉਸ ਇਮੈਜੀਨੇਸ਼ਨ ਦੇ ਵਿੱਚ ਮਾਤਾ ਗੁਜਰੀ ਦੋ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਹੋਏ ਆ ਔਰ ਜਿਨ੍ਹਾਂ ਨੇ ਧੋਖਾ ਕੀਤਾ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਇੰਨਾ ਸਮਾਂ ਕੱਢਿਆ ਗੰਗੂ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਇੱਕ ਰਸੋਈਏ ਦੀ ਸੇਵਾ ਜਿਹੜੀ ਉਹਨੇ ਇੰਨੇ ਸਾਲ ਨਿਭਾ ਕੇ ਉਸ ਤੋਂ ਬਾਅਦ ਗੱਦਾਰੀ ਕੀਤੀ ਔਰ ਉਹਨਾਂ ਗੱਦਾਰਾਂ ਦੀ ਵੀ ਕੋਈ ਉਸ ਵੇਲੇ ਕਮੀ ਨਹੀਂ ਸੀ ਜਿਨ੍ਹਾਂ ਨੇ ਇਸ ਕਹਿਰ ਦੇ ਵਿੱਚ ਇਸ ਜ਼ੁਲਮ ਦੇ ਵਿੱਚ ਵੀ ਆਪਣਾ ਹਿੱਸਾ ਉਸ ਵੇਲੇ ਪਾਇਆ ਪਰ ਉਸ ਸਮੇਂ ਉਸ ਠੰਡ ਦੇ ਵਿੱਚ ਪੋਹ ਦੇ ਪਾਲੇ ਦੇ ਵਿੱਚ ਮਾਤਾ ਗੁਜਰੀ ਦੀ ਜਿਨ੍ਹਾਂ ਦੀ ਉਮਰ ਇੰਨੀ ਜ਼ਿਆਦਾ ਹੋ ਚੁੱਕੀ ਸੀ ਫਿਰ ਵੀ ਇੱਕ ਦਲੇਰੀ ਇੱਕ ਦ੍ਰਿੜਤਾ ਤੇ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਇਸ ਜੋਸ਼ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਅੰਦਰ ਉਹ ਜੋਸ਼ ਭਰਨ ਦੀ ਜਿਹੜੀ ਇੱਕ ਪ੍ਰੇਰਣਾ ਉਹ ਆਪਣੀ ਦਾਦੀ ਤੋਂ ਮਾਤਾ ਗੁਜਰੀ ਤੋਂ ਹੀ ਹਾਸਲ ਕਰ ਸਕੇ ਸੀ ਸੋ ਉਹ ਨਿਡਰਤਾ ਉਹ ਦਲੇਰੀ ਜਿਹੜੀ ਅਸਲ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਤੋਂ ਪ੍ਰਾਪਤ ਕਰ ਸਕਦੇ ਹਾਂ ਸੋ ਜਦੋਂ ਅਸੀਂ ਜਜ਼ਬਾਤੀ ਹੁੰਦੇ ਹਾਂ ਤਾਂ ਜ਼ਰੂਰ ਅਸੀਂ ਉਹਨਾਂ ਉਸ ਸਾਕਿਆਂ ਦੇ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਕੇ ਸਾਡੇ ਹੰਝੂ ਵੀ ਆਉਂਦੇ ਆ ਹਨਾ ਔਰ ਸਾਡਾ ਜਿਹੜਾ ਦਿਲ ਆ ਉਹ ਪਸੀਜਦਾ ਵੀ ਆ ਪਰ ਅਸਲ ਦੇ ਵਿੱਚ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਉਹ ਛੋਟੀ ਉਮਰ ਦੇ ਵਿੱਚ ਜਿਹੜੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਅਸੀਂ ਅਜੀਤ ਤੇ ਜੁਝਾਰ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਵੀ ਉਮਰ ਕੋਈ ਖਾਸ ਨਹੀਂ ਸੀ ਔਰ ਜਦੋਂ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਉਮਰ ਤਾਂ ਬਹੁਤ ਹੀ ਜ਼ਿਆਦਾ ਛੋਟੀ ਸੀ ਔਰ ਉਸ ਉਮਰ ਦੇ ਵਿੱਚ ਉਹਨਾਂ ਦੇ ਵਿੱਚ ਉਹ ਜੋਸ਼ ਉਹ ਨਿਡਰਤਾ ਉਹ ਸਿਦਕ ਤੇ ਉਹੀ ਸਿਦਕ ਤੇ ਉਹੀ ਸਬਰ ਤੇ ਉਹੀ ਨਿਡਰਤਾ ਜਿਹੜੀ ਹੈ ਉਹ ਅੱਜ ਆਪਣੇ ਬੱਚਿਆਂ ਦੇ ਵਿੱਚ ਭਰਨ ਦੀ ਵੱਡੀ ਲੋੜ ਹੈ ਤੇ ਇਸੇ ਕਰਕੇ ਅੱਜ ਦਾ ਜਿਹੜਾ ਅਸੀਂ ਇਹ ਪ੍ਰੋਗਰਾਮ ਜਿਹੜਾ ਸਮਰਪਿਤ ਕੀਤਾ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਆਪਣੀਆਂ ਆਉਣ ਵਾਲੀਆਂ ਕੌਮਾਂ ਨੂੰ ਆਪਣੇ ਆਉਣ ਵਾਲੇ ਬੱਚਿਆਂ ਨੂੰ ਇਹਨਾਂ ਸਾਕਿਆਂ ਤੋਂ ਜਾਣੂ ਕਰਵਾਉਂਦਿਆਂ ਉਹਨਾਂ ਸਾਕਿਆਂ ਦੀ ਜਿਹੜੀ ਅਹਿਮੀਅਤ ਆ ਉਹ ਵੀ ਜ਼ਰੂਰ ਉਹਨਾਂ ਦੇ ਨਾਲ ਸਾਂਝੀ ਕਰਦੇ ਰਹੀਏ ਸੋ ਅਹਿਮੀਅਤ ਕੀ ਸੀ ਉਹਨਾਂ ਦੀ ਔਰ ਅੱਜ ਦੇ ਦੌਰ ਦੇ ਵਿੱਚ ਜੇ ਅਸੀਂ ਉਹਨਾਂ ਤੋਂ ਕੋਈ ਸੇਧ ਲੈਣੀ ਆ ਇਹਨਾਂ ਸਾਕਿਆਂ ਤੋਂ ਇਹਨਾਂ ਲਸਾਨੀ ਸ਼ਹਾਦਤਾਂ ਤੋਂ ਜਾਂ ਫਿਰ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਵਾਪਰੀਆਂ ਇਹੋ ਜਿਹੀਆਂ ਘਟਨਾਵਾਂ ਤੋਂ ਇਹੋ ਜਿਹੀਆਂ ਉੱਚੀਆਂ ਸੁੱਚੀਆਂ ਘਟਨਾਵਾਂ ਤੋਂ ਤਾਂ ਕਿਸ ਤਰ੍ਹਾਂ ਲੈਣੀ ਆ ਸੋ ਅੱਜ ਅਸੀਂ ਆਪਣੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਵੀ ਆਪਣੇ ਬੱਚੇ ਦੇ ਮਾੜੀ ਮੋਟੀ ਸੱਟ ਵੀ ਲੱਗ ਜਾਵੇ ਤਾਂ ਅਸੀਂ ਪਾਗਲਾਂ ਵਾਂਗ ਕਰਨ ਲੱਗ ਜਾਂਦੇ ਹਾਂ ਹਨਾ ਸਾਨੂੰ ਕੁਛ ਸੋਝਦਾ ਨਹੀਂ ਹੈ ਹਨਾ ਪਰ ਉਸ ਸਮੇਂ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਦੀ ਜਿਹੜੀ ਕੁਰਬਾਨੀ ਆ ਬੜੀ ਹੱਸਦਿਆਂ ਦਿੱਤੀ ਸੀ ਔਰ ਉਹ ਕੁਰਬਾਨੀ ਸਿਰਫ ਦੇਣ ਦਾ ਜਿਹੜਾ ਮੰਤਵ ਇਹ ਨਹੀਂ ਸੀ ਕਿ ਉਹਨਾਂ ਨੇ ਆਪਣਾ ਕੋਈ ਨਿੱਜੀ ਉਹਦੇ ਵਿੱਚ ਸਵਾਰਥ ਕੱਢਣਾ ਸੀ ਇਹ ਗੱਲ ਕਿਤੇ ਵੀ ਤੁਹਾਨੂੰ ਸਿੱਖ ਇਤਿਹਾਸ ਦੇ ਵਿੱਚ ਨਹੀਂ ਮਿਲੂਗੀ ਕਿ ਜਿਹੜੀ ਗੁਰੂਆਂ ਨੇ ਕੁਰਬਾਨੀ ਦਿੱਤੀ ਹੈ ਉਸ ਕੁਰਬਾਨੀ ਨੂੰ ਦੇਣ ਵੇਲੇ ਉਹਨਾਂ ਨੇ ਕੋਈ ਆਪਣੇ ਨਿੱਜੀ ਮੰਤਵ ਸੀ, ਉਹਨਾਂ ਦੇ ਕੋਈ ਨਿੱਜੀ ਸਵਾਰਥ ਸੀ ਜਾਂ ਆਪਣਾ ਕੋਈ ਨਿੱਜੀ ਫਾਇਦਾ ਸੀ ਜਿਹਦੇ ਜਿਸ ਕਾਰਨ ਉਹਨਾਂ ਨੇ ਆਪਣਾ ਆਪਾ ਕੁਰਬਾਨ ਕਰਨਾ ਮੰਨ ਲਿਆ ਹਨਾ। ਕਿਤੇ ਵੀ ਉਹਨਾਂ ਦਾ ਨਿੱਜੀ ਸਵਾਰਥ ਨਹੀਂ ਸੀ, ਉਹਨਾਂ ਨੇ ਜਿਹੜੀ ਵੀ ਕੁਰਬਾਨੀ ਜਦੋਂ ਵੀ ਦਿੱਤੀ ਹੈ ਉਹਨਾਂ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਸਾਹਿਬ ਤੋਰ ਰਹੇ ਆਪਣੇ ਪਿਤਾ ਨੂੰ ਤੋਰ ਰਹੇ ਆ ਤਾਂ ਕਿਹਦੇ ਕਾਰਨ ਤੋਰ ਰਹੇ ਆ ਹਨਾ। ਉਹ ਉਸ ਵੇਲੇ ਦੇਖੋ ਜਦੋਂ ਹਿੰਦੂ ਜਿਹੜੇ ਪਹਾੜੀ ਰਾਜੇ ਉਹਨਾਂ ਦੇ ਕੋਲ ਆਉਂਦੇ ਆ, ਉਹਨਾਂ ਦੇ ਉੱਤੇ ਮੁਗਲਾਂ ਦਾ ਜਿਹੜਾ ਜ਼ੁਲਮ ਆ ਉਹ ਹੋ ਰਿਹਾ ਹੁੰਦਾ ਆ, ਤਾਂ ਸਿਰਫ ਉਹਨਾਂ ਦੀ ਪੀੜ ਨੂੰ ਮਹਿਸੂਸ ਕਰਦਿਆਂ ਉਹ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਜੀ ਤੱਕ ਨੂੰ ਇਹ ਕਹਿ ਦਿੰਦੇ ਆ ਵੀ ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ ਜਿਹੜਾ ਆਪਣਾ ਆਪਾ ਵਾਰ ਸਕਦਾ ਜਾਂ ਆਪਣੀ ਜਾਨ ਜਿਹੜੀ ਹੈ ਉਹ ਦੇ ਸਕਦਾ ਹੈ ਹਨਾ। ਤੇ ਇਸੇ ਤਰ੍ਹਾਂ ਜਦੋਂ ਅੱਗੇ ਜਾ ਕੇ ਵੀ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਜਿਹੜੀ ਈਰਖਾ ਆ ਉਹ ਸਾਹਮਣੇ ਆਉਂਦੀ ਆ, ਉਹ ਸਿਰਫ ਸਾਹਮਣੇ ਵੀ ਇਸ ਕਰਕੇ ਆਉਂਦੀ ਆ ਕਿਉਂਕਿ ਗੁਰੂ ਸਾਹਿਬ ਨੇ ਜਿਹੜੇ ਲਤਾੜੇ ਹੋਏ ਲੋਕ ਸੀ ਉਹਨਾਂ ਦੇ ਪੱਖ ਦੀ ਗੱਲ ਕੀਤੀ ਸੀ, ਉਹਨਾਂ ਦੇ ਉੱਤੇ ਹੁੰਦੇ ਜ਼ੁਲਮ ਦੇ ਵਿਰੁੱਧ ਉਹਨਾਂ ਨੇ ਡਟਣਾ ਕੀਤਾ ਸੀ। ਸੋ ਇਸੇ ਕਾਰਨ ਉਹਨਾਂ ਨੂੰ ਜਿਹੜੀਆਂ ਕੁਰਬਾਨੀਆਂ ਉਹ ਦੇਣੀਆਂ ਪਈਆਂ, ਇਸੇ ਕਾਰਨ ਜਿਹੜੀ ਹਕੂਮਤ ਆ ਉਸ ਦਾ ਕਹਿਰ ਜਿਹੜਾ ਆ ਉਹ ਉਹਨਾਂ ਦੇ ਉੱਤੇ ਢਾਇਆ ਗਿਆ ਜਾਂ ਫਿਰ ਉਸ ਹਕੂਮਤ ਦੇ ਉਸ ਜ਼ੁਲਮ ਦਾ ਜਿਹੜਾ ਸਾਹਮਣਾ ਹੈ ਉਹ ਉਹਨਾਂ ਨੂੰ ਕਰਨਾ ਪਿਆ। ਫਿਰ ਕਿਤੇ ਵੀ ਨਿੱਜੀ ਸਵਾਰਥ ਜਿਹੜਾ ਆ ਉਹ ਕਿਤੇ ਵੀ ਲੁਕਿਆ ਹੋਇਆ ਨਜ਼ਰ ਨਹੀਂ ਆਉਂਦਾ। ਸੋ ਦੂਜਿਆਂ ਦੀ ਖਾਤਰ, ਦੂਜਿਆਂ ਦੇ ਹੱਕਾਂ ਦੀ ਖਾਤਰ, ਜ਼ੁਲਮ ਦੇ ਵਿਰੁੱਧ ਜਿਹੜਾ ਸੱਚ ਹੱਕ ਦੇ ਲਈ ਲੜਨਾ ਜਿਹੜਾ ਉਹਨਾਂ ਨੇ ਮਨਜ਼ੂਰ ਕੀਤਾ। ਖੈਰ ਇਸ ਵੇਲੇ ਬਹੁਤ ਸਾਰੇ ਹੋਰ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਜੀਆਂ ਨੂੰ ਕਹਿੰਦੀ ਹਾਂ ਸਾਡੇ ਨਾਲ ਜੁੜੇ ਹੋਏ ਆ ਜੀ। ਰਠੌਰ ਸਾਹਿਬ ਉਹਨਾਂ ਨੇ ਕਿਹਾ ਜੀ ਕਾਲਰ ਦੀ ਆਵਾਜ਼ ਨਹੀਂ ਆ ਰਹੀ, ਸੋ ਮੈਨੂੰ ਪਹਿਲਾਂ ਤੁਸੀਂ ਨਹੀਂ ਦੱਸਿਆ, ਸੋ ਮੈਨੂੰ ਲੱਗਦਾ ਜਿਹੜੇ ਵੀ ਕਾਲਰ ਸਾਡੇ ਨਾਲ ਜੁੜੇ ਆ ਸ਼ਾਇਦ ਉਹਨਾਂ ਦੀ ਜਿਹੜੀ ਆਵਾਜ਼ ਉਹ ਆਨੇਅਰ ਨਹੀਂ ਜਾ ਪਾਈ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਸ ਗੱਲ ਤੋਂ ਆਗਾਹ ਕੀਤਾ। ਤੇ ਇਸ ਦੇ ਨਾਲ ਹੀ ਅੱਗੇ ਜਿਹੜੀ ਸਾਂਝ ਸਾਡੇ ਨਾਲ ਬਣਾਈ ਹੋਈ ਹੈ ਰਾਜ ਕੈਲੀਫੋਰਨੀਆ ਤੋਂ, ਨੋ ਆਡੀਓ ਫਰੋਮ ਦਾ ਕਾਲਰਸ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਰਾਜ ਜੀ। ਮੈਨੂੰ ਤੁਹਾਡਾ ਜਿਹੜਾ ਮੈਸੇਜ ਆ ਉਹ ਲੇਟ ਮਿਲਿਆ, ਪਰ ਅੱਗੇ ਤੋਂ ਜਿਹੜਾ ਮੈਂ ਧਿਆਨ ਜ਼ਰੂਰ ਰੱਖਦੀ ਹਾਂ ਕਿ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਉੱਧਰ ਕਿਉਂ ਨਹੀਂ ਗਈ। ਮੈਨੂੰ ਲੱਗਦਾ ਕਿ ਇੱਧਰ ਸਾਡੇ ਲਾਈਵ ਫੇਸਬੁੱਕ ਲਾਈਵ ਦੇ ਉੱਤੇ ਜ਼ਰੂਰ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਪਹੁੰਚੀ ਹੋਏਗੀ, ਪਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਸ਼ਾਇਦ ਕਾਲਰ ਦੀ ਜਿਹੜੀ ਆਵਾਜ਼ ਹੈ ਉਹ ਨਹੀਂ ਆ ਸਕੀ। ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਅਗਲੀ ਸਾਂਝ ਹੈ ਸਾਡੇ ਨਾਲ ਪ੍ਰਭਗੁਣ ਕੌਰ ਹੋਰਾ ਨੇ ਇਸ ਵੇਲੇ ਬਣਾਈ ਹੋਈ ਆ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਹਾਂ। ਸਤਿ ਸ਼੍ਰੀ ਅਕਾਲ
ਜੀ, ਮੇਰਾ ਨਾਮ ਪ੍ਰਭਗੁਣ ਕੌਰ ਹੈ। ਮੈਂ ਪੌਹ ਦੇ ਮਹੀਨੇ ਬਾਰੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਪੌਹ ਦਾ ਮਹੀਨਾ ਤਨ ਨੂੰ ਚੀਰਦੀਆਂ ਸ਼ੀਤ ਹਵਾਵਾਂ, ਬੇਬਸ ਬੈਠੀ ਦਾਦੀ ਤੱਕਦੀ ਸੀ ਪੋਤਿਆਂ ਦੀਆਂ ਰਾਵਾਂ। ਛੋਟੀਆਂ ਉਮਰਾਂ ਵੱਡੇ ਜਿਗਰੇ, ਸੁਬਾ ਲਾਲੇ ਜ਼ੋਰ ਬਥੇਰੇ। ਗੱਜ ਕੇ ਫਤਿਹ ਬੁਲਾਏ, ਜੜਾਂ ਨਾ ਡੋਲੇ ਹੌਂਸਲੇ ਸੀ ਬੁਲੰਦ, ਮੋਢਿਆਂ ਤੋਂ ਉੱਚੀ ਆ ਗਈ ਸੀ ਕੰਧ। ਫਤਿਹ ਸਿੰਘ ਨੇ ਜ਼ੋਰਾਵਾਰ ਸਿੰਘ ਨੂੰ ਬੋਲੇ ਮਿੱਠੇ ਬੋਲ, ਮੈਂ ਤੇਰੇ ਤੋਂ ਪਹਿਲਾਂ ਜਾਣਾ ਵੱਡਿਆਂ ਵੀਰਾਂ ਕੋਲ। ਦਰਿੰਦਿਆਂ ਨੇ ਜ਼ਿੰਦਗੀ ਦੀ ਹੱਦ ਮੁਕਾ ਦਿੱਤੀ, ਇੰਨੀਆਂ ਜਾਨਾਂ ਦੀ ਜਾਨ ਮੁਕਾ ਦਿੱਤੀ। ਕਾਇਨਾਤ ਖਮੋਸ਼ ਤੇ ਅੰਬਰ ਰੋ ਰਿਹਾ ਸੀ, ਪਹਿਲਾਂ ਇਹ ਸਭ ਕੁਝ ਕਿਉਂ ਤੇ ਕਿਹਦੇ ਲਈ ਹੋ ਰਿਹਾ ਸੀ? ਸ਼ਹੀਦੀਆਂ ਦਾ ਮਕਸਦ ਤੇ ਕਾਰਨ ਨਾ ਭੁਲਾਇਓ, ਇੱਕ ਵਾਰੀ ਆਪਣੇ ਬੱਚਿਆਂ ਨੂੰ ਸਰਹੰਦ ਲੈ ਕੇ ਜਾਇਓ, ਇੱਕ ਵਾਰੀ ਆਪਣੇ ਬੱਚਿਆਂ ਨੂੰ ਸਰਹੰਦ ਲੈ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਪ੍ਰਭਗੁਣ, ਤੁਸੀਂ ਸਾਡੇ ਨਾਲ ਇੱਕ ਵਾਰ ਫੇਰ ਉਹੀ ਜਜ਼ਬਾਤੀ ਸਾਂਝ ਜਿਹੜੀ ਆ ਉਹ ਬਣਾਈ ਹੈ। ਸੋ ਵਾਕਈ ਸਾਨੂੰ ਮਕਸਦ ਨਹੀਂ ਭੁਲਾਉਣਾ ਚਾਹੀਦਾ, ਆਪਣੇ ਬੱਚਿਆਂ ਨੂੰ ਉਹਨਾਂ ਥਾਵਾਂ ਦੇ ਉੱਤੇ ਲੈ ਕੇ ਜਾਈਏ, ਉਹਨਾਂ ਜਿਹੜੀਆਂ ਘਟਨਾਵਾਂ ਨੇ ਉਸ ਇਤਿਹਾਸ ਦੇ ਨਾਲ ਅਸੀਂ ਜੋੜੀਏ, ਤਾਂ ਕਿ ਸਾਡੇ ਬੱਚੇ ਜਿਹੜੇ ਆ ਜ਼ਰੂਰ ਉਹਨਾਂ ਤੋਂ ਪ੍ਰੇਰਨਾ ਲੈ ਸਕਣ। ਜਿਵੇਂ ਪ੍ਰਭਗੁਰ ਨੇ ਆਪਣੀ ਕਵਿਤਾ ਦੇ ਵਿੱਚ ਗੱਲ ਕੀਤੀ ਸੀ ਬੁਲੰਦੀ ਦੀ, ਸੋ ਉਹ ਬੁਲੰਦੀ ਜਿਹੜੀ ਹੈ ਉਹ ਜੇ ਸਾਹਿਬਜ਼ਾਦਿਆਂ ਦੇ ਅੰਦਰ ਹੋ ਸਕਦੀ ਹੈ ਤਾਂ ਸਾਡੇ ਬੱਚਿਆਂ ਦੇ ਅੰਦਰ ਕਿਉਂ ਨਹੀਂ, ਸਾਡੇ ਅੰਦਰ ਕਿਉਂ ਨਹੀਂ ਹਨਾ। ਔਰ ਇਸ ਬੁਲੰਦੀ ਦੇ ਨਾਲ, ਇਸ ਚੜ੍ਹਦੀ ਕਲਾ ਦੇ ਨਾਲ ਜਿਉਣਾ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਹੀ ਸਿਖਾਇਆ। ਸੋ ਜੇ ਸਾਹਿਬਜ਼ਾਦਿਆਂ ਨੂੰ ਇਹ ਸਿੱਖੀ ਸਿਧਾਂਤ ਜਿਹੜੇ ਆ ਉਹ ਉਹਨਾਂ ਨੂੰ ਵਿਰਸੇ ਚੋਂ ਮਿਲੇ ਸਨ, ਤਾਂ ਅਸੀਂ ਵੀ ਉਹਨਾਂ ਗੁਰੂਆਂ ਦੀ ਹੀ ਔਲਾਦ ਆ, ਸਾਨੂੰ ਵੀ ਉਹੀ ਸਿਧਾਂਤ ਜਿਹੜੇ ਆ ਉਹ ਵਿਰਸੇ ਦੇ ਵਿੱਚ ਮਿਲੇ ਹੋਏ ਆ। ਸਾਨੂੰ ਇਹਨਾਂ ਸਿਧਾਂਤਾਂ ਦੇ ਉੱਤੇ ਮਾਣ ਕਰਨਾ ਜ਼ਰੂਰੀ ਹੈ, ਮਾਣ ਕਰਨਾ ਬਣਦਾ। ਸੋ ਇਸ ਵੇਲੇ ਕੁਝ ਦੋਸਤ ਜਿਹੜੇ ਆ ਉਹ ਸਾਡੇ ਨਾਲ ਇੱਧਰ ਬਣੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਈ ਹੋਈ ਹੈ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ, ਔਰ ਉਹਨਾਂ ਨੇ ਸਾਨੂੰ ਇੱਕ ਵਿਚਾਰ ਵੀ ਭੇਜਿਆ, ਮੈਂ ਉਹ ਵੀ ਸਾਂਝਾ ਕਰਦੀ ਹਾਂ। ਵਿਚਾਰ ਹੈ ਜੀ ਕਿ ਜ਼ਿੰਦਗੀ ਚ ਹੋਇਆ ਸਹੀ ਫੈਸਲਾ ਤੁਹਾਡਾ ਯਕੀਨ ਵਧਾਉਂਦਾ, ਹੋਈ ਗਲਤੀ ਤਜਰਬਾ ਵਧਾਉਂਦੀ ਹੈ, ਦੋਹਾਂ ਸਥਿਤੀਆਂ 'ਚ ਸੰਜਮ ਦੀ ਲੋੜ ਹੈ। ਬਹੁਤ ਹੀ ਸੋਹਣਾ ਵਿਚਾਰ ਹੈ, ਵਿਚਾਰ ਮੈਂ ਇੱਕ ਵਾਰ ਫਿਰ ਸਾਂਝਾ ਕਰਦੀ ਹਾਂ। ਕਹਿੰਦੇ ਜ਼ਿੰਦਗੀ 'ਚ ਹੋਇਆ ਸਹੀ ਫੈਸਲਾ ਤੁਹਾਡਾ ਯਕੀਨ ਵਧਾਉਂਦਾ ਹੈ ਤੇ ਹੋਈ ਗਲਤੀ ਤਜਰਬਾ ਵਧਾਉਂਦੀ ਹੈ। ਜੇ ਇੱਕ ਵਾਰੀ ਅਸੀਂ ਗਲਤੀ ਕਰਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਆਹ ਗਲਤੀ ਕੀਤੀ ਸੀ ਤੇ ਇਸ ਗਲਤੀ ਦਾ ਜਿਹੜਾ ਖਮਿਆਜ਼ਾ ਉਹ ਕਿਸ ਤਰ੍ਹਾਂ ਅਸੀਂ ਭੁਗਤਦੇ ਹਾਂ। ਸੋ ਉਸ ਤੋਂ ਸਾਨੂੰ ਖਬਰਦਾਰ ਹੋਣ ਦਾ ਤਜਰਬਾ ਹੋ ਜਾਂਦਾ ਕਿ ਇਹ ਨਹੀਂ ਕਰਨੀ ਅੱਗੇ ਤੋਂ, ਹਨਾ, ਜ਼ਿੰਦਗੀ ਦੇ ਵਿੱਚ। ਸੋ ਉਹਨਾਂ ਨੇ ਕਿਹਾ ਕਿ ਦੋਵਾਂ ਸਥਿਤੀਆਂ ਦੇ ਵਿੱਚ ਸੰਜਮ ਦੀ ਲੋੜ ਹੈ, ਬਿਲਕੁਲ ਸੰਜਮ ਦੀ ਲੋੜ ਹੈ। ਕਿਉਂਕਿ ਜਦੋਂ ਅਸੀਂ ਸਹੀ ਫੈਸਲਾ ਲੈ ਲੈਂਦੇ ਹਾਂ ਤੇ ਸਾਨੂੰ ਸਾਡਾ ਯਕੀਨ, ਸਾਡਾ ਆਪਣੇ ਆਪ ਦੇ ਉੱਤੇ ਵੀ ਭਰੋਸਾ ਜਿਹੜਾ ਉਹ ਤਾਂ ਕਾਇਮ ਹੋ ਜਾਂਦਾ। ਪਰ ਕਈ ਵਾਰ ਕੀ ਹੁੰਦਾ ਕਿ ਉਹ ਸਹੀ ਫੈਸਲਾ ਲੈਣ ਦੇ ਵਿੱਚ ਭਰੋਸਾ ਤਾਂ ਕਾਇਮ ਹੋ ਜਾਂਦਾ ਪਰ ਨਾਲ ਹੀ ਨਾਲ ਹਉਮੈ ਵੀ ਆ ਜਾਂਦੀ ਹੈ। ਸੋ ਸੰਜਮ ਦੀ ਬਹੁਤ ਵੱਡੀ ਲੋੜ ਹੁੰਦੀ ਹੈ। ਦੂਜੇ ਪਾਸੇ ਜਦੋਂ ਗਲਤੀ ਜਿਹੜੀ ਆ ਇੱਕ ਵਾਰ ਕਰਦੇ ਹਾਂ ਉਹਦਾ ਤਜਰਬਾ ਹੋ ਜਾਂਦਾ, ਅਸੀਂ ਸੁਧਾਰ ਕਰ ਲੈਂਦੇ ਹਾਂ। ਪਰ ਜਦੋਂ ਸੁਧਾਰ ਨਹੀਂ ਕਰਦੇ, ਸੰਜਮ ਨਹੀਂ ਵਰਤਦੇ ਤਾਂ ਫਿਰ ਉੱਥੇ ਵੀ ਨੁਕਸਾਨ ਆਪਣਾ ਹੀ ਕਰਾਉਂਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ ਤੇ ਇਸ ਵਿਚਾਰ ਦੇ ਨਾਲ ਆਪਣੀ ਸਾਂਝ ਵੀ ਬਣਾਈ ਹੈ। ਮੈਨੂੰ ਲੱਗਦਾ ਤੁਸੀਂ ਅਜੇ ਵੀ ਮੈਸੇਜ ਟਾਈਪ ਕਰ ਰਹੇ ਹੋ, ਮੈਂ ਉਡੀਕ ਕਰਦੀ ਹਾਂ ਕਿ ਤੁਸੀਂ ਆਪਣਾ ਜਿਹੜਾ ਮੈਸੇਜ ਉਹ ਸਾਡੇ ਤੱਕ ਪਹੁੰਚਦਾ ਕਰੋ। ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਲਗਭਗ ਇਸ ਵੇਲੇ ਸਮਾਪਤ ਹੈ ਤੇ ਇਸ ਤੋਂ ਬਾਅਦ ਹੋਰ ਪ੍ਰੋਗਰਾਮ ਜਿਹੜੇ ਆ ਹਰਮਨ ਰੇਡੀਓ ਦੇ ਉੱਤੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤਾਂ ਨੇ ਸਾਡੇ ਨਾਲ ਪ੍ਰੋਗਰਾਮ ਦੌਰਾਨ ਸਾਂਝ ਬਣਾਈ ਆ, ਔਰ ਖਾਸ ਤੌਰ ਦੇ ਉੱਤੇ ਜਿਹੜੇ ਵੀ ਬੱਚਿਆਂ ਨੇ, ਜਿਹੜੇ ਵੀ ਸਰੋਤਿਆਂ ਨੇ ਸਾਡੇ ਨਾਲ ਪ੍ਰੋਗਰਾਮ ਦੌਰਾਨ ਜੁੜਨਾ ਕੀਤਾ ਔਰ ਆਪਣੀਆਂ ਕਵਿਤਾਵਾਂ ਦੇ ਰਾਹੀਂ, ਆਪਣੇ ਵਿਚਾਰਾਂ ਦੇ ਰਾਹੀਂ ਸਾਡੇ ਨਾਲ ਫੇਸਬੁੱਕ ਲਾਈਵ ਦੇ ਉੱਤੇ ਵੀ ਔਰ ਇੱਧਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਵੀ ਸਾਂਝ ਬਣਾਈ ਹੈ, ਉਹਨਾਂ ਦਾ ਵੀ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਦੋਸਤੋ ਕਿ ਇਹ ਚੜ੍ਹਦੀ ਕਲਾ ਦੇ ਸੁਨੇਹੇ ਦੇ ਨਾਲ ਹੀ ਅਸੀਂ ਇਹਨਾਂ ਸ਼ਹੀਦੀ ਸਾਕਿਆਂ ਤੋਂ ਪ੍ਰੇਰਣਾ ਜਿਹੜੀ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪ ਵੀ ਲਈਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਵੀ ਦੇ ਸਕੀਏ। ਸੋ ਇਹ ਸ਼ਹੀਦੀ ਸਾਕੇ ਜਦੋਂ ਅਸੀਂ ਸਾਕਾ ਚਮਕੌਰ ਦੀ ਗੜੀ ਦੀ ਗੱਲ ਕਰਦੇ ਹਾਂ, ਸਾਕਾ ਚਮਕੌਰ ਤੇ ਸਾਕਾ ਸਰਹੰਦ ਦੀ ਗੱਲ ਕਰਦੇ ਹਾਂ, ਸਾਕਾ ਚਮਕੌਰ ਦੇ ਵਿੱਚ ਜਦੋਂ ਅਸੀਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਹੋਰਾਂ ਦੇ ਉੱਥੇ ਦੁਸ਼ਮਣ ਦੇ ਨਾਲ, ਦੁਸ਼ਮਣ ਦੀ ਫੌਜ ਦੇ ਨਾਲ ਟੱਕਰ ਲੈਣ ਦੀ ਗੱਲ ਕਰਦੇ ਹਾਂ, ਸ਼ਹਾਦਤਾਂ ਪ੍ਰਾਪਤ ਕਰਨ ਦੀ ਗੱਲ ਕਰਦੇ ਹਾਂ, ਤਾਂ ਦੂਰ ਬੈਠੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਆ ਉਹਨਾਂ ਦੇ ਅੰਦਰ ਇੱਕ ਤਸੱਲੀ ਦਾ ਜਿਹੜਾ ਇੱਕ ਅਹਿਸਾਸ ਹੈ, ਇੱਕ ਸਕੂਨ ਹੈ ਕਿ ਉਹਨਾਂ ਦੇ ਜਿਹੜੇ ਪੁੱਤਰ ਹੈ ਉਹ ਕੌਮ ਦੇ ਲਈ ਵਾਰੇ ਗਏ ਆ, ਕੌਮ ਦੇ ਲਈ ਉਹਨਾਂ ਨੇ ਕੁਰਬਾਨੀਆਂ ਜਿਹੜੀਆਂ ਦਿੱਤੀਆਂ, ਪਰ ਉਹਨਾਂ ਕੁਰਬਾਨੀਆਂ ਨੂੰ ਦੇਣ ਦੇ ਪਿੱਛੇ ਜਿਹੜਾ ਮੰਤਵ ਹੈ ਕਿਤੇ ਵੀ ਉਹਨਾਂ ਦਾ ਨਿੱਜੀ ਨਹੀਂ ਸੀ, ਹਨਾ, ਕਿਤੇ ਵੀ ਉਹਨਾਂ ਨੇ ਕੋਈ ਜਿਹੜਾ ਰਾਜ ਭਾਗ ਸੀ ਉਹ ਹਾਸਲ ਨਹੀਂ ਸੀ ਕਰਨਾ। ਜੇ ਅੱਜ ਦੀ ਅਸੀਂ ਸਿਆਸਤ ਦੀ ਗੱਲ ਕਰੀਏ, ਅੱਜ ਦੇ ਜਿਹੜੀਆਂ ਹਕੂਮਤਾਂ ਦੀ ਗੱਲ ਕਰੀਏ, ਤਾਂ ਅੱਜ ਦੀ ਹਕੂਮਤ ਦੇ ਵਿੱਚ, ਅੱਜ ਦੀ ਸੱਤਾ ਦੇ ਵਿੱਚ ਬਹੁਤੇ ਲੋਕ ਜਿਹੜੇ ਆ ਸਿਰਫ ਤੇ ਸਿਰਫ ਆਪਣੇ ਨਿੱਜੀ ਸਵਾਰਥਾਂ ਦੇ ਲਈ ਹੀ ਜੁੜੇ ਹੁੰਦੇ ਆ, ਪਰ ਦੂਜਿਆਂ ਦੇ ਲਈ ਜਾਂ ਆਪਣੇ ਸਮਾਜ ਨੂੰ ਉੱਪਰ ਉਠਾਉਣ ਦੇ ਲਈ, ਆਪਣੇ ਲੋਕਾਂ ਨੂੰ ਉੱਪਰ ਚੁੱਕਣ ਦੇ ਲਈ, ਉਹਨਾਂ ਦੇ ਨਾਲ ਹੁੰਦੇ ਜ਼ੁਲਮ ਦੇ ਵਿਰੁੱਧ ਡਟਣ ਦੇ ਲਈ, ਜਾਂ ਫਿਰ ਉਹਨਾਂ ਦੇ ਹੱਕਾਂ ਦੇ ਲਈ ਅੱਗੇ ਆਉਣ ਦੇ ਲਈ, ਬਹੁਤ ਆਉਣ ਵਾਲੇ ਜਿਹੜੇ ਲੋਕ ਆ ਬਹੁਤ ਘੱਟ ਹੁੰਦੇ ਆ। ਸੋ ਇਹ ਸਾਕੇ ਜਿਹੜੇ ਆ, ਇਹ ਪੋਹ ਦੇ ਮਹੀਨੇ ਦੇ ਵਿੱਚ ਜਿਹੜੀਆਂ ਵਾਪਰੀਆਂ ਘਟਨਾਵਾਂ ਹੈ, ਇਹ ਸਾਨੂੰ ਇਹੀ ਸਬਕ ਦਿੰਦੀਆਂ ਨੇ, ਇਹੀ ਪ੍ਰੇਰਣਾ ਦਿੰਦੀਆਂ ਨੇ ਕਿ ਆਪਣੇ ਨਿੱਜੀ ਮੁਫਾਦਾਂ ਤੋਂ, ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਜਿਉਣ ਦੀ ਜਿਹੜੀ ਮਿਸਾਲ ਹੈ ਉਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ। ਸਿੱਖੀ ਸਿਧਾਂਤ ਨੂੰ ਅਪਣਾਉਂਦਿਆਂ ਹੋਇਆਂ ਉਹਨਾਂ ਨੇ ਆਪਾ ਸਮਰਪਣ ਦੀ ਗੱਲ ਕੀਤੀ, ਔਰ ਆਪਾ ਸਮਰਪਣ ਦਾ ਜਿਹੜਾ ਸੰਦੇਸ਼ ਆ, ਸੁਨੇਹਾ, ਉਹ ਗੁਰਬਾਣੀ ਦੇ ਵਿੱਚ ਵੀ ਸਾਨੂੰ ਮਿਲਦਾ ਹੈ। ਉਪਦੇਸ਼ ਜਿਹੜਾ ਹੈ ਗੁਰਬਾਣੀ ਦੇ ਵਿੱਚ ਵੀ ਸਾਨੂੰ ਮਿਲਦਾ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਸਮਰਪਿਤ ਕਰ ਦਿੰਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਅਰਪਿਤ ਕਰ ਦਿੰਦੇ ਹਾਂ, ਤਾਂ ਫਿਰ ਉੱਥੇ ਸਾਡੀ ਆਪਣੀ ਜਿਹੜੀ ਹਉਮੈ ਆ ਉਹ ਆਪਣੇ ਆਪ ਦੂਰ ਹੋ ਜਾਂਦੀ ਹੈ। ਪਰ ਜਦੋਂ ਤੱਕ ਸਾਡੀ ਹਉਮੈ, ਜਦੋਂ ਤੱਕ ਅਸੀਂ ਆਪਣੀ ਮੈਂ ਦੇ ਵਿੱਚ ਰਹਿੰਦੇ ਹਾਂ, ਉਦੋਂ ਤੱਕ ਅਸੀਂ ਦੂਜਿਆਂ ਦੇ ਲਈ ਵੀ ਮਿਸਾਲ ਨਹੀਂ ਬਣ ਸਕਦੇ। ਤੇ ਇਸੇ ਤਰ੍ਹਾਂ ਜਦੋਂ ਅਸੀਂ ਇਤਿਹਾਸ ਦੇ ਵਿੱਚ ਵਾਪਰੀਆਂ ਨਾ ਘਟਨਾਵਾਂ ਦੀ ਗੱਲ ਕਰਦੇ ਹਾਂ, ਤਾਂ ਇਹ ਸਮਰਪਣ ਜਿਹੜਾ ਇਹ ਵੀ ਆਪਣੇ ਲਈ ਨਾ ਹੋ ਕੇ ਦੂਜਿਆਂ ਦੇ ਲਈ ਹੀ ਰਿਹਾ। ਸਾਡੇ ਨਾਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਇਸ ਵੇਲੇ ਜੁੜ ਚੁੱਕੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ। ਕਹਿੰਦੇ ਭੈਣੇ ਤੁਹਾਡੀ ਆਵਾਜ਼ ਕਾਫੀ ਦੇਰ ਬਾਅਦ ਸੁਣੀ, ਚੰਗਾ ਲੱਗਿਆ। ਇਸ ਕਰੋਨਾ ਨੇ ਸਭ ਕੁਝ ਉਥਲ ਪੁਥਲ ਜਿਹਾ ਕਰ ਦਿੱਤਾ। ਕੱਲ ਮੇਰੀ ਭਾਬੀ ਮਾਂ ਸ਼ਵਿੰਦਰ ਕੌਰ ਗਿੱਲ ਅਮਰੀਕਾ ਸੀ, ਜਨਮ ਦਿਨ ਸੀ ਉਹਨਾਂ ਦਾ, ਜੇ ਸੰਭਵ ਹੋਵੇ ਤਾਂ ਵਧਾਈ ਦੇ ਦਿਓ। ਅੱਜ ਦੇ इस प्रोग्राम दे विच गिल साहब आपा वधाइयां दा जिहड़ा सिलसिला उह सांझा नहीं कर पा रहे, सो उहदे लई मैं माफी चाहांगी, पर सानू खुशी है कि तुसी इह सांझ जिहड़ी साडे नाल बढ़ाई है। सो शविंदर कौर गिल होरां नूं असीं उहनां दे जन्मदिन दे मौके वधाइयां भी दिंदे हां, बहुत बहुत परमात्मा उहनां दी जिंदगी दे विच खुशियां खेड़े जिहड़े आ उह बख्शे ते नरोई सेहत संग उह जिंदगी दे जिहड़े इह ਦੇਨਿਆ ਉਹ ਮਾਨਣ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ, ਅੱਜ ਸਾਨੂੰ ਵੀ ਬਹੁਤ ਚੰਗਾ ਲੱਗਿਆ ਤੁਹਾਡੀ ਇਸ ਆਮਦ ਦੇ ਨਾਲ ਪ੍ਰੋਗਰਾਮ ਦੇ ਵਿੱਚ, ਇਸੇ ਤਰ੍ਹਾਂ ਸਾਡਾ ਸਾਥ ਜਿਹੜਾ ਦਿੰਦੇ ਰਿਹਾ ਕਰੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਇੰਨਾ ਹੀ, ਤੁਸੀਂ ਸਾਡੇ ਨਾਲ ਸਾਰੇ ਪਲੇਟਫਾਰਮਾਂ ਦੇ ਉੱਤੇ ਜਿੱਥੇ ਜਿੱਥੇ ਵੀ ਸਾਡੇ ਨਾਲ ਜੁੜਨਾ ਕੀਤਾ, ਸਾਡੇ ਹਮਸਫ਼ਰ ਬਣੇ ਹੋ, ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਪ੍ਰੋਗਰਾਮ ਦੌਰਾਨ ਰਹੀਆਂ ਕਮੀਆਂ ਦੇ ਲਈ ਇੱਕ ਵਾਰ ਮੈਂ ਮਾਫ਼ੀ ਚਾਹਾਂਗੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਤੁਹਾਡੇ ਨਾਲ ਇਸੇ ਤਰ੍ਹਾਂ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੈਂ ਹੋਵਾਂਗੀ ਹਾਜ਼ਰ ਤੁਹਾਡੇ ਰੂਬਰੂ ਬਹੁਤ ਜਲਦ। ਇਸ ਵੇਲੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ, ਟੈਕਸ ਫਾਈਲਿੰਗ ਦੀਆਂ ਡੇਟਸ ਲੱਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਬਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au?
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ। ਮੇਰੇ ਦੁਆਰਾ ਗਾਈ ਗਈ ਬਾਬਾ ਅਜੀਤ ਸਿੰਘ ਦੀ ਵਾਰ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਮੇਰਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰਿਓ। ਸਤਿ ਸ਼੍ਰੀ ਅਕਾਲ।
ਕਲਗੀ ਦਰਦ ਸਮੇਸ਼ ਪਿਤਾ ਜਿਹਾ ਦੁਨੀਆਂ ਦੇ ਵਿੱਚ ਹੋਇਆ ਨਾ, ਚਾਰ ਪੁੱਤਰ ਉਹਨੇ ਵਤਨਾ ਤੂੰ ਵਾਰੇ ਇੱਕ ਵੀ ਲਾਲ ਲਕੋਇਆ ਨਾ। ਕਲਗੀ ਦਰਦ ਸਮੇਸ਼ ਪਿਤਾ ਜਿਹਾ ਸਤਿਗੁਰ ਬਾਜੋਂ ਬੋਇਆ ਨਾ, ਚਾਰ ਪੁੱਤਰ ਉਹਨੇ ਵਤਨਾ ਤੂੰ ਵਾਰੇ ਇੱਕ ਵੀ ਲਾਲ ਲਕੋਇਆ ਨਾ। ਕਲਗੀ ਦਰਦ ਸਮੇਸ਼ ਪਿਤਾ ਜਿਹਾ ਦੁਖੀ ਪੰਡਤ ਕਸ਼ਮੀਰ ਦੇ ਆਏ, ਕੀੜਾ ਭਰੇ ਦਿਲ ਚੀਰ ਦੇ ਆਏ, ਨਾਵੇਂ ਪਿਤਾ ਦੇ ਬਾਜੋਂ ਗਮ ਦਾ ਸੇਖ ਕਿਸੇ ਨੂੰ ਖੋਇਆ ਨਾ। ਚਾਰ ਪੁੱਤਰ ਉਹਨੇ ਵਤਨਾ ਤੂੰ ਵਾਰੇ ਇੱਕ ਵੀ ਲਾਲ ਲਕੋਇਆ ਨਾ। ਕਲਗੀ ਦਰਦ ਸਮੇਸ਼ ਪਿਤਾ ਜਿਹਾ ਯਾਦ ਕਿਸੇ ਦੀ ਅੰਦਰ ਸਫਰੀ ਪਲਕਾਂ ਦਾ ਬੂਹਾ ਟੋਇਆ ਨਾ। ਚਾਰ ਪੁੱਤਰ ਉਹਨੇ ਵਤਨਾ ਤੂੰ ਵਾਰੇ ਇੱਕ ਵੀ ਲਾਲ ਲਕੋਇਆ ਨਾ। ਕਲਗੀ ਦਰਦ ਸਮੇਸ਼ ਪਿਤਾ ਜਿਹਾ ਦੁਨੀਆਂ ਦੇ ਵਿੱਚ ਹੋਇਆ ਨਾ, ਚਾਰ ਪੁੱਤਰ ਉਹਨੇ ਵਤਨਾ ਤੂੰ ਵਾਰੇ ਇੱਕ ਵੀ ਲਾਲ ਲਕੋਇਆ ਨਾ, ਇੱਕ ਵੀ ਲਾਲ ਲਕੋਇਆ ਨਾ।
ਤੇਰੀ ਰੀਸ ਕਰੂਗਾ ਕਿਹੜਾ।